ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਆਸਾ ਬਾਣੀ ਭਗਤਾ ਕੀ ਕਬੀਰ ਜੀਉ ਨਾਮ ਦਿਉ ਜੀਉ ਰਵਿਦਾਸ ਜੀਉ ਆਸਾ ਸ੍ਰੀ ਕਬੀਰ ਜੀਉ ਗੁਰ ਚਰਨ ਲਾਗ ਹਮ ਬਿਨਵਤਾ ਪੁੱਛਤ ਕਹਿ ਜੀਉ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀਓ ਆਪ ਸਰਬੱਤ ਸੰਗਤਾਂ ਜਿਨ੍ਹਾਂ ਜਿਨ੍ਹਾਂ ਜੀਵਾਂ ਦੇ ਉੱਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਪੂਰੇ ਪੁੰਨਾਂ ਦਾ ਫਲ ਦੇ ਰਿਹਾ ਹੈ ਉਹ ਵੱਡੇ ਪੁੰਨਾਂ ਕਰਕੇ ਸਤਸੰਗਤ ਪ੍ਰਾਪਤ ਹੁੰਦੀ। ਅੰਮ੍ਰਿਤ ਵੇਲੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਹੈ ਇਹ ਸੱਤਵੀਂ ਕਥਾ ਜਿਸ ਕਥਾ ਦਾ ਪ੍ਰਭਾਵ ਚੱਲਦਾ ਹੋਇਆ ਕੱਲ ਸ੍ਰੀ ਆਸਾ ਜੀ ਦੀ ਵਾਰ ਦੀ ਸੰਪੂਰਨਤਾ ਮਹਾਰਾਜ ਸਾਹਿਬ ਨੇ ਕਰਵਾਈ ਹੈ ਤੇ ਹੁਣ ਇਸ ਤੋਂ ਉਪਰੰਤ ਭਗਤਾਂ ਦੀ ਬਾਣੀ ਜੋ ਆਸਾ ਰਾਗ ਵਿੱਚ ਹੈ ਉਹਦੀ ਵਿਚਾਰ ਆਰੰਭ ਹੁੰਦੀ ਹੈ। ਤੋ ਮਹਾਰਾਜ ਸਾਹਿਬ ਜੀ ਨੇ ਜੋ ਕਿਉਂਕਿ ਦਰਜੇ ਹਨ ਇਸ ਬਾਣੀ ਨੂੰ ਭਗਤਾਂ ਦੀ ਬਾਣੀ ਕਿਹਾ ਹੈ ਭਗਤ ਬਾਣੀ ਹੈ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਉਂਕਿ ਦਰਜੇ ਹਨ ਦਸੇ ਸਰੂਪਾਂ ਦੇ ਕੋਲ ਗਿਆਰਵੇਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਗੁਰੂ ਪਦਵੀ ਹੈ ਇਹਨਾਂ ਭਗਤਾਂ ਦੇ ਕੋਲ ਭਗਤ ਪਦਵੀ ਹੈ ਜਿਵੇਂ ਧਰੂਮ ਭਗਤ ਹੈ ਪ੍ਰਹਲਾਦ ਭਗਤ ਹੈ ਉਹਨੂੰ ਕੋਈ ਕਮਾਈ ਦੇ ਪੱਖ ਤੋਂ ਕੋਈ ਧਰੂਮ ਕਿਸੇ ਤੋਂ ਪਿੱਛੇ ਨਹੀਂ ਹੈ ਜਿਹਨੇ ਅਟਲ ਪਦਵੀ ਪਾਈ ਪਰ ਗੁਰੂ ਧਰੂਮ ਨਹੀਂ ਕਹਿੰਦੇ ਉਹਨੂੰ ਗੁਰੂ ਪ੍ਰਹਲਾਦ ਨਹੀਂ ਕਹਿੰਦੇ ਇਹ ਦਰਜੇ ਨ ਪਰਮੇਸ਼ੁਰ ਤੋਂ ਰੁਤਬੇ ਮਿਲੇ ਹੋਏ ਸੋ ਇਸ ਕਰਕੇ ਇਹਦੇ ਵਿੱਚ ਭਗਤ ਬਾਣੀ ਜਿਹੜੀ ਆਸਾ ਦੀ ਹੈ ਆਸਾ ਰਾਗ ਦੀ ਭਗਤ ਬਾਣੀ ਵਿੱਚ ਪਹਿਲਾਂ ਵੱਡਾ ਮੰਗਲ ਕੀਤਾ ਇਸੇ ਮੰਗਲ ਦੇ ਵਿੱਚੋਂ ਮਹਾਰਾਜ ਸਾਹਿਬ ਜੀ ਨੇ ਤਿੰਨ ਹੋਰ ਹਿੱਸੇ ਬਣਾਏ ਹੋਏ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਹ ਵੀ ਮੰਗਲ ਆਉਂਦਾ ਨੌ ਵਾਰ ਆਉਂਦਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਇਹ ਦੋ ਵਾਰ ਆਉਂਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ 524 ਵਾਰ ਆਉਂਦਾ ਇਹ ਜਿਹੜਾ ਮੰਗਲ ਹੈ ਮਹਾਰਾਜ ਸਾਹਿਬ ਨੇ 32 ਵਾਰ ਵਰਤਿਆ ਹੈ 33 ਵਾਰ ਮੂਲ ਮੰਤਰ ਦੇ ਵਿੱਚ ਜਿਹੜਾ ਮੂਲ ਮੰਤਰ ਦਾ ਅੱਧਾ ਹਿੱਸਾ ਗੁਰਪ੍ਰਸਾਦ ਤੱਕ ਉਹਨੂੰ ਲਾ ਕੇ ਵਿੱਚ ਵਿਦਵਾਨ ਫਿਰ 33 ਵਾਰ ਕਹਿ ਦਿੰਦੇ ਵੀ 33 ਵਾਰ ਆਇਆ ਸੋ ਇਹਦੇ ਵਿੱਚ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸਤਿਗੁਰੂ ਕਿਰਪਾ ਕਰਨਗੇ ਆਓ ਪਹਿਲਾਂ ਇਸ ਮੰਗਲ ਦੇ ਅਰਥ ਹੋਣਗੇ ਫਿਰ ਅੱਗੇ ਜੋ ਮਹਾਰਾਜ ਨੇ ਜਾਣਕਾਰੀ ਦਿੱਤੀ ਹੈ ਸੂਚਨਾ ਦਿੱਤੀ ਹੈ ਉਹਦੀ ਵਿਚਾਰ ਫਿਰ ਸ਼ਬਦ ਦੇ ਅਰਥ ਹੋਣਗੇ ਆਓ ਮਨ ਬਿਤੀਆਂ ਇਕਾਗਰ ਕਰਕੇ ਸੁਣੋ ਜੀ
ਇੱਕ ਓਅੰਕਾਰ
ਮਹਾਰਾਜ ਸਾਹਿਬ ਜੀ ਨੇ ਇੱਕ ਓਅੰਕਾਰ ਦਾ ਭਾਵ ਕੀ ਹੈ ਜੋ ਇੱਥੇ ਮੰਗਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਥੋਂ ਹੀ ਆਰੰਭ ਹੁੰਦੀ ਇੱਕ ਨਾਮ ਉਸ ਦਾ ਹੈ ਜਿਹੜਾ ਦੋ ਥਾਂ ਤੇ ਵੰਡਣਾ ਹੋਵੇ ਅਦਵੈਤ ਸਰੂਪ ਹੋਵੇ ਖੰਡਿਓ ਜੋ ਨਾ ਜਾਏ ਸੋ ਅਖੰਡ ਜੂਕੋ ਖਿਆਲ ਕੀਤੇ ਅਦਵੈਤ ਦਾ ਬੋਧਕ ਸ਼ਬਦ ਹੈ ਇੱਕ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ
ਸਤਨਾਮ
ਸਤ ਤ੍ਰੈ ਕਾਲ ਅਵਾਧ ਹੈ ਤ੍ਰੈ ਕਾਲ ਅਵਧਿਅੰ ਸਤਤਿਅੰ ਤਿੰਨਾਂ ਕਾਲਾਂ ਵਿੱਚ ਜਿਸਦਾ ਵਾਧ ਨਾਸ ਹੀ ਨਹੀਂ ਹੁੰਦਾ ਆਦਿ ਸਚੁ ਆਦਿ ਸਚ ਹੈ ਪੀ ਸਚ ਨਾਨਕ ਹੋ ਸੀ ਪੀ ਸਚ ਉਹਨੂੰ ਸਤ ਕਹੀਦਾ ਹੈ ਤੋ ਅੱਗੇ ਦੱਸਦੇ ਹਨ
ਸਤਨਾਮ
ਉਹ ਸਤ ਹੈ ਤੇ ਆਦਿ ਕਾਲ ਤੋਂ ਹੀ ਸਤ ਹੈ ਆਦਿ ਸਾਜੁਗਾ ਸਚ ਹੈ ਪੀ ਸਚ ਨਾਨਕ ਹੋ ਸੀ ਪੀ ਸਚ ਤੇ ਇਹਦੇ ਨਾਲ ਹੈ ਨਾਮ ਨਾਮ ਦਾ ਅਰਥ ਹੈ ਪ੍ਰਸਿੱਧ ਹੈ ਤੇ ਉਹਦੀ ਸਾਰੇ ਵੇਦਾਂ ਸ਼ਾਸਤਰਾਂ ਦੀ ਪ੍ਰਸਿੱਧੀ ਹੈ, ਸਾਰਿਆਂ ਧਰਮਾਂ ਦੇ ਗ੍ਰੰਥਾਂ ਚ, ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਵਿਚ, ਸਾਰੇ ਸੰਸਾਰ ਦੇ ਸਾਰਿਆਂ ਧਰਮਾਂ ਚ ਉਹਦੀ ਪ੍ਰਸਿੱਧੀ ਹੈ। ਇਸ ਕਰਕੇ ਨਾਮਦਾਸ ਪ੍ਰਸਿੱਧ ਹੁੰਦਾ। ਤੇ ਐਸਾ ਜੋ ਨਾਂ ਆਮ ਆਮ ਨਹੀਂ ਹੈ, ਉਹ ਪਰਮੇਸ਼ੁਰ ਦਾ ਖਾਸ ਨਾਮ ਹੈ ਤੇ ਇਹਦੇ ਚ ਸਤ ਤੇ ਨਾਮ ਦੇ ਬੋਧ ਬੋਧਕ ਭਾਵ ਸੰਬੰਧ ਵੀ ਰੱਖਿਆ ਹੋਇਆ। ਤੇ ਸਤ ਬੋਧ ਰੂਪ ਹੈ, ਨਾਮ ਸਾਸ ਇਹਦਾ ਬੋਧਕ ਹੈ, ਇਸ ਪ੍ਰਕਾਰ ਵੀ ਹੈ। ਇਹਦਾ ਅੱਗੇ ਫਰਮਾਨ ਕਰਦੇ ਹਨ ਜੀ,
ਕਰਤਾ ਪੁਰਖ,
ਕਰਤਾ ਸ੍ਰਿਸ਼ਟੀ ਦਾ ਰਚੈਤਾ ਹੈ, ਪੁਰਖ ਸਾਰੇ ਵਿਆਪਕ ਹੈ, ਸੰਸਕ੍ਰਿਤ ਦਾ ਪਦ ਹੈ, ਪੁਰਖ ਵਿਆਪਕ ਨੂੰ ਕਹਿੰਦੇ ਹਨ, ਉਹ ਪਰਿਪੂਰਨ ਹੈ ਸਾਰੀ ਜਗ੍ਹਾ ਸਾਰਿਆਂ ਥਾਵਾਂ ਤੇ।
ਨਿਰਭਉ,
ਤੇ ਭਉ ਨਾ ਹੁੰਦਾ ਡਰਦਾ, ਨਿਰਨਾਮ ਰਹਿਦਾ, ਉਹ ਡਰ ਤੋਂ ਰਹਿਤ ਹੈ। ਨਾਨਕ ਨਿਰਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ, ਉਹ ਭਰ ਤੋਂ ਡੈਰ ਤੋਂ ਡਰ ਤੋਂ ਰਹਿਤ ਹੈ।
ਨਿਰਵੈਰ,
ਉਹ ਵੈਰ ਤੋਂ ਰਹਿਤ ਹੈ, ਕਿਸੇ ਨਾਲ ਕੋਈ ਵੈਰ ਨਹੀਂ, ਕਿਉਂਕਿ ਉਹਦੇ ਚ ਨਾ ਰਾਗ ਹੈ ਨਾ ਦਵੈਸ਼ ਹੈ, ਵੈਰ ਨਹੀਂ ਹੈ ਕਿਸੇ ਨਾਲ, ਵੈਰ ਤੋਂ ਰਹਿਤ ਹੈ।
ਅਕਾਲ ਮੂਰਤ,
ਅਕਾਲ ਕਾਲ ਤੋਂ ਰਹਿਤ, ਉਸਦੀ ਮੂਰਤ ਨਾਮ ਹੈ ਹਸਤੀ ਦਾ, ਮੂਰਤ ਨਾਮ ਹੈ ਸਰੂਪ ਦਾ, ਇਸ ਕਰਕੇ ਐਸੀ ਉਹਦੀ ਹਸਤੀ ਹੈ, ਐਸਾ ਉਹਦਾ ਸਰੂਪ ਹੈ।
ਅਜੂਨੀ ਸਹਿ ਭੰਗ,
ਅਜੂਨੀ ਜੂਨਾ ਤੋਂ ਰਹਿਤ ਹੈ, ਅਜਨਮੇ ਸਹਿ ਭੰਗ, ਸੁਤੇ ਪ੍ਰਕਾਸ਼ ਹੈ, ਉਹ ਕਿਸੇ ਹੋਰ ਤੋਂ ਪ੍ਰਕਾਸ਼ ਨਹੀਂ, ਜਿਵੇਂ ਚੰਦ, ਸੂਰਜ, ਬੁੱਧੀ, ਬਿਜਲੀ, ਤਾਰੇ ਜਿਹੜੇ ਨੇ, ਇਹ ਆਪਣੇ ਆਪ ਪ੍ਰਕਾਸ਼ ਰੂਪ ਨਹੀਂ ਹੈ, ਪਰਤੇ ਪ੍ਰਕਾਸ਼ ਹੈ ਇਹਨਾਂ ਦਾ। ਸਮੇਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਮੇਂ ਚਾਨਣ ਹੋ, ਉਹ ਆਪ ਸੁਤੇ ਪ੍ਰਕਾਸ਼, ਸਹਿ ਭੰਗ ਸੁਤੇ ਪ੍ਰਕਾਸ਼ ਹੈ।
ਗੁਰਪ੍ਰਸਾਦ,
ਤੇ ਐਸਾ ਜੋ ਪਰਮੇਸ਼ਰ ਹੈ ਗੁਰਪ੍ਰਸਾਦ, ਗੁਰਨਾਮ ਹੈ ਚੇਤਨ ਦਾ, ਉਹ ਚੇਤਨ ਸਰੂਪ ਹੈ, ਪ੍ਰਸਾਦ ਨਾਮ ਹੈ ਆਨੰਦ ਸਰੂਪ ਦਾ, ਆਨੰਦ ਸਰੂਪ ਹੈ, ਜਾਂ ਗੁਰਪ੍ਰਸਾਦ, ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਇਹ ਬ੍ਰਹਮ ਦੇ ਵਿਸ਼ੇਸ਼ਣ ਕਿ ਵਾਹਿਗੁਰੂ ਦਾ ਸਰੂਪ ਕਿਹੋ ਜਿਹਾ ਹੈ, ਅਕਾਲ ਮੂਰਤ ਹੈ, ਇਹ ਸਾਰੇ ਵਾਹਿਗੁਰੂ ਦੇ ਪਰਮੇਸ਼ੁਰ ਦੇ। ਜੇ ਕੋਈ ਪਰਮੇਸ਼ੁਰ ਕੈਸਾ ਹੈ, ਉਹ ਇਸ ਪ੍ਰਕਾਰ ਹੈ ਜਿਹੜੇ ਉਹਦੇ ਵਿਸ਼ੇਸ਼ਣ ਦੱਸੇ ਹਨ। ਇਹ ਮੰਗਲ ਉਚਾਰਨ ਕਰਕੇ ਅੱਗੇ ਹੁਣ ਭਾਈ ਗੁਰਦਾਸ ਸਾਹਿਬ ਜੀ ਤੋਂ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਜੀ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਉਹਨਾਂ ਨੇ ਕੀਤੀ ਹੈ, ਤੇ ਅੱਗੇ ਫਿਰ ਜਾਣਕਾਰੀ ਵਾਸਤੇ ਦੱਸਦੇ ਹਨ ਮਹਾਰਾਜ ਸਾਹਿਬ ਜੀ ਮੰਗਲ ਕਰਕੇ।
ਰਾਗ ਆਸਾ ਬਾਣੀ ਭਗਤਾ ਕੀ,
ਮਹਾਰਾਜ ਕਹਿੰਦੇ ਵੀ ਆਸਾ ਰਾਗ ਵਿੱਚ ਇੱਥੋਂ ਹੁਣ ਭਗਤਾਂ ਦੀ ਬਾਣੀ ਆਰੰਭ ਹੋ ਰਹੀ ਹੈ, ਤੇ ਆਸਾ ਰਾਗ ਦੇ ਵਿੱਚ ਭਗਤਾਂ ਸ਼ਬਦ, ਜੇ ਤਾਂ ਭਗਤ ਹੋਵੇ ਤਾਂ ਇੱਕ ਦਾ ਵਾਚਕ ਹੈ, ਭਗਤਾਂ ਬਹੁ ਵਚਨ ਹੈ, ਇਹਦੇ ਭਗਤਾਂ ਦੀ ਜਾਣੀ ਕਈ ਭਗਤਾਂ ਦੀ ਬਾਣੀ ਹੈ ਆਸਾ ਰਾਗ ਦੇ ਅੰਦਰ, ਤਾਂ ਭਗਤਾਂ ਦੀ ਕੀ ਬਾਣੀ ਕਿਹਾ ਹੈ।
ਕਬੀਰ ਜੀਓ ਨਾਮ ਦਿਓ ਜੀਓ ਰਵਿਦਾਸ ਜੀਓ,
ਤਿੰਨ ਭਗਤਾਂ ਦੇ ਨਾਂ ਲਿਖੇ ਹੈ ਵੀ, ਪਹਿਲਾਂ ਕਬੀਰ ਸਾਹਿਬ ਦੀ ਬਾਣੀ ਆਏਗੀ, ਫਿਰ ਨਾਮਦੇਵ ਜੀ ਦੀ ਆਏਗੀ, ਫਿਰ ਰਵਿਦਾਸ ਜੀ ਦੀ ਆਏਗੀ, ਤੇ ਇਸ ਤੋਂ ਇਲਾਵਾ ਧੰਨਾ ਜੀ ਦੇ ਵੀ ਆਉਣਗੇ ਦੋ ਸ਼ਬਦ, ਤੇ ਫਰੀਦ ਸਾਹਿਬ ਦਾ ਵੀ ਆਏਗਾ ਇੱਕ ਸ਼ਬਦ, ਉਹਨਾਂ ਭਗਤਾਂ ਦੀ ਵੀ ਹੈ, ਇਹਨਾਂ ਦੀ ਜ਼ਿਆਦਾ ਬਾਣੀ ਹੋਣ ਕਰਕੇ ਇਹਨਾਂ ਦਾ ਨਾਂ ਦਿੱਤਾ, ਤੇ ਪਹਿਲਾਂ ਕਬੀਰ ਸਾਹਿਬ ਦੀ, ਨਾਮਦੇਵ ਜੀ ਦੀ, ਰਵਿਦਾਸ ਜੀ ਦੀ ਬਾਣੀ ਆਏਗੀ ਇਸ ਰਾਗ ਦੇ ਅੰਦਰ, ਤੇ ਇਸ ਪ੍ਰਕਾਰ ਫਿਰ ਅੱਗੇ ਦੱਸਦੇ ਹਨ ਜੀ।
ਆਸਾ ਸ੍ਰੀ ਕਬੀਰ ਜੀਓ,
ਤੇ ਇਹ ਕਹਿ ਕੇ ਵੀ ਇਤਿਹਾਦਕ, ਜਿਵੇਂ ਦੋ ਨਾਂ ਲਿਖ ਕੇ ਕਹਿੰਦੇ ਇਤਿਹਾਦ, ਮਤਲਬ ਵੀ ਹੋਰ ਵੀ ਹੈ, ਤੇ ਇਸ ਤੋਂ ਪਹਿਲਾਂ ਆਵੇਗੀ ਆਸਾ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਦੇ ਸ਼ਬਦ, ਉਹਨਾਂ ਦੀ ਬਾਣੀ ਆਰੰਭ ਹੁੰਦੀ ਹੈ। ਇਹਦੀ ਉਥਾਨਕ ਹੈ ਕਿ ਇੱਕ ਦਿਨ ਭਗਤ ਕਬੀਰ ਸਾਹਿਬ ਜੀ ਆਪਣੇ ਗੁਰੂ ਰਾਮਾਨੰਦ ਜੀ ਦੇ ਪਾਸ ਗਏ, ਰਾਮਾਨੰਦ ਜੀ ਨੂੰ ਬਹੁਤ ਇਕਾਂਤ ਚ ਬੈਠੇ ਹੋਏ ਤੇ ਉਹ ਇਕਾਗਰਤਾ ਦਾ ਆਨੰਦ ਮਾਣ ਰਹੇ ਸੀ। ਕਬੀਰ ਸਾਹਿਬ ਜੀ ਉਹਨਾਂ ਨੂੰ ਜਾ ਕੇ ਨਮਸਕਾਰ ਕੀਤੀ, ਪਾਸ ਬੈਠ ਗਏ, ਤੇ ਫਿਰ ਜਦੋਂ ਰਾਮਾਨੰਦ ਜੀ ਸਮਾਧੀ ਤੋਂ ਉਥਾਨ ਹੋਏ, ਕਹਿਣ ਲੱਗੇ ਆਓ ਕਬੀਰ ਜੀ ਕਿਵੇਂ ਆਏ ਹੋ? ਕਹਿੰਦੇ ਹੇ ਗੁਰਦੇਵ ਰਾਮਾਨੰਦ ਜੀ, ਮੈਂ ਕੁਝ ਪ੍ਰਸ਼ਨ ਲੈ ਕੇ ਆਇਆ। ਉਹਨਾਂ ਨੇ ਬੜੇ ਹਿੱਤ ਨਾਲ ਕਿਹਾ ਕਿ ਜੋ ਆਪ ਜੀ ਦੇ ਪ੍ਰਸ਼ਨ ਹਨ ਉਹ ਨਿਰਸੰਕੋਚ ਨਿਰਸੰਦੇਹ ਕਹੋ, ਮੈਂ ਉਹਨਾਂ ਦਾ ਉੱਤਰ ਦਿਆਂਗਾ। ਉਸ ਵੇਲੇ ਫਿਰ ਕਬੀਰ ਸਾਹਿਬ ਜੀ ਨੇ ਪਹਿਲਾ ਪ੍ਰਸ਼ਨ ਇਹ ਕੀਤਾ,
ਗੁਰ ਚਰਨ ਲਾਗ ਹਮ ਵਿਨਵਤਾ।
ਦੇਖੋ ਭਾਈ, ਇਹਦਾ ਵਿਸਰਾਮ ਇੱਥੇ ਰੱਖਣਾ ਜਿੱਥੇ ਤੁਸੀਂ ਵਿਸਰਾਮ ਲੱਗਿਆ ਹੋਇਆ ਸੁਣਿਆ। ਬਿਨਵਤਾ, ਪਰ ਅਰਥ ਵਾਸਤੇ ਇਹਦਾ ਪੁੱਛ ਤੇ ਲੱਗੇਗਾ, ਕਿਉਂਕਿ ਕਬੀਰ ਸਾਹਿਬ ਨੇ ਪੁੱਛਿਆ ਸੀ। ਉਹ ਗਿਆਨੀ ਸਿੰਘਾਂ ਦੀ ਜਿਹੜੀ ਹੈ ਉਹਦੇ ਉਹਨੇ ਅਰਥ ਦੀ ਰੀਤ ਅਨੁਸਾਰ ਉਹ ਪੁੱਛ ਤੇ ਅਰਥ ਵੇਲੇ ਵਿਸਰਾਮ ਲਾਉਣਗੇ ਇੱਥੇ, ਤੇ ਅਰਥ ਭਾਵੇਂ ਇਸ ਤੋਂ ਬਿਨਾਂ ਵੀ ਸਪਸ਼ਟ ਹੁੰਦਾ, ਐਸੀ ਗੱਲ ਨਹੀਂ ਹੈ। ਤੋ ਇਸ ਕਰਕੇ ਹੇ ਗੁਰਦੇਵ, ਕਬੀਰ ਸਾਹਿਬ ਨੇ ਪੁੱਛਿਆ, ਤੇ ਅਸੀਂ ਆਪ ਜੀ ਦੇ ਕੋਲੋਂ ਹਮ, ਮੈਂ ਜਾਂ ਮੇਰੇ ਸਾਥੀ, ਹੋਰ ਤਮਾਮ ਜਿਹੜੇ ਨੇ ਜਗਿਆਸੂ, ਆਪ ਜੀ ਦੇ ਚਰਨਾਂ ਦੇ ਲਾਗ ਲੱਗ ਕਰਕੇ ਬਿਨਮਤਾ ਨਾਮ ਹੈ ਬੇਨਤੀ ਪੂਰਕ ਪ੍ਰਸ਼ਨ ਪੁੱਛਦਾ ਹਾਂ। ਮੈਂ ਪੁੱਛਦਾ ਮੂਹਰੇ ਹੋ ਕੇ, ਹੋਰਾਂ ਦੇ ਵੀ ਸਵਾਲ ਨੇ ਇਹ, ਤੇ ਕੀ ਪ੍ਰਸ਼ਨ ਹੈ? ਕਹਿੰਦੇ ਜੀ ਸਾਡਾ ਪ੍ਰਸ਼ਨ ਇਹ ਹੈ,
ਪੁੱਛਤ ਕਹਿ ਜੀਉ ਪਾਇਆ।
ਅਸੀਂ ਮਹਾਰਾਜ ਇਹ ਪੁੱਛਦੇ ਹਾਂ ਵੀ ਜਿਹੜਾ ਜੀਉ ਜੀਵ ਹੈ ਇਹ ਕਹਿ ਕਿਸ ਵਾਸਤੇ ਗਰਭ ਦੇ ਵਿੱਚ ਪਰਮਾਤਮਾ ਨੇ ਪਾਉਣਾ ਕੀਤਾ, ਕਿਉਂ ਪਾ ਦਿੱਤਾ ਇਹ, ਜਾਂ ਫਿਰ ਇਹ ਜੀਵਪਣਾ ਇਹ ਕਿਸਨੇ ਪੈਦਾ ਕਰ ਦਿੱਤਾ ਜਿਹੜਾ ਸਾਡੇ 'ਚ ਜੀਵਪਣਾ ਆ ਗਿਆ? ਭਾਵ ਕੀ ਹੈ, ਇਸ ਜੀਵ ਦਾ ਨਾਮ ਕਿਵੇਂ ਪੈ ਗਿਆ, ਇਹ ਵੱਖਰਾ ਕਿਵੇਂ ਹੋ ਗਿਆ ਪਰਮਾਤਮਾ ਤੋਂ? ਜੀਵ ਭਾਵ ਕਿਵੇਂ ਇਹਦੇ 'ਚ ਪੈਦਾ ਹੋ ਗਿਆ ਹੈ? ਇਹ ਪਹਿਲਾ ਪ੍ਰਸ਼ਨ ਹੈ। ਤੇ ਹੁਣ ਦੂਸਰਾ ਪ੍ਰਸ਼ਨ ਕਰਦੇ ਹਨ ਕਿ ਅਸੀਂ ਇਹ ਪੁੱਛਦੇ ਹਾਂ ਕਿ
ਕਵਨ ਕਾਜ ਜਗ ਉਪਜੈ ਬਿਨਸੈ।
ਇਹ ਜਗ ਨਾਮ ਹੈ ਸੰਸਾਰ ਦਾ, ਕਵਨ ਕਿਸ ਕਾਰਜ ਲਈ ਉਪਜੈ ਪੈਦਾ ਹੋਏ ਤੇ ਬਿਨਸੈ ਨਾਸ ਹੁੰਦਾ, ਕਿਉਂ ਪੈਦਾ ਹੁੰਦਾ ਤੇ ਕਿਉਂ ਨਾਸ ਹੁੰਦਾ, ਇਹ ਕਿਰਪਾ ਕਰਕੇ ਤੁਸੀਂ
ਮੋਹੇ ਸਮਝਾਇਆ।
ਇਹ ਕਿਰਪਾ ਕਰਕੇ ਮੋਹੇ ਮੈਨੂੰ ਸਮਝਾਇਆ, ਸਮਝਾ ਕੇ ਕਹੋ, ਕਹਿਣਾ ਕਰੋ, ਮੈਨੂੰ ਸਮਝਾ ਕੇ ਕਹਿਣਾ ਕਰੋ, ਤੇ ਇਸ ਕਰਕੇ ਤੁਸੀਂ ਕਹੋ। ਇਹ ਦੋ ਹਾਹੇ ਨੂੰ ਭਾਈ ਇਹਦਾ ਧਿਆਨ ਰੱਖਣਾ, ਉਚਾਰਨ ਦੇ ਵਿੱਚ ਇੱਕ ਹਾਹ ਲੋਪ ਨਾ ਹੋ ਜਾਏ, ਤੇ ਮੈਨੂੰ ਸਮਝਾ ਕੇ ਤੁਸੀਂ ਮਹਾਰਾਜ ਸਮਝਾ ਕੇ ਕਹਿਣਾ ਕਰੋ, ਇਹ ਬੇਨਤੀ ਕਰਦੇ ਹਾਂ ਕਿ ਮਹਾਰਾਜ ਕਿਰਪਾ ਕਰੋ।
ਦੇਵ ਕਰਹੋ ਦਇਆ ਮੋਹੇ ਮਾਰਗ ਲਾਵਹੋ।
ਹੇ ਦੇਵ ਯਾਨੀ ਗੁਰਦੇਵ, ਗੁਰੂ ਜੀ, ਤੁਸੀਂ ਦਇਆ ਤਰਸ ਕਰਕੇ, ਮਿਹਰ ਕਰਕੇ, ਮਿਹਰ ਦੀ ਦ੍ਰਿਸ਼ਟੀ ਕਰੋ ਸਾਡੇ ਤੇ, ਕਿਰਪਾ ਰੱਖੋ ਮਹਾਰਾਜ। ਜਿਹੜੇ ਪ੍ਰਸ਼ਨ ਮੈਂ ਕੀਤੇ ਨੇ ਇਹਨਾਂ ਦਾ ਆਪ ਜੀ ਸਮਝਾਉਣਾ ਕਰੋ, ਉੱਤਰ ਦਿਓ, ਅਤੇ ਮੋਹੇ ਮੇਰੇ ਤਾਈ ਪ੍ਰਸ਼ਨਾਂ ਦੇ ਉੱਤਰ ਦੇ ਕਰਕੇ ਤੇ ਮਾਰਗ ਲਾਵੋ, ਭਾਉ ਭਗਤੀ ਦੇ ਮਾਰਗ ਤੇ ਲਾਓ, ਪ੍ਰੇਮਾ ਭਗਤੀ ਦੇ ਮਾਰਗ ਤੇ, ਭਗਤੀ ਸਹਿਤ ਗਿਆਨ ਦੇ ਮਾਰਗ ਰਸਤੇ ਤੇ, ਉਹਦੇ ਮਹਾਰਾਜ ਕਿਰਪਾ ਕਰਕੇ ਲਾਵੋ, ਲਾਉਣਾ ਕਰੋ, ਭਾਵ ਕਿ ਇਸ ਰਸਤੇ ਪਾਓ। ਜਿਵੇਂ ਕੋਈ ਭੁੱਲਿਆ ਹੋਵੇ ਉਹਨੂੰ ਕਹਿੰਦੇ ਵੀ ਫਲਾਣੇ ਨੇ ਰਸਤੇ ਪਾ ਦਿੱਤਾ, ਆਹ ਰਸਤਾ ਹੈ ਉਹ ਗਿਆਨ ਸਹਿਤ ਭਗਤੀ ਦਾ ਜਿਹੜਾ ਰਸਤਾ ਹੈ, ਉਹ ਕਿਰਪਾ ਕਰਕੇ ਮਹਾਰਾਜ ਸਾਨੂੰ ਉਸ ਪਾਸੇ ਲਾਉਣਾ ਕਰੋ।
ਜਿਤ ਭੈ ਬੰਧਨ ਟੁੱਟੈ।
ਜਿਤ ਜਿਸ ਕਰਕੇ ਲੋਕ ਪ੍ਰਲੋਕ ਦਾ ਜਿਹੜਾ ਭੈ ਡਰ ਹੈ, ਸੱਤ ਪ੍ਰਕਾਰ ਦਾ ਡਰ ਹੈ, ਜੈ ਪੈ ਪ੍ਰਲੋਕ ਪੈ ਜਨਮ ਵੇਦਨਾ ਜਾਤ ਅੰਧਰਖਿਆਰ ਗੁਪਤ ਪੈ ਅਕਸ ਮਾਤਰ ਪੈ ਸਾਤ, ਇਹ ਜਿਹੜਾ ਭੈ ਆ ਨਾ ਸੋ ਜਵੇ, ਅਤੇ ਨਾਲ ਇਹ ਹੰਗਤਾ ਮਮਤਾ ਦੇ ਬੰਧਨ ਜਿਹੜੇ ਜੰਜਾਲ ਨ, ਇਹ ਟੁੱਟੈ ਟੁੱਟ ਜਾਣ, ਇਸ ਪ੍ਰਕਾਰ ਇਹ ਕਿਰਪਾ ਕਰ ਦਿਓ। ਹੁਣ ਇਹ ਜਿਹੜੇ ਦੋ ਪ੍ਰਸ਼ਨ ਕੀਤੇ ਹੈ, ਉਹਨਾਂ ਦੋਨਾਂ ਪ੍ਰਸ਼ਨਾਂ ਨੂੰ ਸੁਣ ਕੇ ਰਾਮਾਨੰਦ ਜੀ ਨੇ ਉੱਤਰ ਦੇਣਾ, ਸੁਣ ਲਏ ਨੇ, ਉੱਤਰ ਦੇ ਰਹੇ ਨੇ। ਪਦ ਕਬੀਰ ਜੀ ਦੇ ਜਿਹੜੇ ਗੁਰੂ ਸੀ ਰਾਮਾਨੰਦ, ਉਹਨਾਂ ਨੇ ਪਹਿਲੇ ਪ੍ਰਸ਼ਨ ਦਾ ਪਹਿਲਾਂ ਉੱਤਰ ਨਹੀਂ ਦਿੱਤਾ, ਉਹਨਾਂ ਨੇ ਪਹਿਲਾਂ ਦੂਜੇ ਪ੍ਰਸ਼ਨ ਦਾ ਉੱਤਰ ਦਿੱਤਾ। ਅਰਥ ਦੇ ਵਿੱਚ ਇਸ ਤਰ੍ਹਾਂ ਦੀਆਂ ਕੁੰਡੀਆਂ ਹੁੰਦੀਆਂ ਨੇ, ਇਸ ਕਰਕੇ ਤਾਂ ਗੁਰਬਾਣੀ ਦੇ ਅਰਥ ਔਖੇ ਹੈ। ਤੇ ਇਹ ਜਿਹੜਾ ਪਹਿਲਾਂ ਦੂਸਰਾ ਜਿਹੜਾ ਭਾਵ ਸੀ ਵੀ ਕਵਨ ਕਾਜ ਜਗ ਉਪਜੈ, ਇਹਦਾ ਉੱਤਰ ਦੇਣਗੇ ਪਹਿਲਾਂ, ਜਿਹੜੀ ਇਹ ਤੁਕ ਹੈ ਨਾ, ਕਵਨ ਕਾਜ ਜਗ ਉਪਜੈ ਬਿਨਸੈ ਕਹੋ ਮੋਹੇ ਸਮਝਾਇਆ, ਇਹ ਤੁਕ ਦਾ ਜਿਹੜਾ ਪ੍ਰਸ਼ਨ ਸੀ, ਤੁਕ ਦੇ ਵਿੱਚ ਜਿਹੜਾ ਪ੍ਰਸ਼ਨ ਸੀ, ਉਹ ਹੁਣ ਸਮਝਾ ਕੇ ਕਹਿ ਰਹੇ ਹਨ।
ਜਨਮ ਮਰਨ ਦੁੱਖ ਫੇੜ ਕਰਮ,
ਕਿ ਆਪਣੇ ਫੇੜ, ਫੇੜ ਦਾ ਅਰਥ ਹੈ ਕੀਤੇ ਗਏ ਜਿਹੜੇ ਕਰਮ ਕੀਤੇ ਹੋਏ ਨੇ, ਕਿਹੜੇ ਬੁਰੇ ਕਰਮ, ਉਹ ਬੁਰੇ ਕਰਮਾਂ ਕਰਕੇ ਹੀ ਜਨਮ ਮਰਨ ਰੂਪੀ ਇਹ ਜਿਹੜਾ ਦੁੱਖ ਲੱਗਾ ਹੋਇਆ ਹੈ, ਦੁੱਖ ਕਿਸੇ ਨੇ ਨਹੀਂ ਲਾਇਆ। ਇਸ ਕਰਕੇ ਜਿਹੜੇ ਇਹਨੇ ਸਕਾਮ ਕਰਮ ਕੀਤੇ ਹੈ, ਵਾਸ਼ਨਾਵਾਂ ਦੇ ਅਧੀਨ ਕਰਮ ਕੀਤੇ ਹੈ, ਉਹ ਫਿਰ ਪੁੰਨ ਪਾਪ ਰੂਪ ਹੋ ਕਰਕੇ ਫਲਦੇ ਹੈ, ਉਹਦੇ ਕਰਕੇ ਇਹ ਜਿਹੜਾ ਜੀਵ ਹੈ ਇਹਦੇ 'ਚ ਜੀਵਪਣਾ ਜਿਹੜਾ ਹੈ ਉਹ ਇਸ ਪ੍ਰਕਾਰ ਆਇਆ ਸੁਖ ਜੀ।
ਸੁਖ ਜੀ ਜਨਮ ਤੇ ਛੂਟੈ,
ਜਦੋਂ ਇਸ ਵਿੱਚ ਜੀਪਣਾ ਜੰਮਣ ਮਰਨਾ ਭਾਵ ਪੈਦਾ ਹੋ ਗਿਆ। ਕਹਿੰਦੇ ਤਦ ਤੋਂ ਉਸ ਵੇਲੇ ਤੋਂ ਹੀ ਇਹਦੇ ਸਾਰੇ ਸੁੱਖ ਛੂਟੇ ਛੁੱਟ ਗਏ, ਸੁੱਖ ਦੂਰ ਹੋ ਗਏ ਇਹਦੇ ਕੋਲੋਂ। ਸੁੱਖ ਛੂਟੇ, ਜੀ ਦੇ ਜੰਮਣ ਮਰਨ ਰੂਪੀ ਇਹ ਝਗੜਾ ਗਲ ਪੈ ਗਿਆ। ਫਿਰ ਪ੍ਰਸ਼ਨ ਕੀਤਾ ਕਿ ਮਹਾਰਾਜ ਫਿਰ ਸੁੱਖ ਕਿਵੇਂ ਹੋਵੇ? ਚਲੋ ਇਹ ਤਾਂ ਪਤਾ ਲੱਗ ਗਿਆ, ਸੁੱਖ ਕਿਵੇਂ ਮਿਲੇਗਾ? ਕਹਿੰਦੇ ਸੁੱਖ ਜੀ ਜਨਮ ਤੇ ਛੂਟੇ, ਜਦੋਂ ਇਹ ਜੀਵ ਜਨਮ ਮਰਨ ਤੋਂ ਛੂਟੇ ਛੁੱਟ ਜਾਵੇ ਤਦੋਂ ਫਿਰ ਇਸ ਨੂੰ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹਦੇ ਵਿੱਚ ਇਹ ਅਰਥ ਕਰ ਦਿੱਤਾ। ਪਰ ਅੱਗੇ ਦੱਸਦੇ ਹਨ ਅਸਥਾਈ ਦੇ ਕੇ, ਅੱਗੇ ਦੱਸਦੇ ਕਿਰਪਾ ਕਹਿੰਦੇ, ਪਰੰਤੂ ਇਹ ਗੱਲ ਸਮਝੋ,
ਮਾਇਆ ਫਾਸ ਬੰਧ ਨਹੀਂ ਫਾਰ,
ਇਹ ਜੀਵ ਮਾਇਆ ਦੇ ਮੋਹ ਰੂਪੀ ਬੰਧਨਾਂ ਦੀ ਫਾਸ ਕੀ ਹੈ? ਫਾਹੀ। ਉਸ ਫਾਹੀ ਨੂੰ ਫਾਰੇ ਪਾੜਦਾ ਨਹੀਂ ਹੈ, ਫਾਹੀ ਨੂੰ ਨਹੀਂ ਕੱਟ ਰਿਹਾ, ਉਹ ਕਰਮੇ ਨਹੀਂ ਕਰਦਾ ਜਿਹਨੇ ਫਾਹ ਕੱਟੋ ਜਾਵੇ। ਇਸ ਕਰਕੇ
ਅਰ ਮਨ ਸੁਨ ਨਾ ਲੁਕੇ,
ਅਰ ਔਰ ਹੁੰਦਾ ਅਤੇ, ਇਸ ਦਾ ਮਨ ਸੁਨ ਅਫੁਰ ਅਵਸਥਾ ਵਿੱਚ ਲੁਕੇ, ਉਹ ਛੁਪਦਾ ਨਹੀਂ ਹੈ। ਇਸ ਕਰਕੇ ਤਾਂ ਫਿਰ ਪ੍ਰਸ਼ਨ ਕੀਤਾ ਜੀ, ਇਹ ਮਨ ਅਫੁਰ ਪਦਵੀ ਵਿੱਚ ਕਿਉਂ ਨਹੀਂ ਲੁਕਦਾ? ਇਹਦਾ ਵੀ ਤਾਂ ਕੋਈ ਕਾਰਨ ਹੋਊਗਾ, ਜਿਹੜਾ ਅਫੁਰ ਅਵਸਥਾ ਵਿੱਚ ਨਹੀਂ ਜਾਂਦਾ, ਉਹਦੇ 'ਚ ਲੁਕਦਾ ਨਹੀਂ ਹੈ, ਉਹਦੇ 'ਚ ਇੱਕ ਮਿਕ ਨਹੀਂ ਹੁੰਦਾ ਹੈ, ਉਹਦੇ ਵਿੱਚ ਨਹੀਂ ਪ੍ਰਵਿਰਤ ਹੁੰਦਾ। ਤਾਂ ਫਿਰ ਉੱਤਰ ਦਿੰਦੇ ਨੇ,
ਆਪਾ ਪਦ ਨਿਰਵਾਣ ਨਾ ਚੀਨਿਆ,
ਇਹ ਭਾਈ ਇਹ ਜੀਵ ਨੇ ਆਪਾ ਆਪਣਾ ਨਿਰਵਾਣ ਬੰਧਨਾਂ ਤੋਂ ਰਹਿਤ, ਤੇ ਪਦ ਨਾਮ ਹੈ ਪਦਵੀ ਦਾ, ਬੰਧਨਾਂ ਤੋਂ ਰਹਿਤ ਪਦਵੀ ਨੂੰ ਨਾ ਚੀਨਿਆ, ਜਾਣਿਆ ਨਹੀਂ ਹੈ ਉਸਨੇ।
ਇਨ ਵਿਦ ਅਪਿਓ ਨਾ ਚੂਕੇ,
ਇਨ ਇਸ ਵਿਦ ਤਰੀਕੇ ਦੇ ਨਾਲ ਇਹ ਜੀਵ ਦਾ ਜਿਹੜਾ ਅਭਿਓ ਦਾ ਮਤਲਬ ਹੈ ਵੀ ਸੰਸਾ ਨਹੀਂ ਚੁੱਕਿਆ ਜਾਂਦਾ, ਤੇ ਫਿਰ ਇਹ ਨਿਰਭਉ ਨਹੀਂ ਹੁੰਦਾ, ਇਸ ਲਈ ਚੁੱਕੇ ਭੁੱਲ ਵੀ ਨਹੀਂ ਨਾਸ ਹੁੰਦੀ ਇਹਦੀ, ਤੇ ਨਾ ਇਸ ਕਰਕੇ ਭੁੱਲਣ ਦੇ ਵਿੱਚ ਰਿਹਾ ਹੋਇਆ ਹੈ। ਭੁੱਲਣ ਅੰਦਰ ਕੀ ਆ? ਸੋ ਕੋਈ ਅਗਿਆਨ ਨੇ ਭੁਲਾਇਆ ਹੋਇਆ। ਤੇ ਅੱਗੇ ਹੁਣ ਪਹਿਲੇ ਪ੍ਰਸ਼ਨ ਦਾ ਉੱਤਰ ਰਹਿੰਦਾ ਹੈ, ਜੇ ਹੁਣ ਤੱਕ ਤਾਂ ਦੂਜੇ ਪ੍ਰਸ਼ਨ ਦੇ ਵਿਚਾਰ ਉੱਤਰ ਦਿੱਤਾ ਹੈ ਰਾਮਾਨੰਦ ਜੀ ਨੇ। ਹੁਣ ਪਹਿਲੇ ਪ੍ਰਸ਼ਨ ਜਿਹਦੇ ਕਹਿ ਜੀ ਉਹ ਪਾਇਆ, ਇਹ ਜੀਵ ਪਣਾ ਕਿਵੇਂ ਇਹਦੇ 'ਚ ਪੈ ਗਿਆ, ਜੀਵ ਵੱਖਰਾ ਕਿਵੇਂ ਹੋ ਗਿਆ, ਤੇ ਉਹਦੇ ਵਿੱਚ ਹੁਣ ਇਹਦਾ ਉੱਤਰ ਦੇਣਗੇ ਕਬੀਰ ਸਾਹਿਬ ਜੀ ਨੂੰ। ਉੱਤਰ ਦੇ ਕੇ ਰਾਮਾਨੰਦ ਜੀ ਨੇ ਜੋ ਉੱਤਰ ਦਿੱਤਾ, ਫਿਰ ਉਹਨੇ ਆਪਣੀ ਬਾਣੀ ਚੋਕਣੇ ਗੁੰਥਨ ਕੀਤਾ ਹੈ, ਇਹਦੇ 'ਚ ਉੱਤਰ ਵੀ ਨੇ ਪ੍ਰਸ਼ਨ ਵੀ। ਅੱਗੇ ਦੱਸਦੇ ਹਨ,
ਕਹੀ ਨਾ ਉਪਜੈ ਉਪਜੀ ਜਾਣੈ,
ਇਹ ਪਾਈਏ ਜੀਵ ਕਲਾ, ਨਾ ਤਾਂ ਕਹੀ ਕਿੱਥੋਂ ਕਿਤੋਂ ਵੀ ਇਹ ਉਪਜੈ ਪੈਦਾ, ਨਾ ਉਪਜੈ ਇਹ ਪੈਦਾ ਨਹੀਂ ਹੋਈ ਕਿਤੋਂ ਵੀ, ਪਰ ਇਹ ਜੀਵ ਭਰਮ ਕਰਕੇ ਉਸ ਨੂੰ ਉਪਜੀ ਪੈਦਾ ਹੋਈ ਜਾਣੇ ਜਾਣਦਾ, ਭਰਮ ਕਰਕੇ ਪੈਦਾ ਹੋਈ ਜਾਣਦਾ, ਤੇ ਇਸ ਕਰਕੇ ਜੰਮਣਾ ਮਰਨ ਤਾਂ ਹੈ ਨਹੀਂ ਇਹਦੇ 'ਚ। ਭਾਵ ਕੀ ਹੈ ਕਿ ਇਹ ਭਰਮ ਨਹੀਂ ਭੁਲਾਇਆ ਹੋਇਆ ਹੈ, ਭੁੱਲ ਆ ਗਈ ਇਹਦੇ ਵਿੱਚ, ਭੁੱਲ ਕੇ ਕਹਿੰਦਾ ਮੈਂ ਜੀਵ ਹਾਂ। ਅੱਗੇ ਦੱਸਦੇ ਨੇ,
ਭਾਵ ਅਭਾਵ ਬਿਹੂਣਾ,
ਭਾਵ ਜੀਵਨ ਨੂੰ ਅਭਾਵ ਨਾਸਵੰਤ ਜਾਣਨ ਤੋਂ ਬਿਹੂਣਾ ਖਾਲੀ ਹੋ ਗਿਆ ਹੈ, ਅਗਿਆਨ ਕਰਕੇ ਹੋਇਆ ਖਾਲੀ। ਭਾਵ ਅਭਾਵ ਬਿਹੂਣਾ, ਅਭਾਵ ਮੌਤ ਨੂੰ ਭਾਵ ਸੱਤ ਕਰਕੇ ਜਾਣਨ ਤੋਂ ਬਿਹੋਣਾ ਖਾਲੀ ਹੋ ਗਿਆ, ਜਾਣੀ ਮੌਤ ਨੂੰ ਸੱਚ ਕਰਕੇ ਨਹੀਂ ਮੰਨ ਰਿਹਾ ਤਾਂ ਗਲਤੀਆਂ ਕਰਦਾ ਹੈ। ਤੇ ਇਸ ਕਰਕੇ ਕਹੀ ਨਾ ਉਪਜੈ ਉਪਜੀ ਜਾਣਾ, ਭਾਵ ਅਭਾਵ ਵੀ ਹੋਣਾ, ਤੇ ਇਹ ਜੀਵ ਜਿਹੜਾ ਭਾਵਨਾ ਦੇ ਸਹਿਤ ਹਿਰਦੇ ਵਿੱਚ, ਕਿਉਂਕਿ ਗੁਰੂ ਦੀ ਜਿਹੜੀ ਸਿੱਖਿਆ ਹੈ, ਗੁਰੂ ਦਾ ਜਿਹੜਾ ਉਪਦੇਸ਼ ਹੈ, ਉਹ ਸਿੱਖਿਆ ਨੂੰ ਜੀਵ ਭਾਵ ਭਾਵਨਾ ਤੋਂ ਭਾਵਨਾ ਸਹਿਤ ਹਿਰਦੇ ਵਿੱਚ ਉਪਜੈ ਪ੍ਰਗਟ ਕਰਨ ਨਹੀਂ ਜਾਣਦਾ, ਇਸ ਕਰਕੇ ਆਪਣੇ ਵਿੱਚ ਉਪਜੀ ਮਨਸਾ ਨੂੰ ਅਭਾਵ ਕਰਨਾ ਨਹੀਂ ਜਾਣਦਾ। ਇਹ ਦੋ ਗੱਲਾਂ ਤੋਂ ਅਣਜਾਣ ਹੈ। ਮਨ ਦੇ ਜਿਹੜੇ ਸੰਕਲਪਾਂ ਵਿਕਲਪਾਂ ਨੂੰ ਜਿਹੜਾ ਮੇਟਣਾ ਸੀ, ਉਹਨਾਂ ਮੇਟਣਾ ਨਹੀਂ ਜਾਂਦਾ, ਜਿਸ ਕਰਕੇ ਜੀਵ ਮਾਤਾ ਦੀ ਗਰਭ ਰੂਪੀ ਤੰਗ ਕੋਠੜੀ ਦੇ ਵਿੱਚ ਜੂਨਾਂ ਦੇ 'ਚ ਪਾਇਆ ਗਿਆ। ਵੇਦ ਸ਼ਾਸਤਰਾਂ ਜਾਂ ਗੁਰਾਂ ਉਪਦੇਸ਼ ਦੀ ਕਹੀ ਹੋਈ ਜਿਹੜੀ ਸਿੱਖਿਆ ਨੂੰ ਆਪਣੇ ਅੰਦਰ ਪੈਦਾ ਹੋਣ ਨਹੀਂ ਦਿੰਦਾ ਇਹ, ਤੇ ਮਨ ਦੇ ਵਿੱਚ ਮਨਮਤ ਜਿਹੜੀ ਵਿਪਰੀਤ ਪੈਦਾ ਹੋਈ ਵੀ ਹੈ ਉਹਨੂੰ ਸੱਚੀ ਕਰਕੇ ਜਾਣਦਾ, ਅਤੇ ਗੁਰੂ ਜੀ ਦੇ ਉਪਦੇਸ਼ ਵਿੱਚ ਜਿਹੜਾ ਹੈ ਭਾਵ ਭਾਵਨਾ ਕਰਨ ਤੋਂ ਆਪਣੇ ਅੰਦਰ ਪੈਦਾ ਹੋਈ ਮਨਮਤ ਦਾ ਅਭਾਵ ਨਾਸ ਕਰਨ ਤੋਂ ਵੀ ਹੋਣਾ ਖਾਲੀ ਹੈ। ਇਸ ਕਰਕੇ ਧਰਮ ਤੋਂ ਖਾਲੀ ਰਹਿ ਗਿਆ, ਸੱਖਣਾ ਰਹਿ ਗਿਆ ਹੈ। ਕਿਹੜਾ ਧਰਮ ਸੀ? ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਚੰਗੀ, ਉਹ ਮਨ ਨੂੰ ਚੰਚਲਤਾ ਵਾਲੇ ਪਾਸੇ ਨਹੀਂ ਜਾਣ ਦੇਈਦਾ, ਖਿਆਲ ਗੁਰਬਾਣੀ ਦੇ ਅਰਥਾਂ ਵਿੱਚ ਹੀ ਰੱਖਣਾ ਹੈ। ਸੱਜੇ ਖੱਬੇ ਕੀ ਹੁੰਦਾ, ਇੱਧਰ ਕੀ ਹੁੰਦਾ, ਇਹਦੇ ਵੱਲ ਨਹੀਂ, ਇਹ ਫਿਰ ਜਿਹੜਾ ਪਾਪ ਕਰਮ ਬਣ ਜਾਂਦਾ, ਇੱਥੇ ਪੁੰਨ ਕਰਮ ਪੈਦਾ ਕਰਨੇ। ਧਿਆਨ ਰੱਖੋ, ਕਿਸੇ ਪਾਸੇ ਵੀ ਮਨ ਨੂੰ ਆਲੇ ਦੁਆਲੇ ਜਾਣ ਨਾ ਦਿਓ। ਹਾਂਜੀ, ਪ੍ਰਸ਼ਨ ਕੀਤਾ, ਕਹਿੰਦੇ ਹੇ ਗੁਰੂ ਜੀ, ਫਿਰ ਸਰੂਪ ਵਿੱਚ ਲੀਨ ਕਦੋਂ ਹੋਏਗਾ, ਇਹ ਕਿਸ ਪ੍ਰਕਾਰ ਹੋਏਗਾ? ਇਹਦਾ ਉੱਤਰ ਦਿੰਦੇ ਹਨ,
ਉਦੈ ਅਸਤ ਕੀ ਮਨ ਬੁੱਧ ਨਾਸੀ।
ਹੇ ਭਾਈ, ਸੂਰਜ ਦੇ ਉਦੈ ਨਾਮ ਚੜ੍ਹਨ ਦਾ, ਵੀ ਸੂਰਜ ਚੜ੍ਹਨ ਤੋਂ ਅਸਤ ਛਿਪਣ ਤੱਕ ਜੋ ਸਾਰੇ ਪਦਾਰਥ ਨਾ ਜਿਹੜੇ ਦੇਖ ਰਿਹਾ ਹੈ, ਜਾਂ ਜਦੋਂ ਵੀ ਇਹ ਪੈਦਾ ਹੁੰਦੇ ਨੇ, ਸੂਰਜ ਚੜ੍ਹਨ ਤੋਂ ਸੂਰਜ ਦੇ ਛਿਪਣ ਤੱਕ ਪੈਦਾ ਹੋਏ ਜਿੰਨੇ ਵੀ ਪਦਾਰਥ ਨੇ, ਉਹਨਾਂ ਦੀ ਮਨ ਹਿਰਦੇ ਦੇ ਵਿੱਚ ਭੋਗਣ ਰੂਪ ਬੁੱਧ ਜਿਹੜੀ ਬੁੱਧੀ ਹੈ ਉਹ ਨਾਸੀ ਨਾਸ ਹੋ ਗਈ ਹੈ। ਉਹਦੇ ਅਸਤ ਕੀ ਮਨ ਬੁੱਧ ਨਾਸੀ, ਤੇ ਉਹਨਾਂ ਦੀ ਮਤਲਬ ਜਿਹੜੀ ਮਨ ਦੇ ਹਿਰਦੇ ਦੀ ਭੋਗਣ ਦੀ ਇਹ ਜਿਹੜੀ ਬੁੱਧ ਸੀ ਨਾਸ ਹੋ ਗਈ ਹੈ। ਤਾਂ ਫਿਰ ਉਹਨਾਂ ਦੀ ਅਵਸਥਾ ਦੱਸਦੇ ਨੇ ਜਿਹਨਾਂ ਨੇ ਮਨ ਨੂੰ ਕਾਬੂ ਕਿਵੇਂ ਕੀਤਾ, ਪਰਮੇਸ਼ਰ ਸਰੂਪ ਕਿਵੇਂ ਹੋਏ ਨੇ। ਤਾਂ ਫਿਰ ਉਸ ਵੇਲੇ ਤੋ ਸਦਾ
ਸਹਿਜ ਲਿਵ ਲੀਣਾ,
ਤੋ ਸਦਾ ਹਮੇਸ਼ਾ ਹੀ ਸਹਿਜ ਸੁਖ ਸਰੂਪ ਜਿਹੜਾ ਪਰਮੇਸ਼ਰ ਦੇ ਵਿੱਚ ਲਿਵ ਵਿਰਤੀ ਇਹਦੀ ਲੱਗ ਜਾਂਦੀ ਹੈ, ਉਸ ਰੂਪ ਦੇ ਵਿੱਚ ਫਿਰ ਮਨ ਲੀਣਾ ਲੀਨ ਹੋ ਜਾਵੇਗਾ। ਇਹ ਤਰੀਕੇ ਨਾਲ ਹੋਏਗਾ ਵੀ ਸੂਰਜ ਚੜ੍ਹਨ ਤੋਂ ਛਿਪਣ ਤੱਕ ਜਿੰਨੇ ਪਦਾਰਥ ਦੇਖਦਾ, ਸੁਣਦਾ, ਬੋਲਦਾ ਤੇ ਪ੍ਰਾਪਤ ਹੋ ਰਹੇ ਨੇ, ਤੇ ਉਹਨਾਂ ਦੇ ਵਿੱਚੋਂ ਜਿਹੜੀ ਸੱਤਤਾ ਬਾਰੀ ਬੁੱਧ ਹੈ ਉਹ ਨਾਸ ਹੋ ਜਾਵੇ, ਮਤਲਬ ਉਹਨਾਂ ਪਦਾਰਥਾਂ ਵੱਲ ਨਾ ਮੰਨ ਜਾਵੇ, ਉਹਨਾਂ ਤੋਂ ਮਨ ਨੂੰ ਲੋੜ ਹੋਵੇ। ਜਦੋਂ ਮਨ ਉਧਰੋਂ ਮੋੜ ਲਿਆ ਤਾਂ ਵੀ ਸਹਿਜ ਸੁਖ ਸਰੂਪ ਦੇ ਵਿੱਚ ਬਿਰਤੀ ਪਰਮੇਸ਼ੁਰ ਦੇ ਚ ਲੱਗ ਜਾਂਦੀ। ਅਥਵਾ ਉਹਦੇ ਅਸਤ ਕੀ ਮਨ ਬੁੱਧ ਨਾਸੀ, ਤੋ ਸਦਾ ਸਹਿਜ ਲਿਵਲੀਣਾ, ਉਹਦੇ ਜਨਮ ਤੋਂ ਲੈ ਕੇ, ਉਹਦੇ ਕੀ ਹੈ ਜਦੋਂ ਜਨਮ ਮਿਲਿਆ ਸਾਨੂੰ, ਅਸਤ ਕੀ ਹੈ ਛਿਪਣ ਭਾਵ ਮਰਨ ਤੱਕ, ਜੀਵਨ ਦੀ ਆਰੰਭਤਾ ਹੋਈ ਜਿਵੇਂ ਸੂਰ ਚੜ੍ਹਦਾ ਹੈ ਸੂਰ ਛਿਪ ਜਾਂਦਾ ਹੈ, ਜੀਵਨ ਸਾਨੂੰ ਮਿਲਿਆ ਤੇ ਜੀਵਨ ਦਾ ਅੰਤ ਤੱਕ। ਸਾਡੇ ਅੰਦਰ ਜਿਹੜੀ ਮਨਮਤ ਪਦਾਰਥ ਨੂੰ ਸੱਤ ਮੰਨਣ ਵਾਲੀ ਬੁੱਧੀ ਜਿਹੜੀ ਹੈ, ਜਦੋਂ ਉਹ ਨਾਸ ਹੋ ਜਾਵੇਗੀ, ਉਸ ਦੇ ਨਾਸ ਹੋਣ ਦੇ ਨਾਲ ਤੇ ਤਦੋਂ ਮਨ ਸਦਾ ਹੀ ਫਿਰ ਤੋ ਸਦਾ ਸਹਿਜ ਲਿਵ ਲੀਣਾ, ਮਨ ਦਾ ਸਹਿਜ ਸਰੂਪ ਦੇ ਚ ਲਿਵ ਲਾ ਕੇ ਲੀਨ ਹੋ ਜਾਏਗਾ। ਫਿਰ ਉਹਦਾ ਅਸਤ ਕੀ ਮਨ ਬੁੱਧ ਨਾਸੀ, ਜੋ ਰਾਗ ਅਤੇ ਦਵੈਸ਼ ਆਦਿ ਕਰਕੇ ਜਿਹੜੀ ਕੁਬੁੱਧੀ ਉਹਦੇ ਪੈਦਾ ਹੋ ਰਹੀ ਸੀ, ਤੇ ਇਸ ਦਾ ਜਦੋਂ ਅਭਾਵ ਕਰਕੇ ਜਿਹੜੀ ਸਬੁੱਧੀ ਹੈ ਤੇ ਉਹ ਜਿਹੜੇ ਅਸਤ ਮਤਲਬ ਛਿਪ ਗਈ, ਅਭਾਵ ਕਰਕੇ ਨਾ ਸਬੁੱਧੀ ਜਿਹੜੀ ਹੈ ਅਸਤ ਛਿਪ ਰਹੀ ਸੀ, ਜਿਹੜੀ ਛਿਪ ਰਹੀ ਸੀ ਪਹਿਲਾਂ, ਇਸ ਦਾ ਅਭਾਵ ਕਰੇ ਤੇ ਜਿਹੜੀ ਬੁੱਧੀ ਛਿਪਦੀ ਜਾ ਰਹੀ ਸੀ ਉਸ ਨੂੰ ਪ੍ਰਗਟ ਕਰੇ, ਤੇ ਤਾਂ ਫਿਰ ਉਹ ਸਹਿਜ ਅਵਸਥਾ ਦੇ ਵਿੱਚ ਜੀਵ ਜਾਂਦਾ। ਜਾਂ ਫਿਰ ਜਦੋਂ ਉਹਦੇ ਅਸਤ ਕੀ ਮਨ ਬੁੱਧ ਨਾਸੀ, ਜਦੋਂ ਕਾਮ ਆਦਿਕ ਨੂੰ ਗ੍ਰਹਿਣ ਕਰਨ ਵਾਲੀ ਬੁੱਧੀ ਨਾਸ ਹੋ ਜਾਵੇਗੀ, ਉਹਦੇ ਜਿਹੜੀ ਪੈਦਾ ਹੋਈ ਸੀ ਪਹਿਲਾਂ ਉਹ ਜਦੋਂ ਨਾਸ ਹੋ ਜਾਏਗੀ, ਤਦੋਂ ਮਨ ਦੇ ਵਿੱਚ ਦੈਵੀ ਗੁਣ, ਦੈਵੀ ਸੰਪਦਾ ਜਾਂ ਗਿਆਨ ਆਦਿਕ ਨੂੰ ਤੇ ਜਿਹੜਾ ਉਹ ਫਿਰ ਉਹਦੇ ਪ੍ਰਗਟ ਹੋ ਜਾਣਗੇ ਫਿਰ, ਤੇ ਫਿਰ ਤੋ ਸਦਾ ਸਹਿਜ ਲਿਵ ਲੀਣਾ, ਤਦੋਂ ਮਨ ਜਿਹੜਾ ਸਹਿਜ ਸਰੂਪ ਦੇ ਵਿੱਚ ਲਿਵ ਲਾ ਕੇ ਲੀਨ ਹੋ ਜਾਏਗਾ।
ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ।
ਤਾਂ ਫਿਰ ਪ੍ਰਸ਼ਨ ਕੀਤਾ ਹੈ ਗੁਰੂ ਜੀ, ਤੇ ਉਦੋਂ ਪਰਮੇਸ਼ੁਰ ਵਿੱਚ ਕਿਵੇਂ ਮਿਲ ਜਾਏਗਾ ਫਿਰ ਜੀਵ? ਇਹ ਜਿਹੜੀ ਬੜੀ ਗੂੜ ਗੱਲ ਹੈ, ਉਹਨੂੰ ਕਿਸੇ ਸੌਖੇ ਤਰੀਕੇ ਨਾਲ ਸਮਝਾਓ ਆਪ ਜੀ, ਵੀ ਗੱਲ ਸਮਝ ਤਾਂ ਆਈ ਪਰ ਪੂਰੀ ਨਹੀਂ ਸਮਝ ਆਈ। ਇਹ ਸਾਡੇ ਲਈ ਪ੍ਰਸ਼ਨ ਕੀਤਾ ਕਬੀਰ ਸਾਹਿਬ ਨੇ ਵੀ ਗੂੜ੍ਹ ਗਿਆਨ ਨੂੰ ਸੌਖੇ ਤਰੀਕੇ ਨਾਲ ਜੀਵ ਸਮਝ ਲਿਆ ਕਰਨਗੇ। ਤਾਂ ਫਿਰ ਉਸ ਵੇਲੇ ਰਾਮਾਨੰਦ ਜੀ ਨੇ ਇੱਕ ਪ੍ਰਮਾਣ ਦਿੱਤਾ। ਉਹ ਪ੍ਰਮਾਣ ਕੀ ਦਿੱਤਾ? ਬਿੰਬ ਤੇ ਪ੍ਰਤੀਬਿੰਬ ਦਾ ਪ੍ਰਮਾਣ ਦਿੱਤਾ ਹੈ। ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਜਿਉਂ ਦਾ ਅਰਥ ਹੈ ਜਿਵੇਂ, ਇਹ ਪ੍ਰਮਾਣ ਹੈ ਨਾ, ਜੈਸਾ ਕਿ ਜਿਵੇਂ ਕਿ ਵੀ ਜਿਵੇਂ ਆਹ ਗੱਲ ਹੈ ਉਵੇਂ ਇਉਂ ਹੈ, ਸਮਝਾਉਣ ਦਾ ਤਰੀਕਾ ਹੈ। ਜਿਉਂ ਜਿਵੇਂ ਪਾਣੀ ਦੇ ਭਰੇ ਹਜ਼ਾਰਾਂ ਘੜੇ ਹੋਣ, ਉਹਨਾਂ ਦੇ ਵਿੱਚ ਸੂਰਜ ਦਾ ਜਿਹੜਾ ਉਹ ਪਰਛਾਇਆ ਪੈਂਦਾ ਨਾ, ਸੂਰਜ ਦਾ ਪ੍ਰਤੀਬਿੰਬ ਪਰਛਾਵਾਂ ਪੈਂਦਾ ਹੈ। ਸੂਰਜ ਦਾ ਆਕਾਸ਼ ਦੇ ਵਿੱਚ ਹੈ ਵੀ ਦਿਸਦਾ ਘੜੇ 'ਚ ਹੈ, ਉਹ ਕਿਉਂਕਿ ਪ੍ਰਤੀਬਿੰਬ ਹੈ ਉਸਦਾ। ਇਸ ਕਰਕੇ ਘੜਿਆਂ ਦੇ ਵਿੱਚ ਜਿੰਨੇ ਵੀ ਘੜੇ ਨੇ ਵੱਖਰੇ ਵੱਖਰੇ ਰੰਗ ਪਾ ਦਈਏ, ਉਹਨਾਂ ਵੱਖਰੇ ਰੰਗਾਂ ਦੇ ਵਿੱਚ, ਅਤੇ ਜਦੋਂ ਕਿਤੇ ਕਾਲਾ ਰੰਗ ਪਾ ਦਿੱਤਾ, ਕਿਤੇ ਨੀਲਾ ਪਾ ਦਿੱਤਾ, ਕਿਤੇ ਹਰਾ ਪਾ ਦਿੱਤਾ, ਉਹ ਇਹੋ ਜਿਹਾ ਹੀ ਦਿਸਦਾ ਸੂਰਜ। ਉਹਦੇ ਵਿੱਚ ਹਰੇ ਰੰਗ ਦੇ ਵਿੱਚ ਹਰੇ ਰੰਗ ਦਾ ਸੂਰਜ ਦਿਖਦਾ, ਕਾਲੇ ਰੰਗ 'ਚ ਕਾਲੇ ਰੰਗ ਦਾ ਦਿਖਣ ਲੱਗ ਜਾਂਦਾ। ਵੱਖਰੇ ਰੰਗੇ ਪਾ ਦਈਏ, ਸਾਰਿਆਂ 'ਚ ਵੱਖਰੇ ਵੱਖਰੇ ਰੰਗ ਸੂਰਜ ਦੇ ਦਿਸਣਗੇ। ਪਰ ਜਦੋਂ ਕਹਿੰਦੇ ਉਹਨਾਂ ਘੜਿਆਂ ਦੇ 'ਚੋਂ ਜਿਹੜਾ ਪਾਣੀ ਹੈ, ਅੱਗੇ ਦਸ ਦਿਨ ਅੱਧੀ ਤੁਕ ਜਿਹੜੀ ਆ ਉਹਦੇ ਵਿੱਚ ਉੱਤਰ ਦੇਣਗੇ।
ਉਦਕ ਕੁੰਭ ਬਿਗਰਾਨਾ,
ਕੁੰਭ ਨਾਮ ਹੈ ਘੜੇ ਦਾ, ਉਦਕ ਨਾਮ ਹੈ ਪਾਣੀ ਦਾ। ਬਿਗਰਾਨਾ ਦਾ ਅਰਥ ਹੈ ਵੀ ਇਹਦੇ ਪ੍ਰਤੀਬਿੰਬ ਜਿਹੜਾ ਦਿਸ ਰਿਹਾ, ਬਿੰਬੀ ਤਾਂ ਹੋ ਗਿਆ ਸੂਰਜ, ਪ੍ਰਤੀਬਿੰਬ ਹੋ ਗਿਆ ਜੋ ਘੜੇ 'ਚ ਦਿਸਦਾ। ਅਸਲੇ ਜਦੋਂ ਦਿਸਦਾ ਤਾਂ ਵੀ ਉਹਦਾ ਰੂਪ ਹੀ ਦਿਸ ਰਿਹਾ ਸੀ, ਉੱਤੇ ਹੈ ਨਹੀਂ ਸੀ ਦਿਸ ਰਿਹਾ, ਉਹਦਾ ਪਰਛਾਵਾਂ ਹੀ ਦਿਸ ਰਿਹਾ ਸੀ। ਉਹਦਾ ਰੂਪ ਕਿਵੇਂ ਬਣੇਗਾ? ਜਾਣੀ ਬਿੰਬ ਦੇ ਨਾਲ ਪ੍ਰਤੀਬਿੰਬ ਕਿਵੇਂ ਮਿਲੇਗਾ? ਕਹਿੰਦੇ ਉਹਦਾ ਇੱਕੋ ਹੀ ਤਰੀਕਾ ਹੈ। ਉਹ ਕੀ ਤਰੀਕਾ ਹੈ? ਉਦਕ ਨਾਮ ਪਾਣੀ ਦਾ, ਘੜੇ ਦੇ ਪਾਣੀ ਨੂੰ ਬੇ ਵਿਸ਼ੇਸ਼ ਕਰਕੇ ਗਰਾਨਾ ਗਰਾ ਦਿਓ, ਡੋਲ ਦਿਓ ਪਾਣੀ ਨੂੰ। ਜਦੋਂ ਪਾਣੀ ਗਰਾ ਦਿੱਤਾ ਤਾਂ ਫਿਰ ਉਹਦੇ ਵਿੱਚ ਜਿਹੜਾ ਪ੍ਰਤੀਬਿੰਬ ਸੀ, ਉਹ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ, ਉਹ ਮਿਲ ਗਿਆ। ਅਤੇ ਜਾਂ ਫਿਰ ਇਹਦਾ ਦੂਸਰਾ ਤਰੀਕਾ ਹੈ, ਇਹ ਦੋ ਤਰੀਕੇ ਤਾਂ ਕਹੇ ਹੈ, ਇਹਦੀ ਅੱਗੇ ਲੋੜ ਹੈ ਅਰਥ ਦੇ ਵਿੱਚ। ਦੂਸਰਾ ਤਰੀਕਾ ਇਹ ਹੈ, ਬਿੰਬ ਤੋਂ ਪ੍ਰਤੀਬਿੰਬ ਦੇ ਵਿੱਚ, ਜਿਹੜਾ ਪ੍ਰਤੀਬਿੰਬ ਨੂੰ ਬਿੰਬ ਦੇ ਵਿੱਚ ਮਿਲਾਉਣ ਦਾ ਦੂਜਾ ਤਰੀਕਾ ਕੀ ਹੈ ਕਿ ਡੰਡਾ ਲੈ ਕੇ, ਉਹਦੇ ਵਿੱਚ ਘੜੇ ਦਾ ਪਾਣੀ ਡੋਲਣ ਦੀ ਗੱਲ ਨਹੀਂ, ਡੰਡਾ ਲੈ ਕੇ ਘੜੇ ਦੇ ਮਾਰੋ ਅਤੇ ਘੜੇ ਦੀਆਂ ਡੀਕਰੀਆਂ ਖਿੰਡ ਜਾਣਗੀਆਂ ਸਾਰੀਆਂ, ਖਿਲਰ ਜਾਊਗਾ ਅਤੇ ਪਾਣੀ ਡੁੱਲ ਜਾਊਗਾ। ਅਤੇ ਇਸ ਕਰਕੇ ਡੰਡਾ ਮਾਰ ਕੇ ਉਹਨੂੰ ਬਿਗਰਾਨਾ ਵਿਗਾੜ ਦਿੱਤਾ, ਜਾਣੀ ਭੰਨ ਦਿੱਤਾ। ਜਦੋਂ ਉਹ ਕਹਿੰਦੇ ਵੀ ਫਲਾਣੇ ਦਾ ਜੀ ਇੰਨੀਆਂ ਸੱਟਾਂ ਲੱਗੀਆਂ ਵੀ ਉਹਦਾ ਰੂਪ ਹੀ ਵਿਗੜਿਆ, ਉਹਦੇ ਖੂਨ ਚੱਲਦਾ ਸੀ, ਉਹਦਾ ਚਿਹਰੇ ਨਹੀਂ ਸੀ ਦਿਖਦਾ, ਵਿਗੜ ਗਿਆ। ਡੰਡਾ ਮਾਰ ਕੇ ਘੜੇ ਦਾ ਰੂਪ ਵਿਗਾੜ ਦਿੱਤਾ, ਜਾਣੀ ਘੜਾ ਭੰਨ ਦਿੱਤਾ। ਅਤੇ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ, ਉਹ ਜਿਹੜਾ ਉਹਦੇ 'ਚ ਪ੍ਰਤੀਬਿੰਬ ਸੀ, ਉਹ ਬਿੰਬ ਆਪਣੇ ਸੂਰਜ ਨੂੰ ਜਾ ਮਿਲਿਆ। ਅਸਲ 'ਚ ਉਹਦਾ ਪਹਿਲੇ ਰੂਪ ਸੀ, ਉਹਦਾ ਛਾਇਆ ਸੀ ਉਸਦਾ। ਇਹ ਬਹੁਤ ਬਰੀਕ ਬਾਤ ਬੜੇ ਸੌਖੇ ਦ੍ਰਿਸ਼ਟਾਂਤ ਨਾਲ ਕਹੀ ਹੈ। ਇਹਦਾ ਮਤਲਬ ਕੀ ਹੈ? ਇੱਕ ਤਾਂ ਸਾਧ ਸਿੰਘ ਜੀ, ਕਿਉਂਕਿ ਕਬੀਰ ਸਾਹਿਬ ਨੇ ਪੁੱਛਿਆ ਸੀ ਵੀ ਮਹਾਰਾਜ ਠੀਕ ਹੈ ਵੀ ਮੁਕਤੀ ਤੋਂ ਬਿਨਾਂ ਛੁਟਕਾਰਾ ਨਹੀਂ ਹੈ, ਮੁਕਤੀ ਕਿਹ ਕਿਸਮ ਦੀ ਹੈ? ਉਹ ਕਹਿੰਦੇ ਵੀ ਦੋ ਕਿਸਮ ਦੀ ਮੁਕਤੀ ਹੈ, ਇੱਕ ਤਾਂ ਮੁਕਤੀ ਹੈਗੀ ਜੀਵਨ ਮੁਕਤੀ, ਇੱਕ ਹੈਗੀ ਵਿਦੇਹ ਮੁਕਤੀ। ਜੀਵਨ ਮੁਕਤੀ ਦਾ ਤਰੀਕਾ ਇਹ ਹੈ ਕਿ ਜਿਵੇਂ ਘੜਾ ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਉਹਦੇ ਕੋ ਕੁੰਭ ਵਿਗਰਾਨਾ। ਇਹ ਐਸ ਗੱਲ ਨੂੰ ਸਮਝਣ ਵਾਸਤੇ ਬਾਹਰ ਦਾ ਦ੍ਰਿਸ਼ਟਾਂਤ ਸੀ। ਕਹਿੰਦੇ ਸਾਡਾ ਅੰਤਸ਼ਕਰਨ ਹੈ, ਇਹ ਹੈ ਘੜੇ ਦੀ ਨਿਆਈ। ਅੰਤਸ਼ਕਰਨ ਨੂੰ ਘੜੇ ਦੀ ਥਾਂ 'ਤੇ ਸਮਝ ਲਓ। ਘੜੇ ਦੇ 'ਚ ਪਾਣੀ ਪਾਇਆ ਹੋਇਆ ਸੀ, ਇਹਦੇ ਵਿੱਚ ਜਿਹੜੀਆਂ ਕਾਮਨਾਵਾਂ ਨੇ, ਉਹ ਕਾਮਨਾਵਾਂ ਦਾ ਭਰਿਆ ਹੋਇਆ ਅੰਤਸ਼ਕਰਨ। ਘੜਾ ਨੱਕੋ ਨੁੱਕ ਪਾਣੀ ਦਾ ਭਰਿਆ, ਸਾਡਾ ਅੰਤਸ਼ਕਰਨ ਕਾਮਨਾ ਇੱਛਾ ਦਾ ਹੀ ਭਰਿਆ ਹੋਇਆ ਹੈ। ਅਤੇ ਇਸ ਕਰਕੇ ਉਹਦੇ ਵਿੱਚ ਹੁਣ ਬ੍ਰਹਮ ਦਾ ਪ੍ਰਤੀਬਿੰਬ ਚੇਤਨ ਦੀ ਅੰਸ਼ ਹੈ ਜਿਹੜੀ ਕਹੋ ਕਬੀਰੇ ਰਾਮ ਕੀ ਅੰਸ਼ ਉਹਦਾ ਪ੍ਰਤੀਬਿੰਬ ਅਤੇ ਉਹਨੂੰ ਜਿਹੜੀ ਉਹਦੀ ਸੱਤਾ ਹੈ ਜਿਹਦੇ ਕਰਕੇ ਅੰਤਸ਼ਕਰਨ ਚੱਲ ਰਿਹਾ ਹੈ ਅਤੇ ਹੈ ਤਾਂ ਉਹ ਬ੍ਰਹਮ ਦਾ ਰੂਪ ਚੇਤਨ ਦਾ ਰੂਪ ਪਰ ਹੁਣ ਉਨੀ ਦੇਰ ਤੱਕ ਦਿਸਣ 'ਤੇ ਹਟਣਾ ਨਹੀਂ ਉਨੀ ਦੇਰ ਤੱਕ ਪ੍ਰਤੀਬਿੰਬ ਰੂਪ ਵੱਖਰਾ ਦਿਸੂਗਾ ਬਿੰਬ ਤੋਂ ਉਹਦੇ ਲਈ ਕੀ ਹੈ ਕਹਿੰਦੇ ਇਸ ਨੂੰ ਗਿਆਨ ਦੁਆਰਾ ਗੁਰੂ ਦੇ ਉਪਦੇਸ਼ ਦੁਆਰਾ ਗੁਰੂ ਦੇ ਉਪਦੇਸ਼ ਦੇ ਸਾਧਨਾਂ ਦੁਆਰਾ ਉਦਕ ਕੁੰਭ ਵਿਗਰਾਨਾ ਉਹ ਅੰਤਸ਼ਕਰਨ ਦੇ ਕੁੰਭ ਘੜੇ ਦੇ ਵਿੱਚੋਂ ਕਾਮਨਾਵਾਂ ਦੇ ਇਸ਼ਾਵਾਂ ਦੇ ਪਾਣੀ ਨੂੰ ਕਹਿੰਦੇ ਵਿਸ਼ੇਸ਼ ਕਰਕੇ ਗਰਾਨਾ ਗਰਾ ਦਿੱਤਾ ਜਾਏ ਡੋਲ ਦਿੱਤਾ ਜਾਏ ਜਿਵੇਂ ਘੜਾ ਡੋਲਿਆ ਸੀ ਬਾਸ਼ਨਾਵਾਂ ਵਿੱਚੋਂ ਵਿਸ਼ੇਸ਼ ਕਰਕੇ ਨਾਸ ਕਰ ਦਿੱਤੀਆਂ ਜਾਣ ਨਾਮ ਜਪ ਕੇ ਬਾਸ਼ਨਾਵਾਂ ਮਿਟੀਆਂ ਜਾਂਦੀਆਂ ਅਤੇ ਫਿਰ ਉਹ ਜਿਹੜਾ ਪ੍ਰਤੀਬਿੰਬ ਸੀ ਜਾਣੀ ਚੇਤਨ ਦੀ ਅੰਸ਼ ਸੀ ਜੀ ਪੁਣਾ ਸੋਈ ਫਿਰਕੇ ਤੂੰ ਪਿਆ ਜਾਂ ਕੋ ਕਹਿਤਾ ਔਰ ਜਿਹਨੂੰ ਕਹਿੰਦਾ ਸੀ ਹੋਰ ਹੈ ਕਹਿੰਦਾ ਉਹ ਤਾਂ ਮੇਰਾ ਆਪਣਾ ਰੂਪ ਹੀ ਨਿਕਲਿਆ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਝਮੇ ਰਹਾ ਨਾ ਹੂੰ ਹੂੰ ਮਿਟ ਗਈ ਉਹ ਬਿੰਬ ਕੋ ਮਿਲੀ ਹੈ ਚੇਤਨ ਸੱਤਾ ਜੋ ਵਾਹਿਗੁਰੂ ਹੈ ਉਹਦੀ ਸੱਤਾ ਸੀ ਉਹ ਸੱਤਾ ਉਹਦੇ ਵਿੱਚ ਲੀਨ ਹੋ ਇਹ ਹੈ ਜੀਵਨ ਮੁਕਤੀ ਜੀਵਨ ਮੁਕਤੀ ਦੇ ਵਿੱਚ ਕੀ ਹੁੰਦਾ ਹੈ ਜਿਵੇਂ ਪਹਿਲੇ ਤਰੀਕੇ 'ਚ ਘੜਾ ਤਾਂ ਬਣਿਆ ਰਿਹਾ ਵਾ ਪਾਣੀ ਡੋਲ ਦਿੱਤਾ ਗਿਆ ਜੀਵਨ ਮੁਕਤੀ ਦੇ ਵਿੱਚ ਸਰੀਰ ਤਾਂ ਬਣਿਆ ਰਹਿੰਦਾ ਹੈ ਅਤੇ ਸਰੀਰ ਦੇ ਹੁੰਦਿਆਂ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਇਹ ਹੈ ਜੀਵਨ ਮੁਕਤੀ ਦਾ ਉਹਦੇ ਵਿੱਚੋਂ ਅਤੇ ਸੂਖਮ ਸਰੀਰ ਅਤੇ ਕਾਰਨ ਸਰੀਰ ਇਹ ਦੋ ਇਹਦੇ ਵਿੱਚ ਹੋਰ ਵੀ ਹੈ ਨਾ ਅਤੇ ਇਸ ਕਰਕੇ ਜਿਹੜੀਆਂ ਵਾਸ਼ਨਾਵਾਂ ਸੀ ਸੂਖਮ ਰੋਕ ਹੋ ਕੇ ਬਸ ਰਹੀਆਂ ਉਹ ਸਾਰੀਆਂ ਵਾਸ਼ਨਾਵਾਂ ਖਹਿ ਹੋ ਗਈਆਂ ਅਤੇ ਪਰਮਾਤਮਾ ਦੇ ਵਿੱਚ ਲੀਨ ਹੋ ਗਏ ਇਹ ਸੀ ਜੀਵਨ ਮੁਕਤੀ ਦੇ ਵਾਸਤੇ ਪਹਿਲਾ ਅਰਥ ਹੁਣ ਦੂਸਰਾ ਹੈ ਵਿਦੇਹ ਮੁਕਤੀ ਵਾਸਤੇ ਅਰਥ ਵਿਦੇਹ ਮੁਕਤੀ ਦੇ ਵਿੱਚ ਕੀ ਹੈ ਕਿ ਉਦਕ ਕੁੰਭ ਵਿਗਰਾਨਾ ਉਹਦੇ 'ਚ ਤਾਂ ਪਾਣੀ ਡੋਲਿਆ ਸੀ ਜਿਵੇਂ ਘੜੇ ਦਾ ਅੰਤਸ਼ਕਰਨ ਦੀਆਂ ਵਾਸ਼ਨਾਵਾਂ ਸੀ ਜਿਹੜੀਆਂ ਉਹਨਾਂ ਨੂੰ ਅੰਤਸ਼ਕਰਨ ਤੋਂ ਅਲੱਗ ਕੀਤਾ ਸੀ ਨਾਮ ਜਪਣ ਦੀ ਸ਼ਕਤੀ ਦੇ ਨਾਲ ਗੁਰੂ ਦੇ ਉਪਦੇਸ਼ ਦੀ ਸ਼ਕਤੀ ਦੇ ਨਾਲ ਉਹਨਾਂ ਸਾਧਨਾਂ ਦੇ ਨਾਲ ਘੜੇ ਨੂੰ ਜੇ ਡੋਲਣਾ ਕਿਸੇ ਹੱਥ ਫੜ ਕੇ ਹੱਥਾਂ ਦੇ ਨਾਲ ਹੀ ਡੋਲਾਂਗੇ ਕਿਸੇ ਤਰੀਕੇ ਨਾਲ ਹੀ ਡੋਲ ਹੋਊਗਾ ਇਹ ਗੁਰੂ ਦੇ ਉਪਦੇਸ਼ ਦੇ ਤਰੀਕੇ ਨਾਲ ਉਹਦੀਆਂ ਕਾਮਨਾਵਾਂ ਖਤਮ ਕਰ ਦਿੱਤੀਆਂ ਕਿਉਂਕਿ ਅਗਿਆਨ ਵਿੱਚ ਉੱਠਦੀਆਂ ਹਨ ਕਾਮਨਾਵਾਂ ਅਤੇ ਉਹ ਸੀ ਜੀਵਨ ਮੁਕਤੀ ਅਤੇ ਵਿਦੇਹ ਮੁਕਤੀ ਦੇ ਵਿੱਚ ਕੀ ਕਰਨਾ ਉਦਕ ਕੁੰਭ ਵਿਗਰਾਨਾ ਗਿਆਨ ਦਾ ਡੰਡਾ ਲੈ ਕੇ ਅੰਤਸ਼ ਕਰਨ ਦੇ ਘੜੇ ਨੂੰ ਗਿਆਨ ਦਾ ਡੰਡਾ ਮਾਰ ਕੇ ਭੰਨ ਦੇਣਾ ਅਤੇ ਜਿਸ ਵੇਲੇ ਉਹ ਭੰਨ ਦਿੱਤਾ ਜਾਣੀ ਦੇਹ ਅਧਿਆਸ ਖਤਮ ਕਰ ਦਿੱਤਾ ਪਹਿਲੇ ਤਰੀਕੇ ਦੇ ਵਿੱਚ ਤਾਂ ਘੜਾ ਬਣਿਆ ਰਿਹਾ ਵੀ ਜਿੰਨੀ ਦੇਰ ਤੱਕ ਪ੍ਰਲਬਧ ਹੈ ਉਨੀ ਦੇਰ ਤੱਕ ਘੜਾ ਰਿਹਾ ਜਾਣੀ ਸਰੀਰ ਰਿਹਾ ਬਾਅਦ ਦੇ ਵਿੱਚ ਉਹ ਘੜਾ ਫੁੱਟ ਕੇ ਆਪੇ ਡੀਕਰੀਆਂ ਹੋ ਕੇ ਉਹ ਮਿੱਟੀ ਦੇ ਵਿੱਚ ਮਿਲ ਜਾਣਾ ਉਹਨੇ ਉਹ ਤਰੀਕਾ ਤਾਂ ਸੀ ਜੀਵਨ ਮੁਕਤੀ ਵਿਦੇਹ ਮੁਕਤੀ ਦੇ ਵਿੱਚ ਦੇਹ ਅਧਿਆਸ ਹੀ ਖਤਮ ਹੋ ਗਿਆ ਜਿਹੜੀਆਂ ਇਹਦੇ 'ਚ ਦੋ ਦੇਹਾਂ ਸੀ ਸੂਖਮ ਸਰੀਰ ਸੀ ਕਾਰਨ ਸਰੀਰ ਸੀ ਉਹਨਾਂ ਦਾ ਜਿਹੜਾ ਪਾਣੀ ਰੂਪ ਮਤਲਬ ਜਿਹੜਾ ਸੀ ਉਹ ਡੁੱਲ ਗਿਆ ਜਾਣੀ ਤਿੰਨੇ ਦੇਹਾਂ ਵੱਖਰੀਆਂ ਵੱਖਰੀਆਂ ਜਿਹੜੀਆਂ ਭਾਸਦੀਆਂ ਸੀ ਦੇਹ ਅਧਿਆਸ ਖਤਮ ਹੋਣ ਦੇ ਨਾਲ ਗਿਆਨ ਦੇ ਡੰਡੇ ਦੇ ਨਾਲ ਅਤੇ ਉਹ ਜਿਹੜਾ ਸੀ ਦੇਹ ਅਧਿਆਸ ਖਤਮ ਹੋ ਗਿਆ ਅਤੇ ਇਹ ਪਾਣੀ ਡੁੱਲ ਗਿਆ ਅਤੇ ਪ੍ਰਤੀਬਿੰਬ ਜਿਹੜਾ ਸੀ ਉਹ ਬਿੰਬ ਪਰਮਾਤਮਾ ਚੇਤਨ ਨੂੰ ਚੇਤਨ ਦੀ ਅੰਸੇ ਸੀ ਪਹਿਲਾਂ ਵੀ ਉਹ ਬ੍ਰਹਮ ਚੇਤਨ ਦੇ ਵਿੱਚ ਜਿਹੜਾ ਸੀ ਪ੍ਰਤਕ ਜੋਤ ਸੀ ਉਹ ਜਿਹੜੀ ਅਦਵੈ ਆਨੰਦ ਜੋਤ ਦੇ ਵਿੱਚ ਸਮਾ ਗਈ ਇਹਨੂੰ ਕਹਿੰਦੇ ਨੇ ਵਿਦੇਹ ਮੁਕਤੀ ਕਈ ਵਾਰ ਬੜੀ ਹੈਰਾਨੀ ਹੁੰਦੀ ਹੈ ਅਖੇ ਫਲਾਨਾ ਬੰਦਾ ਜੀ ਜੀਵਨ ਮੁਕਤ ਹੈ ਆਮ ਹੀ ਪ੍ਰਚਾਰਕਾਂ ਤੋਂ ਸੁਣੀਦਾ ਹੈ ਪਰ ਜੇ ਕਿਤੇ ਥੋੜ੍ਹਾ ਜਿਹਾ ਕੋਈ ਸਵਾਲ ਕਰ ਦਈਏ ਵੀ ਜੀਵਨ ਮੁਕਤੀ ਦਾ ਸਰੂਪ ਕੀ ਹੈ ਫਿਰ ਦੱਸ ਨਹੀਂ ਹੋਏਗਾ ਜਿੰਨੀ ਦੇਰ ਤੱਕ ਕਿਤੇ ਉਸਤਾਦਾਂ ਦੀਆਂ ਮਾਰਾਂ ਖਾ ਕੇ ਕਿਤੇ ਵਿਦਿਆ ਗੁਰਮਤਿ ਦੀ ਗੁਰੂ ਨਾਨਕ ਦੇ ਘਰ ਦੀ ਪੜ੍ਹੀ ਨਾ ਹੋਵੇ ਦੱਸ ਨਹੀਂ ਸਕੇਗਾ ਨਾ ਵਿਦੇਹ ਮੁਕਤੀ ਦੱਸ ਸਕੇਗਾ ਨਾ ਜੀਵਨ ਮੁਕਤੀ ਦੱਸ ਸਕੇ ਪ੍ਰਮਾਣ ਦੇਈਏ ਫਲਾਣਾ ਦੇਹ ਵਿਦੇਹ ਮੁਕਤ ਹੈ ਜੀ ਫਲਾਣਾ ਜੀਵਨ ਮੁਕਤ ਹੁੰਦਾ ਕੀ ਹੈ ਕਿਵੇਂ ਹੁੰਦੀ ਹੈ ਮੁਕਤੀ ਇਹ ਇੰਨੇ ਕੁ ਅੱਖਰਾਂ ਦੇ ਅੰਦਰ ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਬਿਗਰਾਨਾ। ਐਲਾ ਇੱਕ ਪੰਕਤੀ ਦੇ ਅੰਦਰ ਕਬੀਰ ਸਾਹਿਬ ਨੇ ਐਡਾ ਵੱਡਾ ਗਿਆਨ ਰੱਖਿਆ ਹੋਇਆ। ਹਾਂਜੀ ਹੁਣ ਅੱਗੇ ਦੱਸਦੇ ਹਨ ਜੀ,
ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ।
ਹੁਣ ਜੀਵ ਈਸ਼ ਦੀ ਏਕਤਾ ਕਹਿੰਦੇ ਇਉਂ ਹੋਈ, ਫਿਰ ਇਸ ਪ੍ਰਕਾਰ ਹੋਈ ਹੈ ਜਦੋਂ ਕਬੀਰ ਸਾਹਿਬ ਜੀ ਨੂੰ ਰਾਮਾਨੰਦ ਦੁਆਰਾ, ਦੂਸਰਾ ਇਹ ਵੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਮਿਲੇ ਸੀ ਜਦੋਂ ਕਬੀਰ ਸਾਹਿਬ ਪੰਜਕੋਸ਼ੀ ਤੋਂ ਆ ਰਹੇ ਸੀ। ਗੁਰੂ ਨਾਨਕ ਸਾਹਿਬ ਉਸ ਵੇਲੇ ਕੰਸੀ ਦੇ ਵਿੱਚ ਗਏ ਹੋਏ ਸਨ, ਸਾਰਿਆਂ ਭਗਤਾਂ ਨੂੰ ਲੈ, ਗਿਆਨੀ ਗਿਆਨ ਸਿੰਘ ਨੇ ਸਾਰੀ ਗੱਲ ਲਿਖੀ ਹੈ। ਔਰ ਇੱਕ ਇਹਨਾਂ ਦੇ ਵਿੱਚੋਂ ਕਬੀਰ ਪੰਥੀਆਂ ਦੇ ਲਹਿਣਾ ਸਿੰਘ ਹੋਇਆ, ਉਹ ਕਬੀਰ ਪੰਥੀਆਂ ਦੇ ਵਿੱਚੋਂ ਸੀ, ਬਾਅਦ 'ਚ ਉਹਨੇ ਅੰਮ੍ਰਿਤ ਛਕ ਲਿਆ ਸੀ, ਸਿੰਘ ਸੱਜ ਗਿਆ ਸੀ। ਉਹਨੇ ਕਬੀਰ ਸਾਹਿਬ ਦਾ ਬੜਾ ਕਮਾਲ ਦਾ ਜੀਵਨ ਲਿਖਿਆ, ਉਹਦੇ 'ਚ ਉਹਨਾਂ ਨੇ ਇਹ ਸਾਬਤ ਕੀਤਾ ਵੀ ਗੁਸਾਈ ਕਬੀਰ ਜੀ ਜਿਹੜੇ ਸਨ ਉਹ ਪੰਜ ਕੋਸ਼ੀ ਤੋਂ ਆ ਰਹੇ ਸੀ, ਗੁਰੂ ਨਾਨਕ ਸਾਹਿਬ ਕੰਸੀ ਤੋਂ ਭਗਤ ਵਿਦਾ ਕਰਨ ਵਾਸਤੇ ਜਾ ਰਹੇ ਸੀ। ਉੱਥੇ ਮਿਲਾਪ ਹੋਇਆ, ਉਦੋਂ ਕਬੀਰ ਸਾਹਿਬ ਦੀ ਉਮਰ 106 ਵਰਿਆਂ ਦੀ ਸੀ, ਗੁਰੂ ਨਾਨਕ ਸਾਹਿਬ ਦੀ ਉਮਰ ਉਦੋਂ 38 ਵਰਿਆਂ ਦੀ ਸੀ। ਇਹ ਮਿਲਾਪ ਉੱਥੇ ਹੋਇਆ ਅਤੇ ਉੱਥੇ ਫਿਰ ਬੜੀ ਲੰਮੀ ਵਾਰਤਾ, ਐਸਾ ਵੀ ਲਿਖਿਆ ਵੀ 7 ਦਿਨ ਕਬੀਰ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਇਕੱਠੇ ਰਹੇ। ਕਬੀਰ ਸਾਹਿਬ ਪਹਿਲਾਂ ਕੇਵਲ ਹੱਠ ਯੋਗ ਜਾਣਦੇ ਸੀ, ਸਹਿਜ ਯੋਗ ਗੁਰੂ ਨਾਨਕ ਸਾਹਿਬ ਨੇ ਸਿਖਾਇਆ, ਇਸ ਕਰਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਮੰਨਿਆ। ਫਿਰ ਅਤੇ ਕਹਿੰਦੇ ਜਿਸ ਵੇਲੇ ਗੁਰੂ ਸਾਹਿਬ ਜੀ ਮਿਲੇ, ਇਹ ਸਾਰੇ ਪ੍ਰਸ਼ਨ ਦਾ ਗੁਰੂ ਨਾਨਕ ਸਾਹਿਬ ਔਰ ਰਾਮਾਨੰਦ ਜੀ, ਕਿਉਂਕਿ ਉਹ ਪਹਿਲੇ ਗੁਰੂ ਸੀ ਗੁਰੂ ਨਾਨਕ ਸਾਹਿਬ ਜੀ। ਔਰ ਫਿਰ ਇਸੇ ਕਰਕੇ ਕਬੀਰ ਸਾਚਾ ਸਤਿਗੁਰੂ ਮੈਂ ਮਿਲਿਆ, ਜਿਹੜਾ ਪੂਰਨ ਰੂਪ ਦੇ ਗੁਰੂ ਸੀ ਗੁਰੂ ਨਾਨਕ ਸਾਹਿਬ ਮਿਲੇ, ਇਉਂ ਕਹਿੰਦੇ ਨੇ। ਕਹੋ ਕਬੀਰ, ਦੁਬਾਰੇ ਬੋਲੋ ਜੀ।
ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ।
ਕਬੀਰ ਸਾਹਿਬ ਜੀ ਕਥਨ ਕੇ ਐਸਾ, ਇਸ ਪ੍ਰਕਾਰ ਮੈਨੂੰ ਗੁਰਾਂ ਨੇ ਉਪਦੇਸ਼ ਦਿੱਤਾ ਅਤੇ ਕਿਹਾ ਕਿ ਹੇ ਸਿੱਖਾ, ਜਿਵੇਂ ਸਮਾਨ ਅੰਧਕਾਰ ਦੇ ਵਿੱਚ, ਕਿਉਂਕਿ ਜਿਹੜਾ ਗੁਣ ਸ਼ਬਦ ਹੈ ਨਾ, ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ, ਇੱਥੇ ਗੁਣ ਦਾ ਅਰਥ ਜਿਹੜਾ ਨਾ ਰੱਸੀ ਹੈ, ਰੱਸੀ ਦੇ ਵਿੱਚ ਜਿਵੇਂ ਸੱਪ ਦਾ ਭਰਮ ਭੁਲੇਖਾ ਪੈਂਦਾ, ਕਿਵੇਂ ਪੈਂਦਾ, ਸਮਾਨ ਅੰਧਕਾਰ ਵਿੱਚ। ਜੇ ਤਾਂ ਗੂੜਾ ਅੰਧਕਾਰ ਹੋਵੇ ਤਾਂ ਚਾਹੇ ਸੱਪ ਪਿਆ ਹੋਵੇ ਉਹ ਵੀ ਨਹੀਂ ਦਿੰਦਾ, ਜੇ ਵਿਸ਼ੇਸ਼ ਚਾਨਣਾ ਹੋਵੇ ਤਾਂ ਸੱਪ ਨਹੀਂ ਦਿਸਣਾ, ਰੱਸੀ ਦਿਸੂਗੀ ਵੀ ਰੱਸੀ ਪਈ ਹੈ। ਸਮਾਨ ਅੰਧਕਾਰ ਹੁੰਦਾ ਜਿੱਥੇ ਅੰਧੇਰਾ ਅਤੇ ਚਾਨਣ ਦੋਨੇ ਮਿਲੇ ਹੋਏ ਹੋਣ, ਉਹ ਨਿਰਣਾ ਨਾ ਹੋ ਸਕੇ ਵੀ ਇਹ ਰੱਸੀ ਪਈ ਹੈ ਕਿ ਸੱਪ ਪਿਆ, ਉਹਨੂੰ ਕਹਿੰਦੇ ਸਮਾਨ ਅੰਧਕਾਰ। ਸਮਾਨ ਅੰਧਕਾਰ ਦੀ ਜੇ ਰੱਸੀ ਹੋਈ ਗੁਣ, ਜਿਹੜੀ ਗੁਣ ਨਾਮ ਹੈ ਰੱਸੀ ਦਾ, ਰੱਸੀ ਪਈ, ਉਹਦੇ 'ਚ ਸੱਪ ਦਾ ਭੁਲੇਖਾ ਪੈ ਰਿਹਾ, ਭਰਮ ਦਾ ਅਰਥ ਭੁਲੇਖਾ, ਉਹ ਪੈਂਦਾ। ਪਰ ਇਹ ਭੁਲੇਖਾ ਦੂਰ ਕਦੋਂ ਹੁੰਦਾ? ਹੁਣ ਜਿਹੜਾ ਸੱਪ ਉਸ ਵੇਲੇ ਰੱਸੀ ਦੇ ਵਿੱਚ ਬਣਿਆ ਹੋਇਆ ਸੱਪ ਦਿਸਦਾ, ਉਹ ਕਿਸੇ ਸੱਪਣੀ ਨੂੰ ਤਾਂ ਨਹੀਂ ਪੈਦਾ ਸੀ ਹੋਇਆ, ਉਹ ਤਾਂ ਭੁਲੇਖੇ ਕਰਕੇ ਪੈਦਾ ਹੋਇਆ। ਅੱਛਾ, ਨਾ ਉਹਦੇ ਸੱਪ ਵਰਗਾ ਕੂਲਾਪਣ ਹੈ, ਨਾ ਉਹਦੇ ਮੂੰਹ 'ਚ ਦੰਦਨ, ਨਾ ਉਹਦੇ ਮੂੰਹ ਦੇ ਵਿੱਚ ਛਾਲਾ ਜ਼ਹਿਰ ਦਾ, ਕੁਛ ਵੀ ਨਹੀਂ ਹੈ। ਲੇਕਿਨ ਜਿੰਨਾ ਡਰ ਸੱਚੀ ਮੁੱਚੀ ਸੱਪ ਤੋਂ, ਉਨਾ ਹੀ ਡਰ ਪੈਦਾ ਕਰ ਦਿੱਤਾ ਰੱਸੀ ਦੇ ਵਿੱਚੋਂ ਪੈਦਾ ਹੋਏ ਸੱਪ ਨੇ। ਇਹ ਵਿਦਾਂਤ ਵਿੱਚ ਬੜਾ ਪ੍ਰਮਾਣ ਢੁਕਵਾਂ ਅਤੇ ਵਾਰ ਵਾਰ ਆਉਣ ਵਾਲਾ ਪ੍ਰਮਾਣ ਹੈ। ਗੁਰਬਾਣੀ 'ਚ ਵੀ ਕਈ ਥਾਂ 'ਤੇ ਆਇਆ, ਇੱਥੇ ਵੀ ਆਇਆ, ਇੱਕ ਜਗ੍ਹਾ ਹੋਰ ਮਹਾਰਾਜ ਸਾਹਿਬ ਜੀ ਕਈ ਜਗ੍ਹਾ ਕਥਨ ਕਰੇ, ਉੱਥੇ ਕਿਹਾ ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਉੱਥੇ ਰਜੂ ਰੱਸੀ ਭਿਅੰਗ ਸੱਪ, ਉਹਦਾ ਜਿਵੇਂ ਪ੍ਰਸੰਗ ਹੈ, ਇੱਥੇ ਵੀ ਉਹੀ ਗੱਲ ਹੈ। ਪਰ ਇਹਨੂੰ ਦੂਰ ਕਰਨ ਦਾ, ਹੁਣ ਜਿੰਨੀ ਦੇਰ ਤੱਕ ਰੱਸੀ ਨਹੀਂ ਦਿਸਣ ਲੱਗਦੀ ਸੱਪ ਨਹੀਂ ਉਹਨਾਂ ਚਿਰ ਖਤਮ ਹੁੰਦਾ। ਹੁਣ ਰੱਸੀ ਕਿਵੇਂ ਦਿਖੂਗੀ? ਰੱਸੀ ਦਿਸੂਗੀ ਜਿਹੜੇ ਦੋਸ਼ ਕਰਕੇ, ਜਿਹੜੇ ਕਾਰਨ ਕਰਕੇ ਰੱਸੀ 'ਚੋਂ ਸੱਪ ਪੈਦਾ ਹੋਇਆ, ਰੱਸੀ ਦਿਸਣ 'ਤੇ ਹਟ ਗਈ, ਉਹ ਹੈ ਅੰਧੇਰਾ। ਜਦੋਂ ਚਾਨਣਾ ਕਰ ਦਿੱਤਾ ਤੇ ਸੱਪ ਤਾਂ ਹਨੇਰੇ ਦੇ ਨਾਲ ਹੀ ਨੱਠ ਜਾਣਾ, ਨਾ ਡੰਡਾ ਮਾਰਨ ਦੀ ਲੋੜ ਪਈ, ਨਾ ਸੱਪ ਨੂੰ ਭਜਾਉਣ ਦੀ ਲੋੜ ਪਈ, ਤੇ ਸਾਹਮਣੇ ਰੱਸੀ ਦਿਸਣ ਲੱਗ ਗਈ, ਸੱਪ ਗਾਇਬ ਹੋ ਗਿਆ। ਇਸੇ ਤਰ੍ਹਾਂ ਕਹਿੰਦੇ ਉਸ ਵੇਲੇ ਫਿਰ ਹੈਰਾਨ ਨੂੰ ਕਹਿੰਦਾ, ਓਹੋ ਮੈਂ ਤਾਂ ਭੁਲੇਖਾ ਹੀ ਪੈ ਗਿਆ ਸੀ ਵੀ ਇਹ ਸੱਪ ਤਾਂ ਰੱਸੀ ਹੈ। ਜਿਹੜਾ ਬ੍ਰਹਮ ਹੈ, ਬ੍ਰਹਮ ਦੇ ਅਗਿਆਨ ਕਰਕੇ ਜੀਵ ਨੂੰ ਸੰਸਾਰ ਦਿਸਣ ਲੱਗ ਗਿਆ, ਸੱਪ ਦੀ ਨਿਆਈ। ਜਦੋਂ ਬ੍ਰਹਮ ਦਾ ਗਿਆਨ ਹੋ ਗਿਆ ਤੇ ਸੰਸਾਰ ਤਾਂ ਅਗਿਆਨ ਦੇ ਨਾਲ ਹੀ ਖਤਮ ਹੋ ਗਿਆ। ਫਿਰ ਕਹਿੰਦਾ ਇਹ ਵੀ ਸੰਸਾਰ ਤੁਮ ਦੇਖ ਤੇ ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਉਹ ਫਿਰ ਪਰਮੇਸ਼ਰ ਦਾ ਰੂਪ ਨਜ਼ਰ ਆਉਣ ਲੱਗ ਜਾਂਦਾ। ਤੇ ਇਸ ਪ੍ਰਕਾਰ ਇਹ ਕਹਿੰਦੇ ਇਹ ਜਿਹੜਾ ਸੀ ਸਤ ਚੇਤਨ ਆਨੰਦ ਬ੍ਰਹਮ ਸੀ ਉਹ ਦਿਸਣ ਲੱਗ ਗਿਆ। ਕਹੋ ਕਬੀਰ ਐਸਾ ਗੁਣ ਭਰਮ ਭਾਗਾ, ਅਤੇ ਉਹ ਅਸਤ ਜੜ ਦੁੱਖ ਰੂਪ ਜਿਹੜਾ ਜਗਤ ਪੈਦਾ ਹੋਇਆ ਸੀ ਅਤੇ ਉਹ ਸਾਰਾ ਖਤਮ ਹੋ ਗਿਆ। ਸਤ ਚੇਤਨਾਨੰਦ ਬ੍ਰਹਮ ਹੈ ਨਿਸ਼ਚਾ ਹੋ ਗਿਆ। ਉਹਦੇ 'ਚ ਅਸਤ ਜੜ ਦੁੱਖ ਰੂਪ ਪੈਦਾ ਹੋਣਾ, ਪਾਲਣਾ ਲੈਤਾ ਹੋਣਾ, ਇਹ ਭਰਮ ਸੀ ਸੱਪ ਦੀ ਨਿਆਈ, ਇਹ ਪ੍ਰਤੀਤੀ ਹੋ ਰਹੀ ਸੀ। ਤਾਂ ਫਿਰ ਉਹ ਦਸ ਦਿਨ ਅੱਗੇ ਦੀ ਤੁਕ ਵਿੱਚ
ਤੋ ਮਨ ਸੁਨ ਸਮਾਨਾ,
ਜਦੋਂ ਫਿਰ ਗੁਰਾਂ ਨੇ ਗਿਆਨ ਰੂਪੀ ਦੀਵਾ ਜਗਾ ਕੇ ਅਗਿਆਨਤਾ ਦਾ ਅੰਧਕਾਰ ਨਾਸ ਕਰ ਦਿੱਤਾ, ਦੀਵਾ ਵਾਲੇ ਅੰਧੇਰਾ ਜਾਏ, ਕਹਿੰਦੇ ਉਸ ਵੇਲੇ ਇਹ ਸਭ ਭਰਮ ਸੀ ਜਿਹੜਾ ਭਾਗਾ ਭੱਜ ਗਿਆ, ਨਾਸ ਹੋ ਗਿਆ, ਇਉਂ ਤੁਰਿਆ ਪਦ ਰੂਪੀ ਗੁਣ ਪ੍ਰਾਪਤ ਹੋ ਗਿਆ। ਇੱਥੇ ਗੁਣ ਫਿਰ ਉਹ ਅਰਥ ਕਰਨਾ। ਤੋ ਤਦ ਫਿਰ ਇਹ ਮਨ ਸੁਨ ਅਫੁਰ ਸਰੂਪ ਬ੍ਰਹਮ ਦੇ ਵਿੱਚ ਸਮਾਨਾ ਸਮਾ ਜਾਂਦਾ ਹੈ। ਹੁਣ ਦੇਖੋ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਜਿਹਦੀ ਆਪਾਂ ਇਹ ਕਥਾ ਰਲ ਮਿਲ ਕੇ ਵਿਚਾਰੀ ਹੈ, ਤੇ ਇਹਦੇ ਚ ਪੌਣਾ ਘੰਟਾ ਹੋ ਗਿਆ ਆਪਾਂ ਨੂੰ ਇੱਕ ਸ਼ਬਦ ਦੇ ਉੱਤੇ। ਪੌਣੇ ਘੰਟੇ ਦੇ ਕਿੰਨੇ ਸ਼ਬਦ ਪੜ੍ਹੇ ਜਾਂਦੇ ਨੇ, ਪਰ ਉਹਦੇ ਚ ਹੁਣ ਗਿਆਨ ਥੋੜੀ ਵੱਧਦਾ, ਪਾਠ ਹੋਈ ਜਾਂਦੇ, ਠੀਕ ਹੈ, ਸੁਣਨ ਵਾਲੇ ਸੁਣੀ ਜਾਂਦੇ ਨੇ, ਕਦੇ ਕਦੇ ਸਿਰ ਵੀ ਮਾਰੀ ਜਾਂਦੇ ਨੇ ਵੀ ਹਾਂ ਕੀਰਤਨ ਹੁੰਦਾ ਉਹਦੇ ਚ ਵੀ ਲੋਰ ਆਉਂਦੀ ਹੈ, ਉਹ ਲੋਰ ਪਤਾ ਨਹੀਂ ਕਾਹਦੀ ਆਉਂਦੀ ਹੈ। ਉਹ ਸਾਜਾਂ ਦੀ ਘਨਘੋਰ ਹੈ, ਆਵਾਜ਼ ਦੀ ਮਿਠਾਸ ਹੈ, ਸ਼ਬਦ ਦੀ ਮਿਠਾਸ ਨਹੀਂ ਹੈਗੀ ਉਹਦੇ ਚ। ਸ਼ਬਦ ਦੀ ਮਿਠਾਸ ਤਾਂ ਗਿਆਨ ਨੇ ਪੈਦਾ ਕਰਨੀ ਹੈ ਵੀ ਇਹ ਸ਼ਬਦ ਕਹਿੰਦਾ ਕੀ ਹੈ, ਤਾਂ ਅਰਥਾਂ ਦੀ ਲੋੜ ਹੈ। ਤੋ ਕਬੀਰ ਸਾਹਿਬ ਜੀ ਹੁਣ ਅੱਗੇ ਹੋਰ ਕਿਰਪਾ ਕਰਨਗੇ, ਸੁਣੋ ਜੇ।
ਆਸਾ
ਆਸਾ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਨੇ ਅੱਗੇ ਜਿਹੜਾ ਸ਼ਬਦ ਉਚਾਰਨ ਕੀਤਾ ਜਿਹੜਾ ਆ ਰਿਹਾ ਹੁਣ ਅੱਗੇ, ਭਗਤ ਜੀ ਦੇ ਪਾਸ ਕੁਝ ਪ੍ਰੇਮੀ ਤੇ ਰਸਤਾਂ ਵਸਤਾਂ ਲੈ ਕੇ ਵੀ ਆਏ, ਤੇ ਉਹਨਾਂ ਕੋਲ ਕਿਸੇ ਕੋਲ ਪੈਸੇ ਸੀ, ਚਾਂਦੀ ਦੇ ਲੱਕਾਂ ਨੂੰ ਬੰਨੇ ਹੁੰਦੇ ਸੀ, ਬਾਂਸਲੀਆਂ ਹੁੰਦੀਆਂ ਸੀ, ਉਹ ਆ ਰਹੇ ਸੀ। ਉਦੋਂ ਰਸਤੇ ਦੇ ਵਿੱਚ ਕੰਸੀ ਤੋਂ ਬਾਹਰ ਬਾਹਰ ਉਹਨਾਂ ਨੂੰ ਚਾਰ ਵਿਅਕਤੀ ਮਿਲੇ, ਪਰ ਸੰਤਾਂ ਦਾ ਲਿਬਾਸ ਸੀ ਉਹਨਾਂ ਦਾ, ਸੀ ਚਾਰੇ ਠੱਗ, ਲਿਬਾਸ ਸੀ ਸੰਤਾਂ ਵਾਲਾ। ਉਹਦੇ ਵਿੱਚ ਮਾਲਾ ਹੱਥ 'ਚ ਫੜੀ, ਇਹ ਕਹੀ ਜਾਂਦਾ ਨਾਰਾਇਣ ਨਾਰਾਇਣ ਨਾਰਾਇਣ, ਦੂਜਾ ਕਹੀ ਜਾਂਦਾ ਦਾਮੋਦਰ ਦਾਮੋਦਰ ਦਾਮੋਦਰ, ਤੀਸਰਾ ਕਹੀ ਜਾਂਦਾ ਹਰੇ ਕ੍ਰਿਸ਼ਨ, ਚੌਥਾ ਕਹਿੰਦਾ ਬਿੰਦਰਾਵਨ ਬਿੰਦਰਾਵਨ। ਇਹ ਚਾਰ ਜਾਪ ਵੱਖਰੇ ਵੱਖਰਾ ਕਰ ਰਹੇ ਨੇ, ਚਾਰੇ ਜਣੇ ਇੱਕੋ ਜਾਪ ਨਹੀਂ ਕਰ ਰਹੇ। ਉਹ ਜਾਪ ਕਰਦੇ ਸੀ, ਇਹਨਾਂ ਨੇ ਕਿਹਾ ਵੀ ਇਹ ਤਾਂ ਸੰਤ ਰਸਤੇ 'ਚ ਮਿਲ ਗਏ, ਚਲੋ ਸਤਿਕਾਰ ਕੀਤਾ, ਅਤੇ ਉਹ ਉਹਨਾਂ ਨੂੰ ਲੈ ਗਏ ਜੰਗਲ ਦੇ ਵਿੱਚ, ਗੂੜੇ ਦੇ ਵਿੱਚ। ਗੂੜੇ ਜੰਗਲ ਜਾ ਕੇ ਉਹਨਾਂ ਨੇ ਜਦੋਂ ਹਨੇਰਾ ਜਿਹਾ ਹੋ ਗਿਆ, ਬਸ ਵੇ ਲੁੱਟ ਲਏ, ਪੈਸੇ ਵੀ ਖੋਹ ਲਏ, ਰਸਤਾ ਬਸਤਾ ਜੋ ਸੀ ਸਭ ਕੁਛ ਵਿਹਲੇ ਕਰਕੇ ਤੌਰ 'ਤੇ ਕਬੀਰ ਸਾਹਿਬ ਜੀ ਦੇ ਕੋਲ ਆਏ। ਕਹਿੰਦੇ ਮਹਾਰਾਜ ਅਸੀਂ ਤਾਂ ਹੈਰਾਨ ਹੋ ਗਏ ਹਾਂ ਵੀ ਸਾਨੂੰ ਤਾਂ ਇਸ ਤਰ੍ਹਾਂ ਮਹਾਰਾਜ ਮਾਲਾ ਫੇਰਨ ਵਾਲਿਆਂ ਨੇ ਲੁੱਟ ਲਿਆ। ਅਤੇ ਕਬੀਰ ਸਾਹਿਬ ਜੀ ਦੇ ਕੋਲ ਜਦੋਂ ਆਏ ਤੇ ਕਹਿਣ ਲੱਗੇ ਭਾਈ ਉਹ ਸੀ ਕਿਹੋ ਜੀ? ਕਹਿੰਦੇ ਜੀ ਚਿੱਟੇ ਕੱਪੜੇ ਸੀ, ਧੋਤੀਆਂ ਬੰਨੀਆਂ ਸੀ, ਜਿਨੇ ਉਪਾਏ ਹੋਏ ਸੀ, ਮਾਲਾ ਹੱਥ ਦੇ ਵਿੱਚ ਸੀ, ਨਾਮ ਜਪਦੇ ਸੀ, ਅਸੀਂ ਤਾਂ ਭਰੇਖਾ ਖਾ ਗਏ। ਅਤੇ ਕਬੀਰ ਸਾਹਿਬ ਜੀ ਉਹਨਾਂ ਨੂੰ ਜਿਵੇਂ ਪੁੱਛਿਆ ਸੀ ਉਹ ਬਾਣੀ ਦੁਆਰਾ ਸਾਰੇ ਭਾਵ ਨੂੰ ਪ੍ਰਗਟ ਕਰਦੇ ਆ, ਫਿਰ ਅੰਤਰੀ ਭਾਵ ਦੇ ਵਿੱਚ ਉਪਦੇਸ਼ ਦੇਣਗੇ, ਕਿਉਂਕਿ ਜਗਿਆਸੂ ਕੋਲ ਬੈਠੇ ਸੀ ਗਿਆਨ ਲੈਣ ਵਾਸਤੇ। ਇਹ ਵਿਚਾਰਿਆਂ ਨੇ ਆ ਕੇ ਦੱਸਿਆ ਵੀ ਅਸੀਂ ਲੁੱਟ ਲਏ ਮਹਾਰਾਜ। ਕਬੀਰ ਸਾਹਿਬ ਜੀ ਕਹਿੰਦੇ ਭਾਈ ਉਹ ਸੰਤ ਨਹੀਂ ਸੀ, ਤਾਂ ਠੱਗ ਸੀ ਚਾਰੇ, ਕਈ ਹੋਰ ਵੀ ਲੁੱਟੇ ਨੇ ਉਹਨਾਂ ਨੇ। ਉਸ ਵੇਲੇ ਉਹ ਸ਼ਬਦ ਉਚਾਰਨ ਕਰਕੇ ਦੱਸਦੇ ਹਨ
ਗਜ ਸਾਡੇ ਤੈ ਤੈ ਧੋਤੀਆ।
ਤੇ ਕਬੀਰ ਸਾਹਿਬ ਜੀ ਕਹਿੰਦੇ ਗਜ ਸਾਡੇ ਤੈ ਤੈ ਧੋਤੀਆਂ। ਇਹ ਜਿਹੜਾ ਗਜ ਹੈ ਇਹਦੀ ਆਪਾਂ ਥੋੜੀ ਜਿਹੀ ਪਹਿਲਾਂ ਵਿਚਾਰ ਕਰ ਲਈਏ, ਕਿਉਂਕਿ ਪੁਰਾਣੇ ਗਜ ਹੋਰ ਹੁੰਦੇ ਸੀ, ਹੁਣ ਵਾਲੇ ਗਜ ਹੋਰ ਨੇ। ਇਹ ਇੱਕ ਮਿਣਤੀ ਦਾ ਜਿਹੜਾ ਸਮਝ ਲਓ ਜੀ ਦੋ ਹੱਥ ਲੰਮੀ ਹੁੰਦੇ ਸੀ ਇਹਨੂੰ, ਜਿਹਨੂੰ ਗਜ ਕਹਿੰਦੇ, ਪੁਰਾਣਾ ਗਜ ਸੀ ਜਿਹੜਾ ਦੋ ਹੱਥ ਲੰਮਾ ਸੀ। ਅੱਜ ਕੱਲ੍ਹ ਦੀ ਇਹ ਮਿਣਤੀ ਅੰਗਰੇਜ਼ੀ ਗਜ ਦੀ ਹੈ, ਇਹ ਹੁਣ 3 ਫੁੱਟ ਦਾ ਜਿਹੜਾ ਹੁਣ ਗਜ ਹੈ, ਉਹ ਪਹਿਲਾਂ 2 ਹੱਥ ਦਾ ਹੁੰਦਾ ਸੀ। ਪੁਰਾਣੇ ਗਜ ਤੋਂ ਇਹ ਥੋੜ੍ਹਾ ਜਿਹਾ ਛੋਟਾ ਹੈ। ਪੁਰਾਣਾ ਗਜ ਅੱਜ ਕੱਲ੍ਹ ਦੀਆਂ ਇਹ ਜਿਹੜੇ ਗਿਰੇ ਨੇ ਨਾ, ਇੰਨੇ ਗਿਰੇ ਦਰਜੀ ਜਾਣਦੇ ਇਹਨਾਂ ਗੱਲਾਂ ਨੂੰ, ਉਹ 17 ਗਿਰਿਆਂ ਦੇ ਲਗਭਗ ਹੁੰਦਾ ਸੀ। ਅਤੇ ਇਸ ਕਰਕੇ ਕਹਿੰਦੇ ਗਜ ਸਾਢੇ ਤੈ ਤੈ ਧੋਤੀਆਂ, ਉਹਨਾਂ ਦੇ ਸਾਢੇ 3-3 ਗਜਾਂ ਦੀਆਂ ਤਾਂ ਧੋਤੀਆਂ ਬਣੀਆਂ ਹੋਈਆਂ ਸੀ ਅਖੇ ਕਬੀਰ ਸਾਹਿਬ। ਅਤੇ ਫਿਰ ਉਹਨਾਂ ਦੇ
ਤੇਹਰੇ ਪਾਇਨ ਤਗ,
ਅਤੇ ਤੇਹਰੇ ਤੇ ਤੀਰੇ ਭਾਵ ਤਿੰਨ ਅਗਰ ਜਿਹੜੇ ਇਹ ਸਾਸ ਨੇ ਇਹ ਵੀ ਅਗਰ ਜਿਹੜਾ ਆਪਾਂ ਨੂੰ ਖੁੱਲਣਾ ਪਊਗਾ ਤੀਰੇ ਤਗ ਦਾ ਮਤਲਬ ਹੈ ਤਿੰਨ ਅਗਰਾਂ ਦਾ ਤਿੰਨ ਅਗਰਾਂ ਵਾਲਾ ਜਨੇਊ ਭਾਵ ਤਿੰਨ ਤੰਦਾਂ ਦਾ ਇੱਕ ਡੋਰਾ ਉਹ ਆਮ ਜਨੇਊ ਦੋ ਅਗਰਾਂ ਦਾ ਹੁੰਦਾ ਤੇ ਕਈਆਂ ਨੇ ਤਿੰਨ ਅਗਰ ਦਾ ਬ੍ਰਾਹਮਣ ਪਹਿਣਦੇ ਆ ਉਹਦਾ ਕਾਰਨ ਹੈ ਵੀ ਜੇ ਇੱਕ ਧਾਗਾ ਟੁੱਟ ਵੀ ਜਾਵੇ ਤੇ ਤਾਂ ਤੀਸਰਾ ਕਾਇਮ ਜੇ ਦੋ ਧਾਗੇ ਟੁੱਟ ਜਾਣ ਪੁਰਾਣੇ ਹੋ ਜਾਣ ਕੁਛ ਹੋ ਜਾਏ ਜੇ ਦੋ ਟੁੱਟ ਜਾਣ ਤੀਸਰਾ ਕਾਇਮ ਰਹੇ ਜਨੇਊ ਜਿਹਦਾ ਲੈਂਦੇ ਤੱਕ ਉਹ ਮਤਲਬ ਇਹ ਹੈ ਵੀ ਜਨੇਊ ਤੋਂ ਬਿਨਾਂ ਨਾ ਰਹਿਣਾ ਪਵੇ ਵੀ ਇੱਕ ਤੇ ਟੁੱਟ ਨਾ ਜਾਵੇ ਸਾਰਾ ਤੇਰੇ ਤਾਂ ਤਿੰਨ ਤਰ੍ਹਾਂ ਦੀ ਤੰਦ ਹੁੰਦੀ ਸੀ ਤੇਰੇ ਪਾਇਨ ਤਗ ਇਹ ਜਿਹੜਾ ਤਗ ਹੈ ਭਾਈ ਇਹਦਾ ਉਚਾਰਨ ਅਧਿਕ ਸਹਿਤ ਹੈ ਤਗ ਨਾ ਬਣ ਜਾਵੇ ਤਗ ਤਗ ਤੋ ਇਸ ਕਰਕੇ ਇਹ ਉਹਨਾਂ ਦੇ ਜਨੇਊ ਤਗ ਨਾਮ ਜਨੇਊ ਦਾ ਪਾਇਨ ਪਾਏ ਹੋਏ ਸਨ ਤਿੰਨ ਤਰ੍ਹਾਂ ਦੇ ਡੋਰਿਆਂ ਦੇ ਉੱਪਰ ਤੇ ਇਸ ਤਰ੍ਹਾਂ ਦਾ ਉਹ ਅਨੰਤ ਜਿਹੜਾ ਸੀ ਤੇਰੇ ਪਾਇਨ ਤਗ ਕਹਿੰਦੇ ਇਹ ਖੱਬੇ ਮੋਢੇ ਤੋਂ ਪਹਿਨ ਕੇ ਸੱਜੀ ਵੱਖੀ ਵਾਲੇ ਜਨੇਊ ਗਲੇ ਵਿੱਚ ਜਪ ਮਾਲੀਆਂ ਸੀ ਉਹਨਾਂ ਦੀਆਂ ਐ ਮਹਾਰਾਜ ਉਹਨਾਂ ਦੇ ਜਨੇਊ ਪਾਇਓ ਵੀ ਅਸੀਂ ਤਾਂ ਦੇਖੇ ਤੇ ਧੋਤੀਆਂ ਬੰਨੀਆਂ ਹੋਈਆਂ ਸੀ ਇਸ ਪ੍ਰਕਾਰ ਮਹਾਰਾਜ ਇਹ ਹਾਲਤ ਅਸੀਂ ਦੇਖੀ ਹੈ
ਗਲੀ ਜਿਨ੍ਹਾਂ ਜਪ ਮਾਲੀਆ
ਤੇ ਫਿਰ ਜਿਨ੍ਹਾਂ ਦੇ ਗਲੀ ਗਲਾਂ ਦੇ ਵਿੱਚ ਜਪ ਮਾਲੀਆਂ ਜਪਣ ਵਾਲੀਆਂ ਮਾਲਾ ਪਾਈਆਂ ਹੋਈਆਂ ਸਨ ਅਤੇ ਹੱਥਾਂ ਦੇ ਵਿੱਚ ਜਿਨ੍ਹਾਂ ਦੇ
ਲੋਟੇ ਹੱਥ ਨਿਵਗ
ਇਹਨੂੰ ਨੰਨਾ ਥੋੜਾ ਜਿਹਾ ਭਾਈ ਵੱਖਰਾ ਕਰਕੇ ਬੋਲਣਾ ਦੂਸਰਾ ਪਾਠ ਹੈ ਨਿਵਗ ਇਹ ਦੂਜਾ ਪਾਠ ਹੈ ਪਰ ਥੋੜਾ ਜਿਹਾ ਨੰਨਾ ਲਹਿਦਾ ਕਰਕੇ ਇਹ ਸੰਪਰਦਾ ਚ ਕਰਾਇਆ ਜਾਂਦਾ ਭਾਵੇਂ ਬਹੁਤਾ ਭੇਦ ਨਹੀਂ ਹੈ ਕਈ ਇਸ ਤਰ੍ਹਾਂ ਦੇ ਪਦ ਹੈ ਜਿਨ੍ਹਾਂ ਦਾ ਬਹੁਤਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਪਰ ਫਿਰ ਵੀ ਜੋ ਬਰੀਕੀ ਤੱਕ ਸੰਪਰਦਾ ਦੇ ਵਿੱਚ ਵੱਡਿਆਂ ਨੇ ਕਰਾਇਆ ਆਪਾਂ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੇ ਤੇ ਇਸ ਕਰਕੇ ਕਹਿੰਦੇ ਉਹਨਾਂ ਦੇ ਨੇ ਵਿਸ਼ੇਸ਼ ਕਰਕੇ ਕਿਉਂਕਿ ਅਰਥ ਉੱਕਣ ਬਣਨਾ ਹੈ ਨੇ ਵਿਸ਼ੇਸ਼ ਕਰਕੇ ਨੰਨਾ ਅਲੱਗ ਹੋ ਗਿਆ ਅਰਥ ਅਲੱਗ ਹੋ ਕੇ ਬਣਨਾ ਹੈ ਬਗ ਬਗਲਿਆਂ ਵਰਗੇ ਚਿੱਟੇ ਕਹਿੰਦੇ ਇਸ ਤਰ੍ਹਾਂ ਦੇ ਉਹਨਾਂ ਦੇ ਕੱਪੜੇ ਸੀ ਜਾਂ ਫਿਰ ਲੋਟੇ ਨਾਮ ਗੜਬੇ ਦਾ ਹੁੰਦਾ ਹੈ ਇਹ ਮੁਰਾਦਾਬਾਦੀ ਬਹੁਤ ਚਮਕੀਲੇ ਹੁੰਦੇ ਸੀ ਬੜੇ ਸਾਫ਼ ਹੁੰਦੇ ਸੀ ਮੁਰਾਦਾਬਾਦੀ ਭਾਂਡੇ ਸਾਰੇ ਹਿੰਦੁਸਤਾਨ ਚ ਮਸ਼ਹੂਰ ਹੁੰਦੇ ਸੀ ਉਹ ਗੜਬੇ ਫੜੇ ਹੋਏ ਨਿਬੱਗ ਚਮਕਦੇ ਹੋਏ ਲੋਟੇ ਫੜੇ ਹੋਏ ਦੂਸਰਾ ਅਰਥ ਇਹ ਹੈ ਨਿਬੱਗ ਲੋਟਿਆਂ ਦਾ ਦੂਜਾ ਅਰਥ ਪਊਗਾ ਪਹਿਲਾਂ ਬਗਲਿਆਂ ਵਰਗੇ ਚਿੱਟੇ ਸੀ ਜਿਹੜੇ ਕੱਪੜੇ ਉਹ ਉਹਨਾਂ ਦੇ ਪਾਏ ਹੋਏ ਸੀ ਤੇ ਇਸ ਕਰਕੇ ਉਹਨਾਂ ਦੇ ਲੋਟੇ ਜਿਹੜੇ ਨੇ ਇਹ ਗੜਬੇ ਹੱਥ ਵਿੱਚ ਫੜੇ ਹੋਏ ਸੀ ਇਸ ਪ੍ਰਕਾਰ ਸਿੰਘ ਕਬੀਰ ਸਾਹਿਬ ਜੀ ਇਹ ਦੇਖੇ ਵੀ ਇਸ ਤਰ੍ਹਾਂ ਚਮਕਦੇ ਹੋਏ ਲੋਟੇ ਉਹਨਾਂ ਨੇ ਹੱਥਾਂ ਦੇ ਫੜੇ ਹੋਏ ਸਨ ਤੇ ਫਿਰ ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਇਹ ਤਾਂ ਤੁਸੀਂ ਤਾਂ ਧੋਖਾ ਖਾ ਗਏ
ਓਏ ਹਰ ਕੇ ਸੰਤ ਨਾ ਆਖੀਐ ਹੈ
ਉਹ ਭਾਈ ਤੁਸੀਂ ਕਾਹਨੂੰ ਸੰਤ ਮੰਨ ਲਿਆ ਉਹਨਾਂ ਨੂੰ ਸੰਤ ਨਹੀਂ ਸੀ ਉਹ ਕਹਿੰਦੇ ਹੇ ਜਗਿਆਸੂ ਜਨੋ ਓਏ ਉਹ ਤਾਂ ਹਰ ਪਰਮੇਸ਼ਰ ਦੇ ਸੰਤ ਮਹਾਤਮਾ ਨਹੀਂ ਕਹੇ ਜਾਂਦੇ ਤੇ ਓਏ ਹਰ ਕੇ ਸੰਤ ਨਾ ਆਖੀਐ ਹੈ ਉਹ ਆਖੀਐ ਹੈ ਕਹੇ ਨਹੀਂ ਜਾਂਦੇ ਹੈ ਤੇ ਇਸ ਕਰਕੇ ਉਹ ਤਾਂ ਐਸੇ ਹਨ
ਬਨਾਰਸ ਕੇ ਠੱਗ
ਬਨਾਰਸ ਕਹਿੰਦੇ ਕਾਂਸੀ ਨੂੰ ਕਾਂਸੀ ਦੇ ਠੱਗ ਨੂੰ ਕਹਿੰਦੇ ਉਹ ਤਾਂ ਅੱਬਲ ਦਰਜੇ ਦੇ ਜਾਂ ਬਨਾਰਸ ਬਾਨਾ ਰਸ ਬਾਨਾ ਬਣੇ ਹੋਏ ਨੇ ਰਸ ਵਿਸ਼ੇ ਰਸਾਂ ਨੂੰ ਭੋਗਣ ਵਾਲੇ ਠੱਗ ਨੇ ਉਹ ਤਾਂ ਜੋ ਤੁਸੀਂ ਕਿਹਾ ਨਾ ਵੀ ਉਹ ਪਰਮੇਸ਼ਰ ਦਾ ਨਾਮ ਜਪਦੇ ਸੀ ਕਹਿੰਦੇ ਤੁਸੀਂ ਨਹੀਂ ਸਮਝੇ ਉਹਨਾਂ ਦੀ ਚਲਾਕੀ ਕਹਿੰਦੇ ਨਾ ਮਹਾਰਾਜ ਅਸੀਂ ਨਹੀਂ ਸਮਝੇ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਨਹੀਂ ਸੀ ਜਪ ਰਹੇ ਉਹ ਤਾਂ ਲੋਕਾਂ ਨੂੰ ਠੱਗਣ ਵਾਸਤੇ ਇੱਕ ਦੂਜੇ ਨੂੰ ਦੱਸਣ ਵਾਸਤੇ ਭੇਦ ਦੀ ਗੱਲ ਸਮਝਾਉਂਦੇ ਨੇ ਕਹਿੰਦੇ ਜੀ ਉਹ ਕਿਵੇਂ ਕਹਿੰਦੇ ਪਹਿਲਾਂ ਕੀ ਕਹਿੰਦਾ ਸੀ ਕਹਿੰਦੇ ਜੀ ਪਹਿਲਾਂ ਕਹਿੰਦੇ ਨਾਰਾਇਣ ਨਾਰਾਇਣ ਕਹਿੰਦੇ ਨਾਰਾਇਣ ਸ਼ਬਦ ਕਰ ਰਿਹਾ ਸੀ ਉਹਦਾ ਮਤਲਬ ਕੀ ਸੀ ਉਹ ਪਰਮੇਸ਼ਰ ਦਾ ਨਾਮ ਨਹੀਂ ਸੀ ਜਪਦਾ ਉਹ ਆਪਣੇ ਸਾਥੀਆਂ ਨੂੰ ਸਮਝਾ ਰਿਹਾ ਸੀ ਕਿ ਨਰ ਆਇਣ ਕਿ ਬੰਦਾ ਆ ਗਏ ਬੰਦੇ ਆ ਗਏ ਨਰ ਪੁਰਖ ਐਨ ਆ ਰਹੇ ਨੇ ਲੁੱਟਣ ਵਾਸਤੇ ਸਾਵਧਾਨ ਹੋ ਜਾਏ ਨਾਲ ਦੇ ਨੂੰ ਸਾਵਧਾਨ ਕਰਿਆ ਕਹਿੰਦੇ ਜੀ ਦੂਸਰਾ ਕਹਿੰਦੇ ਦੂਸਰਾ ਕਿਹਾ ਸੀ ਦਾਮੋਦਰ ਕਹਿੰਦੇ ਉਸ ਨੇ ਫਿਰ ਅੱਗੇ ਸ਼ਬਦ ਪੜ੍ਹਿਆ ਦਾਮੋਦਰ ਦਾਮ ਉਦਰ ਭਾਵ ਕੀ ਸੀ ਕਿ ਇਹਨਾਂ ਦੇ ਉਦਰ ਪੇਟ ਦੇ ਨਾਲ ਦਾਮ ਦਮੜੇ ਭਾਅ ਰੁਪਈਏ ਬੰਨੇ ਹੋਏ ਨੂੰ ਗੁੱਥਲੀ ਬੰਨੀ ਹੋਈ ਆ ਰੁਪਈਆਂ ਦੀ ਕਹਿੰਦੇ ਹੱਦ ਹੋ ਗਈ ਕਬੀਰ ਜੀ ਸਾਨੂੰ ਨਹੀਂ ਪਤਾ ਲੱਗਿਆ ਇਸ ਗੱਲ ਦਾ ਅਖੇ ਤੀਸਰਾ ਕੀ ਕਹਿੰਦਾ ਸੀ? ਤੀਸਰੇ ਕਿਹਾ ਬਿੰਦਰਾਵਨ, ਬਿੰਦਰਾਵਨ। ਕਹਿੰਦੇ ਉਹਦਾ ਮਤਲਬ ਪਤਾ ਕੀ ਸੀ? ਵੀ ਸੰਘਣੇ ਜੰਗਲ ਦੇ ਵਿੱਚ ਲੈ ਚਲੋ ਇਹਨਾਂ ਨੂੰ, ਸੰਘਣੇ ਜੰਗਲ ਦੇ ਵਿੱਚ ਲਿਜਾ ਕੇ ਉੱਥੇ ਫਿਰ ਸੌਖਾ ਰਹੂਗਾ ਲੁੱਟਣਾ, ਇੱਧਰ ਕੋਈ ਆ ਨਾ ਜਾਵੇ ਇੱਥੇ, ਤਾਂ ਤੁਹਾਨੂੰ ਜੰਗਲ 'ਚ ਲੈ ਕੇ ਗਏ ਉਹ। ਕਹਿੰਦੇ ਚੌਥੇ ਨੇ ਕਿਹਾ ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ। ਇਹਦਾ ਭਾਵ ਹੀ ਕ੍ਰਿਸ਼ਨ ਨਾਮ ਕਾਲੀ ਰਾਤ ਦਾ, ਵੀ ਕਹਿੰਦੇ ਥੋੜਾ ਜਿਹਾ ਹਨੇਰਾ ਹੋ ਲੈਣ ਦਿਓ, ਚਾਨਣੇ ਦੇ ਵਿੱਚ ਫਿਰ ਗੜਬੜ ਹੋ ਜਾਂਦੀ ਹੈ। ਹਨੇਰੇ ਦੇ ਵਿੱਚ ਇਹਨਾਂ ਨੂੰ ਕੀ ਕਰਨਾ? ਹਰੇ, ਇਹਨਾਂ ਨੂੰ ਹਰਾਂਗੇ, ਭਾਵ ਕਿ ਲੁੱਟਾਂਗੇ ਇਹਨਾਂ ਨੂੰ। ਉਹ ਹੈਰਾਨ ਰਹਿ ਗਏ, ਕਹਿੰਦੇ ਕਬੀਰ ਜੀ ਮਾਲਾ ਫੜ ਕੇ ਅਸੀਂ ਤਾਂ ਕਿਹਾ ਕਿ ਰੱਬ ਦਾ ਨਾਂ ਜਪਦੇ ਨੇ। ਕਹਿੰਦੇ ਨਹੀਂ ਭਾਈ, ਪਰਮੇਸ਼ੁਰ ਦੇ ਸੰਤ ਨਹੀਂ ਕਹੇ ਜਾਂਦੇ, ਉਹ ਤਾਂ ਬਨਾਰਸ ਦੇ ਬੜੇ ਠੱਗ ਨੇ, ਉਹਨਾਂ ਨੇ ਤਾਂ ਕਈ ਪਹਿਲਾਂ ਵੀ ਲੁੱਟੇ ਨੇ। ਇਹ ਸਮਝਾਇਆ ਹੈ,
ਐਸੇ ਸੰਤ ਨਾ ਮੋਕੋ ਭਾਵ ਹੈ।
ਇਹੋ ਜਿਹੇ ਠੱਗ ਜਿਹੜੇ ਆਪਣੇ ਆਪ ਨੂੰ ਸੰਤ ਮਹਾਤਮਾ ਕਹਾਉਣ ਵਾਲੇ, ਮੋਕੋ ਸਾਡੇ ਤਾਂ ਹੀ ਸਾਨੂੰ ਨਹੀਂ ਪਾਉਂਦੇ ਹਨ, ਨਾ ਮੋਕੋ ਭਾਵ ਹੈ, ਸਾਨੂੰ ਪਾਉਂਦੇ ਚੰਗੇ ਨਹੀਂ ਲੱਗਦੇ, ਜਿਹੜੇ ਸੰਤ ਦਾ ਬਾਣਾ ਬਣਾ ਕੇ ਠੱਗੀਆਂ ਮਾਰਨ, ਲੋਕਾਂ ਨੂੰ ਵਹਿਮ ਪਾ ਪਾ ਕੇ ਲੁੱਟੀ ਜਾਣ, ਕਿਸੇ ਨੂੰ ਕਹਿਤਾ ਤੇਰੇ ਘਰ ਪ੍ਰੇਤ ਬੜਿਆ, ਕਿਸੇ ਨੂੰ ਕਹਿਤਾ ਤੇਰੀ ਬਿਮਾਰੀ ਤਾਂ ਟੁੱਟੂਗੀ, ਲੈਣੇ ਹੁੰਦੇ ਨੇ ਪੈਸੇ। ਇਹ ਜਿਹੜੀਆਂ ਠੱਗੀਆਂ ਮਾਰੀਆਂ, ਲੇਖਾ ਫਿਰ ਬਹੁ ਪ੍ਰਪੰਚ ਕਰ ਪਰਤਾਂ ਲਿਆਵੇ, ਸੁੱਤਦਾਰਾ ਪੈ ਆਣ ਲਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪਹਿਲੇ, ਔਖਾ ਹੋਊਗਾ ਫਿਰ ਉੱਥੇ। ਇਸ ਕਰਕੇ ਹਟ ਜਾਣਾ ਚਾਹੀਦਾ ਇਹਨਾਂ ਕੰਮਾਂ ਤੋਂ, ਬੰਦਗੀ ਬੰਦਗੀ ਕਰਨੀ ਚਾਹੀਦੀ ਹੈ, ਸਹਿਜੇ ਹੋਤਾ ਜਾਇਜ਼ ਹੋਏ। ਸੋ ਇਸ ਕਰਕੇ ਉਹ ਇਸ ਤਰ੍ਹਾਂ ਦੇ ਠੱਗ ਨੇ ਭਾਈ, ਸਾਨੂੰ ਤਾਂ ਚੰਗੇ ਨਹੀਂ ਲੱਗਦੇ, ਅਸੀਂ ਤਾਂ ਇਹੋ ਜਿਹੇ ਠੱਗਾਂ ਦਾ ਨਾਂ ਸੁਣਨਾ ਵੀ ਨਹੀਂ ਚਾਹੁੰਦੇ ਹਾਂ।
ਡਾਲਾ ਸਿਓ ਪੇਡਾ ਗਟਕਾਵਹਿ।
ਉਹ ਕਹਿੰਦੇ ਭਾਈ ਕਬੀਰ ਸਾਹਿਬ ਕਹਿੰਦੇ ਤੁਸੀਂ ਸ਼ੁਕਰ ਕਰੋ। ਕਹਿੰਦੇ ਜੀ ਸ਼ੁਕਰ ਕੀ ਕਰੀਏ, ਇੱਕ ਅਸੀਂ ਲੁੱਟੇ ਗਏ, ਦੂਜਾ ਕਹਿੰਦੇ ਸ਼ੁਕਰ ਕਰੋ। ਉਹ ਕਹਿੰਦੇ ਸ਼ੁਕਰ ਇਸ ਗੱਲ ਦਾ ਕਰੋ ਵੀ ਧਨੇ ਲੁੱਟ ਹੋਇਆ, ਇਹ ਤਾਂ ਕਈਆਂ ਨੂੰ ਜਾਨੋਂ ਮਾਰਦੇ ਨੇ। ਕਹਿੰਦੇ ਜੀ ਉਹ ਕਿਸ ਤਰ੍ਹਾਂ? ਕਹਿੰਦੇ ਡਾਲਾ ਸਿਓ, ਡਾਲਾ ਜਿਵੇਂ ਟਾਹਣੀਆਂ ਦੇ ਸਿਓ ਸਮੇਤ ਹੀ, ਕੋਈ ਸਾਰਾ ਪੇਡਾ ਨਾਮ ਹੁੰਦਾ ਵਿਰਸ਼ ਦਾ, ਉਹਨੂੰ ਗਟਕਾਵਹਿ, ਮਤਲਬ ਉਸ ਨੂੰ ਗਟਕਾਵਹਿ ਨਾਮ ਹੈ ਨਿਗਲ ਜਾਣਾ, ਖਤਮ ਹੋ ਗਿਆ, ਜਿਵੇਂ ਸਰਾਲ ਵੱਡੀ ਹੁੰਦੀ ਹੈ ਉਹ ਜੀਵਾਂ ਨੂੰ ਨਿਗਲ ਜਾਂਦੀ ਹੈ। ਕਹਿੰਦੇ ਇਹ ਤਾਂ ਇਸ ਤਰ੍ਹਾਂ ਨੇ ਜਿਵੇਂ ਕੋਈ ਵਿਰਸ਼ ਨੂੰ ਨਾ ਬੜਾ ਰਾਕਸ਼ ਉਹ ਟਾਹਣਿਆਂ ਦੇ ਸਮੇਤ ਹੀ ਨਿਗਲ ਜਾਵੇ, ਜਾਂ ਹਾਥੀ ਤੋੜ ਤੋੜ ਕੇ ਖਾ ਲਵੇ, ਦਰਖਤ ਖਾ ਲੈਂਦਾ, ਅਤੇ ਜਾਂ ਫਿਰ ਹਨੇਰੀ ਪੁੱਟ ਦਿੰਦੀ ਹੈ, ਹਨੇਰੀ ਨਿਗਲ ਗਈ ਵਿਰਸ਼ ਨੂੰ ਜੜ੍ਹਾਂ ਤੋਂ ਪੁੱਟ ਦਿੱਤਾ। ਕਹਿੰਦੇ ਇਸ ਤਰ੍ਹਾਂ ਵੀ ਇਹ ਤਾਂ ਧਨ ਦੀ ਪ੍ਰਾਪਤੀ ਵਾਸਤੇ ਮਨੁੱਖਾਂ ਨੂੰ ਜਾਨੋਂ ਮਾਰਨ ਵਾਲੇ ਨੇ। ਡਾਲਾ ਤਾਂ ਹੋ ਗਿਆ ਧਨ ਪਦਾਰਥ, ਡਾਲੀਆਂ ਦੀ ਨਿਆਈ ਵਿਰਸ਼ ਦੇ, ਵਿਰਸ਼ ਰੂਪ ਤੁਹਾਡੇ ਸਰੀਰ, ਇਹ ਤਾਂ ਸਰੀਰਾਂ ਦਾ ਨਾਸ਼ ਕਰਦੇ ਨੇ, ਸਰੀਰ ਰੂਪੀ ਪੇਡਾਂ ਦਾ ਨਾਸ਼ ਕਰਦੇ ਨੇ, ਇਹ ਗਟਕਾਵੇਂ ਖਾ ਜਾਂਦੇ ਨੇ, ਇਹ ਇਹੋ ਜਿਹੇ ਰਾਕਸ਼ ਨੇ, ਬੰਦਿਆਂ ਦਾ ਮਾਸ ਵੱਢ ਵੱਢ ਕੇ ਖਾ ਜਾਂਦੇ ਨੇ, ਇਹ ਐਸੇ ਠੱਗ ਹਨ, ਰਾਕਸ਼ ਲੋਕ ਹਨ ਇਹ। ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਬਾਸਨ ਮਾਂਜ ਚੜਾਵੇ ਉਪਰ,
ਬਾਸਨ ਭਾਂਡੇ। ਕਹਿੰਦੇ ਜੀ ਉਹ ਤਾਂ ਸੁੱਚਮ ਬੜੀ ਰੱਖਦੇ ਸੀ, ਉਹ ਕਿਤੇ ਦਿਨੇ ਡੀਕੇ ਆ ਗਏ ਨਾ ਸਾਜਰੀ। ਕਹਿੰਦੇ ਜੀ ਇੰਨੀ ਸੁੱਚਮ ਰੱਖਦੇ ਸੀ, ਬਾਸਨ ਭਾਂਡਿਆਂ ਨੂੰ ਮਾਂਜ ਕੇ ਸ਼ੁੱਧ ਕਰਕੇ, ਉਹ ਕੀ ਚੁੱਲ੍ਹਿਆਂ ਦੇ ਉੱਪਰ ਉਹਨਾਂ ਨੂੰ ਚੜਾਉਂਦੇ, ਪਹਿਲਾਂ ਮਾਂਜਦੇ ਚੰਗੀ ਤਰ੍ਹਾਂ, ਪੂਰੀ ਸੁੱਚਮ ਰੱਖਦੇ ਸਨ।
ਕਾਠੀ ਧੋਏ ਦਲਾਵਹਿ,
ਲੱਕੜਾਂ ਵੀ ਧੋ ਕੇ ਵੀ ਜਾਨਵਰਾਂ ਦੀਆਂ ਬਿੱਠਾਂ ਕੀਤੀਆਂ ਹੁੰਦੀਆਂ ਨੇ, ਜੂਠੇ ਮਿੱਠੇ ਹੱਥ ਲੱਗੇ, ਪਹਿਲਾਂ ਲੱਕੜਾਂ ਧੋਂਦੇ ਨੇ, ਫਿਰ ਕਾਠੀ ਨਾਮ ਹੈ ਲੱਕੜਾਂ ਦਾ, ਧੋਏ ਜਲਾਵਹਿ, ਤਾਂ ਸਾੜਦੀਆਂ ਲੱਕੜਾਂ ਨੂੰ ਚੁੱਲ੍ਹੇ ਦੇ ਵਿੱਚ।
ਵਸਦਾ ਖੋਦ ਕਰਹਿ ਦੋਏ ਚੁੱਲ੍ਹੇ,
ਇਹ ਧਰਤੀ ਨੂੰ ਪੁੱਟ ਕੇ ਖੋਦ ਕੇ ਦੋ ਚੁੱਲ੍ਹੇ ਬਣਾਉਂਦੇ ਆ, ਉਹ ਕਰਦੇ ਹਨ। ਉਹਦਾ ਭਾਵ ਕੀ ਹੈ? ਇੱਕ ਤੇ ਦਾਲ ਭਾਜੀ ਰੰਨਣੀ, ਦੂਜੇ ਤੇ ਰੋਟੀਆਂ ਪਕਾਉਂਦੇ, ਇੱਕ ਤਾਂ ਇਹ ਅਰਥ ਹੈ। ਜਾਂ ਫਿਰ ਇੰਨੀ ਸੁੱਚਮ ਰੱਖਦੇ ਹੈ ਤੇ ਇੱਕ ਆਪਣਾ ਅੰਨ ਪਕਾਉਣ ਦੇ ਲਈ ਚੁੱਲ੍ਹਾ, ਦੂਸਰਾ ਜੇ ਕੋਈ ਅੱਗ ਮੰਗਣ ਆ ਜਾਵੇ ਉਹਦੇ 'ਚ ਉਹ ਦੇਣਾ, ਆਪਣੇ ਵਾਲੇ ਚੁੱਲ੍ਹੇ 'ਚੋਂ ਨਹੀਂ ਦੇਣੀ। ਇੰਨੀ ਸੁੱਚਮ ਰੱਖਦੇ ਆ ਵੀ ਕਿਤੇ ਸਾਡੀ ਅੱਗ ਵੀ ਜੂਠੀ ਨਾ ਹੋ ਜਾਵੇ, ਇਹੋ ਜਿਹੇ ਪਖੰਡੀ ਨੇ ਇਹ। ਤੇ ਭਾਈ ਕਰਦੇ ਕੀ ਹਨ?
ਸਾਰੇ ਮਾਨਸ ਖਾਵਹਿ,
ਤੇ ਫਿਰ ਦੇਖੋ ਸਾਰੇ ਸਾਬਤ ਮਾਨਸ ਮਨੁੱਖਾਂ ਨੂੰ, ਤੇ ਉਹ ਮਨੁੱਖਾਂ ਨੂੰ ਵੀ ਖਾਵੇ ਖਾ ਜਾਂਦੇ ਨੇ, ਉਹਨਾਂ ਨੂੰ ਲੁੱਟ ਕਰਕੇ ਜਾਨੋਂ ਮਾਰ ਦਿੰਦੇ ਨੇ, ਨਾਸ ਹੀ ਕਰ ਦਿੰਦੇ ਉਹਨਾਂ ਦਾ, ਇਹ ਖਾਣਾ ਹੀ ਹੋ ਗਿਆ ਨਾ, ਜਿਵੇਂ ਮੌਤ ਨੇ ਖਾ ਲਿਆ। ਸਿੱਧਾ ਦੰਦਾਂ ਨਾਲ ਚੱਬਣ ਦੀ ਬਾਤ ਨਹੀਂ, ਨਾਸ ਕਰਨ ਦੀ ਉਹ ਬਾਤ ਸਮਝਣੀ, ਇਉਂ ਖਾ ਲੈਂਦੇ ਨੇ। ਭਾਈ ਬਹੁਤ ਸਾਰੇ ਇਹੋ ਜਿਹੇ ਹੈ ਵੀ ਜਿਹੜੇ ਖਾ ਲੈਂਦੇ ਸੀ, ਇਹਦੇ 'ਚ ਵੀ ਕੀ ਅਤਕਥ ਨਹੀਂ ਹੈ। ਜੋ ਇਸ ਪ੍ਰਕਾਰ ਦੇ ਜਿਹੜੇ ਹੈ ਉਹ ਖਤਮ ਕਰ ਦਿੰਦੇ ਆ, ਜੀਵਾਂ ਨੂੰ ਮਾਰ ਦਿੰਦੇ ਹਨ। ਇਸ ਕਰਕੇ ਤਾਂ ਕਹਿੰਦੇ ਸ਼ੁਕਰ ਕਰੋ ਤੁਹਾਡੇ ਸਰੀਰ ਬਚ ਗਏ।
ਓਏ ਪਾਪੀ ਸਦਾ ਫਿਰਹਿ ਅਪਰਾਧੀ।
ਤੇ ਉਹ ਕਹਿੰਦੇ ਓਏ ਉਹ ਪਾਪੀ ਮੰਦ ਕਰਮੀ ਸਦਾ ਹਮੇਸ਼ਾ ਹੀ ਅਪਰਾਧੀ ਨਾ ਹੁੰਦਾ ਗੁਨਾਹ ਕਰਨ ਵਾਲਾ ਗੁਨਾਹ ਨੂੰ ਕਰਨ ਦੇ ਵਿੱਚ ਹੀ ਤੁਰੇ ਫਿਰਹਿ ਫਿਰਦੇ ਨੇ ਤੇ ਪਰ ਮੁਖੋਂ ਕੀ ਕਹਿੰਦੇ ਨੇ ਦੱਸਦੇ ਹਨ ਮੁਖੋਂ
ਅਪਰਸ ਕਹਾਵੇ ਹੈ
ਮੁਖੋਂ ਮੂੰਹ ਤੋਂ ਆਪਣੇ ਆਪ ਨੂੰ ਕਹਿੰਦੇ ਅਪਰਸ ਅਸ਼ੋਹ ਨੂੰ ਕਹਿੰਦੇ ਨੇ ਵੀ ਅਸੰਗ ਕਹਾਉਂਦੇ ਨੇ ਆਪਣੇ ਆਪ ਨੂੰ ਵੀ ਸਾਨੂੰ ਸ਼ੋਹ ਹੋਣਾ ਜੀ ਕਿਤੇ ਅਪਵਿੱਤਰ ਨਾ ਕਰ ਦਿਓ ਆਪਣੇ ਆਪ ਉੱਪਰ ਕਿਸੇ ਸ਼ੂਦਰ ਦਾ ਪਰਛਾਵਾਂ ਵੀ ਨਹੀਂ ਪੈਣ ਦਿੰਦੇ ਆਪਣੇ ਨਾਲ ਕਿਸੇ ਦੂਜੇ ਨੂੰ ਲੱਗਣ ਨਹੀਂ ਦਿੰਦੇ ਕਹਿੰਦੇ ਜੂਠੇ ਹੋ ਜਾਂਗੇ ਪਰੇ ਰਹਿ ਵੀ ਪਰੇ ਮੇਰੇ ਤੋਂ ਇੰਨੇ ਇਹ ਪਖੰਡ ਕਰਦੇ ਨੇ ਉਹ ਦਿਖਾਵੇ ਵਾਸਤੇ ਹੀ ਹੈ ਸਾਰਾ
ਸਦਾ ਸਦਾ ਫਿਰਹਿ ਅਭਿਮਾਨੀ
ਉਹ ਤਾਂ ਸਦਾ ਸਦਾ ਹਮੇਸ਼ਾ ਹਮੇਸ਼ਾ ਸਦੀਵ ਕਾਲ ਨਿਤਾ ਪ੍ਰਤੀ ਸੋਧਪਣੇ ਅਤੇ ਸੰਜਮ ਪੁਣੇ ਦੇ ਅਭਿਮਾਨੀ ਹੰਕਾਰ ਦੇ ਵੀ ਤੁਰੇ ਫਿਰਦੇ ਹਨ
ਸਗਲ ਕੁਟੰਬ ਵਿਭਾਵ ਹੈ
ਉਹ ਤਾਂ ਸਗਲ ਸਾਰੇ ਕੁਟੰਬ ਪਰਿਵਾਰ ਨੂੰ ਚੋਰੀ ਜਾਰੀ ਠੱਗੀ ਦਾ ਧਨ ਖਵਾ ਕੇ ਨਾ ਤੇ ਜਿਵੇਂ ਪਖੰਡ ਕਰਨ ਵਾਲੇ ਸਾਧ ਆਪਣੇ ਚੇਲਿਆਂ ਨੂੰ ਖਵਾ ਖਵਾ ਕੇ ਉਹਨਾਂ ਦਾ ਵੀ ਬੇੜਾ ਗਰਕ ਕਰੀ ਜਾਂਦੇ ਆ ਤੇ ਉਹ ਇਸ ਤਰ੍ਹਾਂ ਠੱਗੀਆਂ ਮਾਰਨ ਵਾਲੇ ਚੋਰੀਆਂ ਕਰਨ ਵਾਲੇ ਪੈਣ ਪਰਿਵਾਰ ਨੂੰ ਬਹੁ ਪਰਪੰਚ ਕਰ ਪਰ ਧਨ ਲਾਵੇ ਸੁਦਾਰਾ ਪੈ ਆਨ ਲੁਟਾਵੇ ਇਉਂ ਫਿਰ ਸੰਸਾਰ ਸਮੁੰਦਰ ਦੇ ਵਿੱਚ ਡੁਬਾਵ ਹੈ ਤੋਂ ਭਾਵ ਹੈ ਡੁਬੋਈ ਜਾਂਦੇ ਨਾ ਨਰਕਾਂ ਦੇ ਲੇਖਾ ਦੇਣਗੇ
ਜਿਤ ਕੋ ਲਾਇਆ ਤਿਤ ਹੀ ਲਾਗਾ
ਪੂਰਵਲੇ ਕਰਮਾਂ ਦੇ ਅਨੁਸਾਰ ਹੁਣ ਕਬੀਰ ਸਾਹਿਬ ਕਹਿੰਦੇ ਹੇ ਪਰਮੇਸ਼ੁਰ ਜਿਤ ਜਿਸ ਪਾਸੇ ਵਾਹਿਗੁਰੂ ਨੇ ਜੀਵਾਂ ਨੂੰ ਵਾਸਨਾ ਅਨੁਸਾਰ ਲਾਉਣਾ ਕੀਤਾ ਹੈ ਤਿਤ ਹੀ ਲਾਗਾ ਉਸੇ ਪਾਸੇ ਜੀਵ ਲੱਗੇ ਹੋਏ ਹਨ ਜੇ
ਤੈਸੇ ਕਰਮ ਕਮਾਵੇ
ਤੈਸੇ ਉਹੇ ਜਿਹੀ ਕਰਮਾਂ ਨੂੰ ਕਮਾਵੇ ਕਮਾਉਂਦੇ ਹਨ
ਕਹੋ ਕਬੀਰ ਜਿਸ ਸਤਿਗੁਰ ਭੇਟੈ
ਕਬੀਰ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਪੂਰਨ ਸਤਿਗੁਰੂ ਸੱਚੇ ਗੁਰੂ ਜੀ ਭੇਟੈ ਮਿਲ ਜਾਣ ਤਾਂ ਫਿਰ ਉਹਨਾਂ ਦਾ ਦੱਸਦੇ ਹਨ ਛੁਟਕਾਰਾ ਕਿਵੇਂ ਹੁੰਦਾ ਫਿਰ
ਪੁਨਰਪ ਜਨਮ ਨਾ ਆਵੇ
ਪੁਨਰਪ ਫਿਰ ਉਹ ਉਸ ਦਾ ਜਿਹੜਾ ਨਾ ਕਿਉਂਕਿ ਪੁਨਰਪ ਜਨਮ ਨਾ ਆਵੇ ਪੁਨਰਪ ਅਰਥ ਹੈ ਫੇਰ ਦੁਬਾਰੇ ਤੇ ਉਸ ਦਾ ਗੁਰੂ ਸਾਹਿਬ ਜੀ ਜੀਵਨ ਬਦਲ ਐਸਾ ਜੀਵਨ ਬਦਲ ਦਿੰਦੇ ਨਾ ਤੇ ਜਿਵੇਂ ਬਗਲਿਆਂ ਤੋਂ ਮਹਾਰਾਜ ਨੇ ਕਿਹਾ ਨਾ ਜੇ ਤੁਸੀਂ ਭਾਵੇ ਨਾਨਕਾ ਤਾਂ ਕਾਗੋਂ ਹੰਸ ਕਰੇ ਕਾਗ ਦੀ ਨਿਆਈ ਕੌਣ ਹੈ ਬਿਸਟਾ ਗੰਦਗੀ ਜਿਵੇਂ ਕਾਂ ਖਾਂਦਾ ਵਿਸ਼ੇ ਵਿਕਾਰ ਭੋਗਣ ਵਾਲੇ ਤੇ ਉਹਨਾਂ ਨੂੰ ਹੰਸ ਦੀ ਨਿਆਈ ਤਤਵੇ ਤੇ ਮਹਾਂਪੁਰਸ਼ ਕਹਿੰਦੇ ਉਹ ਫਿਰ ਇਸ ਪ੍ਰਕਾਰ ਬਣਾ ਦਿੰਦੇ ਆ ਪੁਨਰਪ ਫਿਰ ਉਹ ਪੁਨ ਜਮਾ ਅਪ ਪੁਨਰਪ ਦਾ ਪੁਨਰਅਪ ਉਹਦੇ ਵਿੱਚ ਪੁਨ ਨਿਸ਼ਚੇ ਕਰਕੇ ਜਨਮਾਂ ਦੇ ਵਿੱਚ ਨਾਂ ਨਹੀਂ ਆਵੇ ਆਉਂਦੇ ਭਾਵ ਕੀ ਹੈ ਮੁਕਤ ਹੋ ਜਾਂਦੇ ਨੇ ਪੁਨਰ ਜਨਮ ਨਹੀਂ ਹੁੰਦਾ ਦੁਬਾਰੇ ਨਹੀਂ ਹੁੰਦਾ ਤੇ ਇਸ ਪ੍ਰਕਾਰ ਫਿਰ ਹੋਏ ਉਹ ਨਿਸ਼ਚੇ ਦੇ ਨਾਲ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ ਇਹਦਾ ਦੂਸਰਾ ਭਾਵ ਜਿਹੜਾ ਹੈ ਫਿਰ ਬੋਲੋ ਜੀ ਦੂਸਰੇ ਅਸੀਂ ਗਜ ਸਾਡੇ ਤੈ ਤੈ
ਗਜ ਸਾਡੇ ਤੈ ਤੈ ਧੋਤੀਆ
ਤੇ ਹੁਣ ਕਬੀਰ ਸਾਹਿਬ ਨੂੰ ਜਿਹੜੇ ਕੋਲ ਜਗਿਆਸੂ ਬੈਠੇ ਸੀ ਉਹ ਕਹਿੰਦੇ ਕਬੀਰ ਸਾਹਿਬ ਜੀ ਇਹ ਠੱਗਾਂ ਬਾਰੇ ਤਾਂ ਬਹੁਤ ਸੋਹਣਾ ਚਾਨਣਾ ਪਾਇਆ ਪਖੰਡੀ ਸੰਤਾਂ ਬਾਰੇ ਜਿਹੜੇ ਸੰਤ ਕਹਾਉਂਦੇ ਹੁੰਦੇ ਪਖੰਡੀ ਉਹਨਾਂ ਬਾਰੇ ਵੀ ਚਾਨਣਾ ਪਾਇਆ ਹੁਣ ਅਸਲੀ ਸੰਤਾਂ ਬਾਰੇ ਦੱਸੋ ਬ੍ਰਹਮ ਬੇਤੇ ਮਹਾਂਪੁਰਸ਼ ਜਿਹੜੇ ਅਸਲੀ ਸੰਤ ਕਿਹੋ ਜਿਹੇ ਹੁੰਦੇ ਨੇ ਉਹਨਾਂ ਦੇ ਲੱਖਣ ਕਹੋ ਜਿਵੇਂ ਮਹਾਰਾਜ ਨੇ ਕਿਹਾ ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵੈਜਨ ਹੈ ਕਹਿੰਦੇ ਲੋ ਭਾਈ ਉਹਦੇ ਲੱਖਣ ਦੱਸਦੇ ਨੇ ਹੈ ਬੁੱਝ ਲਈ ਦੁਬਾਰੇ ਫਿਰ ਬੋਲੇ
ਗਜ ਸਾਡੇ ਤੈ ਤੈ ਧੋਤੀਆ
ਤੇ ਜੋ ਮਹਾਤਮਾ ਜਨ ਸਾਡੇ ਤੈ ਦਾ ਮਤਲਬ ਤੈ ਦਾ ਅਰਥ ਹੈ ਤ੍ਰੈ ਤਿੰਨ ਸਮਝਣਾ ਤੇ ਉਹ ਭਾਵ ਕੀ ਹੈ ਸਾਢੇ ਤਿੰਨ ਮਾਤਰਾ ਓਂਕਾਰ ਦੀਆਂ ਨੇ ਓਕਾਰ ਓਕਾਰ ਮੁਕਾਰ ਇਹ ਤਿੰਨ ਮਾਤਰਾ ਨੇ ਤੇ ਇਸ ਕਰਕੇ ਇਹ ਜਿਹੜੀਆਂ ਤਿੰਨ ਮਾਤਰਾ ਓਂਕਾਰ ਦੀਆਂ ਕਿ ਅਰਧ ਭਾਗ ਜਿਹੜਾ ਉਹ ਚੇਤਨ ਸਮਝਣਾ ਸਾਧ ਸਿੰਘ ਜੀ ਤੇ ਇਸ ਕਰਕੇ ਇਹ ਜਿਹੜਾ ਸ਼ਬਦ ਹੈ ਓਂਕਾਰ ਬਣਿਆ ਆਕਾਰ ਓਕਾਰ ਮੁਕਾਰ ਪੁਨ ਅਰਧ ਬਿੰਦ ਪਹਿਚਾਨ ਚਾਰੋਂ ਕੋ ਸਮੁਦਾਇ ਜੋ ਓਂਕਾਰ ਪਹਿਚਾਨ ਇਹਦਾ ਕੀ ਕਰਦੇ ਗਜ ਦਾ ਅਰਥ ਉਚਾਰਨ ਕਰਨਾ ਗਜ ਗਜ ਕੇ ਉਚਾਰਦੇ ਹੈ ਗਜ ਉਚਾਰਦੇ ਹਨ ਭਾਵ ਹਰ ਵਕਤ ਸਿਮਰਨ ਕਰਦੇ ਰਹਿੰਦੇ ਨੇ ਇਸ ਕਰਕੇ ਫਿਰ ਗਜ ਸਾਡੇ ਤੈ ਇਹਦੇ ਹੋ ਗਏ ਗਾਹਾਂ ਤੈ ਧੋਤੀਆਂ ਇੱਕ ਤੈ ਫਿਰ ਪਿਆ ਨਾ ਗਏ ਉਹਨਾਂ ਦੇ ਤੈ ਤਿੰਨ ਪ੍ਰਕਾਰ ਦੀਆਂ ਤੈ ਦਾ ਫਿਰ ਤਿੰਨ ਪ੍ਰਕਾਰ ਲਾਉਣਾ ਸੁੱਤ ਵਿੱਤ ਲੋਕ ਈਖਣਾ ਤੀਨੀ पुत्र की वासना, संतान की, धन की वासना, लोग मेरा जस करने इहदी वासना, यह तीन वासना जिहड़ियां धोतियां धोए दित्तियां ने उन्हां ने, वासना खत्म कर दित्तियां। ते असे फिर अगे दसदे हां जे
तेहरे पायन तग,
अते जो मन बाणी अते शरीर तीन हो गए ना, ते इस प्रकार ए जिहड़े तीन हन मन बाणी शरीर, इन्हां नूं सतसंग दे विच रखना है जिहड़ा, ए तेरे ए तीन जिहड़े मन बाणी शरीर ए तेरे तग जनेऊ दी इही जनेऊ पहने होए ने उन्हां ने, बाहर सूत्र दे जनेऊ नहीं है उन्हां दे, ए पाए होए हन
गली जिना जप मालिया,
जिन्हां दियां गल्लां ही जप मालियां बन गईयां, माला दी न्याई गल्लां ही जिहड़ियां ब्रह्म दियां गल्लां करदे ने हर वेले, उन्हां दियां माला माला दे सदर्श उन्हां दियां गल्लां हन, इस करके
लोटे हथ निवग,
उन्हां दे हथ आदिक इंद्रिय जिहड़े ने पापां वल्लों लौट ले मोड़ ले, उन्हां ने पापां वल जाने नहीं दिंदे अपने हत्थां नूं, इस करके निबग, उन्हां दे हथ पापां वल नूं बगदे ही नहीं है, लौट ले मतलब मोड़ ले ना, हत्थां नूं कदे चोरी नहीं करन दिंदे, जारी नहीं करन दिंदे, औगणा वल नहीं चलाउंदे हन, इस करके हत्थां दे नाल ने बग, ने विशेष करके बग उज्जल काम ही करदे ना, बग बगे पारी चिट्टे काम पुन्नदान करदे ना, इस प्रकार उन्हें अपने हाथ पवित्र कर ले हन जे।
ओए हर के संत न आखिए,
पाठ तो एक नहीं करना है, हर के संत न आखिए, पर अर्थ विच की करना है, ओए हर के संतन आखिए, उन्हां नूं हरी दे संत कहा जाएगा, जां फिर नन्ना जिहड़ा ना पुरश दा वाचक है, यह संस्कृत दे विच इस तरह दे आउंदे है पद, ओ ना पुरख, नन्ने दे विच पुरख लै लेना, ओए सतपुरख जिहड़े संत पुरख परमात्मा दे संत इह जे कहे जाणगे, ओ इस करके ऐसे ओए हर के संतन आखी है, इहदे नाल ज्यादा स्पष्ट हुंदा है हरी दे संत कहे जाणगे।
बनारस के ठग,
ते ओ संसार दे कहे अंदर की बानारस, बाना बने हुए न, भाव की ए जिहड़े संसार दे अंदर बाना रस, बाना बने हुए विषय रस नूं निवृत करन रूप उन्हां ने ठग लिया, भाव जिन्हां ने विषय रस की निवृत्ति कर दित्ती है, इस करके जानी विषयां नूं ठग लिया, जिवें कबीर साहब ने कहा जिहड़ी माया ने संसार ठगिया, कहिंदे भगतां ने वह माया नूं ठगिया है, ਇਹ ਵਿਸ਼ਿਆਂ ਨੇ ਜਿਹੜੇ ਸੰਸਾਰ ਨੂੰ ਠਗਿਆ ਉਹਨੇ ਵਿਸ਼ੇ ਠਗਲੇ ਭਾਵ ਨਿਵਰਤ ਕਰ ਦਿੱਤੇ ਹਨ।
ਐਸੇ ਸੰਤਨਾ ਮੋਕੋ ਭਾਵ ਹੈ,
ਐਸੇ ਇਹੋ ਜੇ ਐਸੇ ਸੰਤਨ ਮੋਕੋ ਭਾਵ ਹੈ, ਇਹੋ ਜੇ ਸੰਤ ਮੈਨੂੰ ਚੰਗੇ ਲੱਗਦੇ ਨ, ਤੋ ਇਸ ਕਰਕੇ ਇਹ ਮੈਨੂੰ ਭਾਉਂਦੇ ਨ, ਜਾਂ ਫਿਰ ਜਿਹੋ ਜੇ ਸੰਤਨ ਮਹਾਤਮਾ ਜਨਾਂ ਦਾ ਸਮੂਹ ਕਹਿੰਦੇ ਮੋਹ ਮੈਨੂੰ ਭਾਉਂਦਾ ਹੈ, ਉਹਨਾਂ ਦਾ ਮੋਹ ਮੈਨੂੰ ਭਾਉਂਦਾ ਹੈ, ਮੋਹ ਮੈਨੂੰ ਪਾਉਂਦਾ, ਚੰਗੇ ਲੱਗਦੇ ਨੇ ਐਸੇ ਸੰਤ ਮੈਨੂੰ ਚੰਗੇ ਲੱਗਦੇ ਜਿਹੜੇ ਬੰਦਗੀ ਕਰਨ ਵਾਲੇ ਨੇ, ਦੂਜੇ ਨੂੰ ਗਿਆਨ ਦਾ ਉਪਦੇਸ਼ ਦਿੰਦੇ ਨੇ, ਤੋ ਇਸ ਕਰਕੇ ਤੇ ਐਸੇ ਅਗਿਆਨੀ ਨਹੀਂ ਮੈਨੂੰ ਪਾਉਂਦੇ, ਜਿਹੜੇ ਹੈ ਸੰਤ ਕਹਾਉਂਦੇ ਪਰ ਹੈ ਅਗਿਆਨੀ ਉਹ ਨਹੀਂ ਪਾਉਂਦੇ, ਪਰ ਇਹੋ ਜਿਹੇ ਸੰਤਨ ਮਹਾਤਮਾ ਜਨ ਸਮੂਹ ਤੇ ਉਹ ਮੈਨੂੰ ਪਾਉਂਦੇ ਚੰਗੇ ਲੱਗਦੇ ਹਨ ਜੀ।
ਡਾਲਾ ਸੋ ਪੇਡਾ ਗਟਕਾਵੇ ਹੈ,
ਪੇਡਾ ਨਾਮ ਮੂਲ ਦਾ ਹੁੰਦਾ ਹੈ, ਮੂਲ ਕੀ ਹੈ ਅਗਿਆਨ, ਅਗਿਆਨ ਦੇ ਸਿਉਂ ਸਮੇਤ ਡਾਲਾਂ ਟਾਹਣੀਆਂ ਦੀ ਨਿਆਂ ਕੀ ਹੈ ਸੰਸਾਰ ਨੂੰ ਗਟਕਾਵ ਹੈ, ਡਾਲਾਂ ਸਿਉਂ ਪੇਡਾ ਗਟਕਾਵ ਹੈ, ਨਿਕਲ ਜਾਂਦੇ ਨੇ ਭਾਵ ਉਹਦਾ ਅਭਾਵ ਕਰ ਦਿੰਦੇ ਨੇ, ਸੰਸਾਰ ਦੀ ਨਿਵਿਰਤੀ ਕਰ ਦਿੱਤੀ ਗਿਆਨ ਦੁਆਰਾ, ਅਸਥਾਈ ਦੇ ਕੇ ਫਰਮਾਉਂਦੇ ਆ ਜੀ।
ਵਾਸਨ ਮਾਂਜ ਚੜਾਵ ਹੈ ਉਪਰ,
ਉਹਨਾਂ ਨੇ ਤਿੰਨ ਵਾਸਨਾ, ਇੱਕ ਤਾਂ ਸਰੀਰ ਦੀ ਹੈ ਇਹ ਜਿਹੜੀ ਵਾਸ਼ਨਾ, ਸਰੀਰ ਨੂੰ ਸੈਂਟ ਫੈਂਟ ਲਾ ਕੇ ਰੱਖਣੇ, ਤੇਲ ਤੂਲ ਲਾ ਕੇ ਚਮਕਾ ਕੇ ਰੱਖਣਾ, ਮੇਰਾ ਮੈਨੂੰ ਸੋਹਣਾ ਲੱਗਾ ਸ਼ੀਸ਼ਿਆਂ 'ਚ ਨੂੰ ਦੇਖੀ ਜਾਣਾ, ਇੱਕ ਤਾਂ ਇਹ ਵਾਸ਼ਨਾ, ਇੱਕ ਲੋਕ ਚੰਗਾ ਕਹਿਣ ਮੈਨੂੰ, ਮੇਰੀ ਵਡਿਆਈ ਹੋਵੇ, ਜਾਂ ਸ਼ਾਸਤਰ ਪੜ੍ਹਨ ਦੀ, ਅਤੇ ਇਸ ਤਰ੍ਹਾਂ ਦੀ ਇਹ ਵਿਚਾਰ ਨੇ, ਇਹ ਵੀ ਸਾਧ ਸਿੰਘ ਜੀ ਮਨ ਦੀ ਵਾਸ਼ਨਾ ਹੁੰਦੀ ਹੈ, ਜਾਂ ਫਿਰ ਇਕੱਤਰ ਕਰਨੇ ਦੀ, ਧਨ ਆਦਿ ਪਦਾਰਥ ਇਕੱਤਰ ਕਰਨੇ ਦੀ ਆਦਿ ਵਾਸ਼ਨਾਵਾਂ ਨੂੰ, ਇਹ ਜਿੰਨੀਆਂ ਵਾਸ਼ਨਾਵਾਂ ਸੀ ਸੰਸਾਰ ਇਹਨਾਂ 'ਚ ਫਸਿਆ ਹੋਇਆ, ਉਹਨਾਂ ਨੇ ਕੀ ਕਿਹਾ, ਇਹਨੂੰ ਬਾਸਨ ਬਾਸ਼ਨਾ ਨੂੰ ਮਾਂਜ ਹੀ ਦਿੱਤਾ ਹੈ। ਜਿਵੇਂ ਭਾਂਡੇ ਨੂੰ ਜੂਠ ਲੱਗੀ ਹੋਵੇ ਮਾਂਜ ਕੇ ਸਵਾਹ ਨਾਲ ਸ਼ੁੱਧ ਕਰ ਲਈਦਾ ਹੈ, ਉਹਨਾਂ ਨੇ ਪਰਮਾਤਮਾ ਦੀ ਬੰਦਗੀ ਦੇ ਨਾਲ ਮਾਂਜ ਹੀ ਲਿਆ, ਸ਼ੁੱਧ ਕਰ ਲਿਆ। ਸਾਧੂ ਧੂਰ ਕਰ ਸ਼ੁੱਧ ਮਜਾਈ, ਉਹਨਾਂ ਨੇ ਮਜਾਈ ਕੀਤੀ ਹੈ ਸਾਧੂਆਂ ਦੀ ਚਰਨ ਧੂੜ ਦੇ ਨਾਲ। ਅਹੰ ਬੁੱਧ ਭਰਪੂਰਥ ਦਾਈ ਸਾਧੂ ਧੂਰ ਕਰ ਸ਼ੁੱਧ ਮਦਾਈ, ਇਸ ਤਰ੍ਹਾਂ ਦੀ ਪੰਕਤੀ ਹੈ, ਉਹ ਮਜਾਈ ਕਰ ਦਿੱਤੀ ਹੈ, ਨਿਵਿਰਤ ਕਰ ਲਿਆ ਹੈ। ਇਸ ਕਰਕੇ ਫਿਰ ਨੌ ਗੋਲਕਾਂ ਦੇ ਵਿਸ਼ਿਆਂ ਤੋਂ ਅਤੇ ਉਹ ਉੱਪਰ ਉੱਪਰ ਤੋਂ ਭਾਵ ਉਪਰਾਮ ਹੋ ਕੇ ਬਿਰਤੀ ਨੂੰ ਅਤੇ ਉੱਪਰ ਕੀ ਕਰਦੇ ਚੜਾਵ ਹੈ ਚੜਾਉਂਦੇ ਨੇ ਤੁਰਿਆ ਪਦ ਵੱਲ ਨੂੰ। ਤੇ ਇਸ ਕਰਕੇ
ਕਾਠੀ ਧੋਏ ਦਲਾਵਹਿ,
ਇੱਕ ਪਰਮਾਤਮਾ ਦੇ ਨਾਮ ਵਿੱਚ ਬਿਰਤੀ ਨੂੰ ਚੜਾ ਕੇ ਰੱਖਦੇ ਹੈ ਕਾਠੀ ਦੀ ਨਿਆਵੀ ਅਸਥੂਲ ਸਰੀਰ ਨੂੰ ਨਿਸ਼ਕਾਮ ਕਰਮਾਂ ਦੇ ਪਾਣੀ ਨਾਲ ਧੋਏ ਧੋਂਦੇ ਨੇ, ਭਗਤੀ ਰੂਪੀ ਅਗਨੀ ਦੇ ਨਾਲ ਦੇਹ ਅਭਿਮਾਨ ਨੂੰ ਜਲਾ ਦਿੰਦੇ ਨੇ, ਜਲਾਵ ਹੈ। ਤੇ ਇਸ ਪ੍ਰਕਾਰ ਉਹ ਚੰਗੇ ਸੰਤਾਂ ਦਾ ਕਰਤਵ ਇਹ ਦੱਸਿਆ, ਉਹਨਾਂ ਦੇ ਲਕਸ਼ਣ ਦੱਸੇ ਹਨ ਜੀ।
ਬਸਦਾ ਖੋਦ ਕਰਹਿ ਦੁਇ ਚੂਲੇ,
ਬੁੱਧ ਰੂਪ ਧਰਤੀ ਨੂੰ ਖੋਦ ਖੋਜ ਇਹਦੀ ਖੋਜ ਕਰਹਿ ਕਰਕੇ ਰਾਗ ਦਵੈਸ਼ ਰੂਪੀ ਮਿੱਟੀ ਕੱਢ ਕੇ ਦੋਏ ਦੋ ਰਾਰਾ ਤੇ ਮੰਮਾ ਰਾਮ ਸ਼ਬਦ ਬਣ ਗਿਆ, ਹਾਹਾ ਤੇ ਰਾਰਾ ਹਰੀ ਸ਼ਬਦ ਬਣ ਗਿਆ। ਤੇ ਇਸ ਪ੍ਰਕਾਰ ਜਿਵੇਂ ਗੱਗਾ ਤੇ ਰਾਰਾ ਗੁਰੂ, ਵਾਹਵਾ ਤੇ ਹਾਹਾ ਵਾਹੇ ਵਾਹਿਗੁਰੂ ਬਣ ਗਿਆ ਸਾਡੇ ਵਾਸਤੇ। ਇਸ ਪ੍ਰਕਾਰ ਦੋ ਚੂਲੇ, ਇਹ ਵਾਹਿਗੁਰੂ ਮੰਤਰ ਪੂਜਨ ਅਰਨਾਮ ਆਰਾਮ ਦੇ ਹਰ ਸ਼ਬਦ ਰੂਪੀ ਇਹ ਚੁੱਲ੍ਹੇ ਬਣਾਏ ਹੋਏ ਨੇ, ਭਾਵ ਵਾਹਿਗੁਰੂ ਨੂੰ ਸਿਮਰਦੇ ਰਹਿੰਦੇ ਹਨ। ਤੇ ਜਾਂ ਫਿਰ ਦੋਏ, ਦੋਏ ਕੀ ਹੈ ਦਵੈਸ਼ ਨੂੰ ਗਿਆਨ ਰੂਪੀ ਚੁੱਲ੍ਹੇ ਵਿੱਚ ਸਾੜ ਦਿੰਦੇ ਹਨ।
ਸਾਰੇ ਮਾਨ ਸਖਾਵੇ,
ਮਨ ਦੀਆਂ ਸਾਰੀਆਂ ਮਾਨਸੇ ਸ਼ਾਵਾਂ ਨੂੰ ਖਾਵੇ ਖਾ ਜਾਂਦੇ ਨੇ, ਅਭਾਵ ਕਰ ਦਿੰਦੇ ਨੇ, ਕੋਈ ਸੰਕਲਪ ਅੰਦਰੋਂ ਫੁਰਨੇ ਨਹੀਂ ਦਿੰਦੇ, ਹਰ ਵਕਤ ਨਾਸ ਕਰਕੇ ਉਹ ਨਾਸ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ, ਉਹਦੇ ਥਾਂ ਤੇ ਸੰਕਲਪ ਵਾਹਿਗੁਰੂ ਵਾਹਿਗੁਰੂ ਦੀ ਧੁਨ ਜਾਰੀ ਕਰਕੇ ਰੱਖਦੇ ਹਨ।
ਓਏ ਪਾਪੀ ਸਦਾ ਫਿਰਹਿ ਅਪਰਾਧੀ,
ਓਏ ਉਹਨਾਂ ਸੰਤਾਂ ਨੇ ਤੇ ਉਹਨਾਂ ਓਏ ਪਾਪੀ ਦਾ ਅਰਥ ਉਹ ਨਹੀਂ ਅਪਰਾਧੀ ਨੇ, ਹੁਣ ਇੱਥੇ ਪੱਪੇ ਦੋਨੇ ਅਲੱਗ ਕਰ ਲੈਣੇ ਨੇ। ਪਾ ਪੀ, ਪੀ ਨਾਮ ਹੈ ਪਤੀ ਦਾ, ਪਤੀ ਕੌਣ ਹੈ ਪਰਮੇਸ਼ਰ, ਉਸ ਨੂੰ ਪਾ ਲਿਆ ਉਹਨਾਂ ਨੇ। ਤੇ ਇਸ ਕਰਕੇ ਫਿਰ ਜਿਹੜੇ ਅਪਰਾਧੀ ਮਤਲਬ ਅਪਰਾਧ ਸੀ, ਅਪਰਾਧ ਕੀ ਹੁੰਦੇ ਗੁਨਾਹ, ਉਹਨਾਂ ਵੱਲੋਂ ਹਮੇਸ਼ਾ ਆਪਣੇ ਮਨ ਨੂੰ ਫਿਰੇ ਫਿਰ ਗਏ ਨੇ, ਆਪਣੇ ਮਨ ਨੂੰ ਫੇਰ ਕੇ ਰੱਖਿਆ ਗੁਨਾਹਾਂ ਵੱਲੋਂ ਫਿਰ ਗਏ ਨੇ। ਉਹ ਫਿਰ ਐਸੇ ਜੋ ਸੰਤ ਹੈ
ਮੁਖ ਹੋ ਅਪਰਸ ਕਹਾਵੇ,
ਉਹ ਆਪ ਵੀ ਅਪਰਸ ਅਸੰਗ ਹਨ, ਮਾਇਆ ਤੋਂ ਨਿਰਲੇਪ ਹੋ ਗਏ। ਤੇ ਅਧਿਕਾਰੀਆਂ ਨੂੰ ਮੁਖ ਤੋਂ ਬ੍ਰਹਮ ਨੂੰ ਅਸੰਗ ਕਹਾਵੇ ਕਹਾ ਦਿੰਦੇ ਨੇ, ਵੀ ਉਹ ਬ੍ਰਹਮ ਹੈ ਜਿਹੜਾ ਅਸੰਗ ਹੈ, ਨਿਰਵਿਕਾਰ ਹੈ, ਨਿਰੰਜਨ ਹੈ, ਸ਼ੁੱਧ ਸਰੂਪ ਹੈ। ਆਪ ਅਸੰਗ ਪਰਮੇਸ਼ਰ ਦਾ ਨਾਮ ਜਪਦੇ ਤੇ ਹੋਰਨਾਂ ਨੂੰ ਜਪਾਉਂਦੇ ਨੇ। ਸੋ ਪ੍ਰਭ ਦੂਰ ਨਾਹੀਂ ਪ੍ਰਭ ਤੂੰ ਹੈ, ਇਹ ਸਿੱਖਿਆ ਦਿੰਦੇ ਹਨ।
ਸਦਾ ਸਦਾ ਫਿਰਹਿ ਅਭਿਮਾਨੀ,
ਉਹ ਸੰਤ ਜਨ ਸਦਾ ਸਦਾ ਹਮੇਸ਼ਾ ਹਮੇਸ਼ਾ ਗੁਣਾਂ ਦੇ ਹੰਕਾਰ ਵੱਲੋਂ ਫਿਰੇ ਰਹਿੰਦੇ ਨੇ, ਭਾਵ ਗੁਣਾਂ ਦਾ ਹੰਕਾਰ ਨਹੀਂ ਕਰਦੇ, ਅਭਿਮਾਨ ਵੱਲੋਂ ਫਿਰੇ ਰਹਿੰਦੇ ਨੇ। ਤੇ ਆਸਰੀ ਸੰਪਦਾ ਰੂਪੀ ਪਰਿਵਾਰ ਨੂੰ ਅੱਗੇ ਦੱਸਦੇ ਨੇ, ਸਗਲ ਕੁਟੁੰਬ
ਡੁਬਾਵੇ,
ਤੇ ਆਸਰੀ ਸੰਪਦਾ ਰੂਪੀ ਸਾਰੇ ਪਰਿਵਾਰ ਨੂੰ ਬ੍ਰਹਮ ਅਭਿਆਸ ਰੂਪ ਪਾਣੀ ਦੇ ਵਿੱਚ ਡੋਬ ਦਿੰਦੇ ਨੇ। ਸਗਲ ਕੁਟੁੰਬ ਡੁਬਾਵੇ, ਕਿਹੜਾ ਪਰਿਵਾਰ, ਆਸਰੀ ਸੰਪਦਾ ਜੀ, ਕਾਮ ਕਰੋ ਲੋਭੋ ਹੰਕਾਰ ਸ਼ਬਦ ਸਪਰਸ਼ ਰੂਪ ਰਸਗੰਧ ਆਦਿ, ਇਹਨਾਂ ਨੂੰ ਬ੍ਰਹਮ ਅਭਿਆਸ ਰੂਪੀ ਪਾਣੀ ਚ ਡੋਬ ਦਿੰਦੇ। ਤੇ ਇਸ ਕਰਕੇ ਸਗਲ ਕੁਟੁੰਬ ਡੁਬਾਵ ਹੈ। ਐਸੇ ਸੰਤ ਜਨ ਅਭਿਮਾਨੀ ਪੁਰਖਾਂ ਦੇ ਸੰਗ ਤੋਂ ਸਦਾ ਸਦਾ ਫਿਰੇ ਅਭਿਮਾਨੀ, ਐਸੇ ਸੰਤ ਜਨ ਅਭਿਮਾਨੀ ਪੁਰਖਾਂ ਦੇ ਸੰਗ ਤੋਂ ਸਦਾ ਸਦਾ ਫਿਰੇ ਰਹਿੰਦੇ ਨੇ, ਆਪਣੇ ਸਾਰੇ ਇੰਦਰੀਆਂ ਰੂਪੀ ਪਰਿਵਾਰ ਨੂੰ ਸਗਲ ਕੁਟੁੰਬ ਡੁਬਾਵ ਹੈ, ਇੰਦਰੀਆਂ ਰੂਪੀ ਪਰਿਵਾਰ ਨੂੰ ਪਰਮਾਤਮਾ ਦੇ ਜਸ ਰੂਪੀ ਪਾਣੀ ਵਿੱਚ ਡੁਬੋ ਕੇ ਰੱਖਦੇ, ਭਾਵ ਮਗਨ ਰਹਿੰਦੇ ਨੇ ਨਾਮ ਦੇ ਵਿੱਚ।
ਜਿਤ ਕੋ ਲਾਇਆ ਤਿਤ ਹੀ ਲਾਗਾ,
ਐਸੇ ਸੰਤ ਜਨਾਂ ਨੇ ਜਿਤ ਜਿਸ ਪਾਸੇ ਕੋ ਦਰਥ ਨੂੰ, ਜਿਸ ਪਾਸੇ ਨੂੰ ਆਪਣੇ ਮਨ ਨੂੰ, ਅੱਖਾਂ ਨੂੰ, ਹੱਥਾਂ ਨੂੰ, ਪੈਰਾਂ ਨੂੰ ਆਦਿ ਇੰਦਰੀਆਂ ਨੂੰ ਲਾਇਆ ਹੋਇਆ ਹੈ, ਇਹ ਇਸ ਕਰ ਕਰਕੇ ਉਹਨਾਂ ਨੇ ਇਹ ਸਾਰੇ ਇੰਦਰੀ ਇੱਧਰ ਲਾਏ ਹੋਏ ਹਨ ਉਹਨਾਂ ਪਾਸੋਂ। ਫਿਰ
ਤੈਸੇ ਕਰਮ ਕਮਾਵੇ,
ਉਹ ਇੰਦਰੀ ਫਿਰ ਉਹੋ ਜਿਹੀ ਸੇਵਾ ਵਿੱਚ ਲੱਗੇ ਰਹਿੰਦੇ ਹੈ, ਨੇਤਰੀ ਸਤਿਗੁਰ ਵੇਖਣਾ ਜਾਂ ਸਰਬਣੀ ਸੁਣਨਾ, ਗੁਰਨਾਉ ਮੁੱਖ ਤੋਂ ਰਸ ਨਾਲ ਵਾਹਿਗੁਰੂ ਦਾ ਸ਼ਬਦ ਬੋਲਦੇ ਰਹਿਣਾ, ਉਹ ਇੰਦਰੀ ਉਸੇ ਪਾਸੇ ਪ੍ਰੇਰਦੇ ਹੋਏ ਤੈਸੇ ਉਹੋ ਜਿਹੀ ਮਨ ਦੇ ਇੰਦਰੀ ਕਰਮ ਕਮਾਉਂਦੇ ਹੈ। ਉਹ ਮਨ ਦੇ ਆਖੇ ਲਾ ਕੇ ਫਿਰ ਭਜਨ ਸਿਮਰ ਚ ਲਾ ਕੇ ਸਫਲੇ ਹੁੰਦੇ ਹਨ।
ਕਹੋ ਕਬੀਰ ਜਿਸ ਸਤਿਗੁਰ ਭੇਟੈ।
ਹੁਣ ਕਬੀਰ ਸਾਹਿਬ ਨੂੰ ਪੁੱਛਿਆ, ਮਹਾਰਾਜ ਇਹ ਤਾਂ ਬੜਾ ਕਠਿਨ ਕੰਮ ਹੈ, ਇਹ ਕਿਸ ਤਰ੍ਹਾਂ ਫਿਰ ਇਸ ਤਰ੍ਹਾਂ ਪ੍ਰਾਪਤੀ? ਕਬੀਰ ਸਾਹਿਬ ਕਹਿੰਦੇ ਹੈ ਤਾਂ ਕਠਿਨ, ਪਰ ਕਬੀਰ ਸਾਹਿਬ ਜੀ ਕਥਨ ਕਰਦੇ ਜਿਸ ਨੂੰ ਐਸੇ ਸਤਿਗੁਰੂ ਗੁਰੂ ਨਾਨਕ ਵਰਗੇ ਮਿਲ ਜਾਣ, ਰਾਮਾਨੰਦ ਵਰਗੇ ਮਿਲ ਜਾਣ। ਕਹੋ ਕਬੀਰ ਜੇ ਸਤਿਗੁਰ ਭੇਟੈ, ਭੇਟੇ ਨਾ ਮਿਲਣ ਦਾ ਮਿਲ ਜਾਣ ਜਿਨ੍ਹਾਂ ਨੂੰ।
ਪੁਨਰਪ ਜਨਮ ਨਾ ਆਵੇ,
ਪੁਨਰਪ ਜਣੀ ਫੇਰ, ਪੁਨਰ ਹੁੰਦਾ ਦੁਬਾਰੇ ਦਾ, ਤੇ ਪੇ ਉਹਦੇ ਚ ਪੈਂਦੇ ਨੀ ਜਨਮਾਂ ਦੇ ਵਿੱਚ, ਇਸ ਕਰਕੇ ਅੱਖਰ ਇਕੱਠੇ ਨੇ ਪੁਨਰਪ, ਇਸ ਤਰ੍ਹਾਂ ਹੀ ਕਹਿਣਾ, ਪੁਨਰ ਜਨਮ ਹੁੰਦਾ ਦੁਬਾਰੇ, ਪੇ ਉਹਦੇ ਚ ਪੈਂਦੇ ਨਹੀਂ ਹੈ, ਭਾਵ ਫੇਰ ਉਹ ਅਤਿ ਨਿਸ਼ਚੇ ਕਰਕੇ ਜਨਮ ਨਾ ਆਵੇ, ਜਨਮਾਂ ਦੇ ਵਿੱਚ ਨਹੀਂ ਆਉਂਦੇ, ਜੰਮਣ ਬਣ ਤੋਂ ਰਹਿਤ ਹੋ ਜਾਂਦੇ ਨੇ। ਇਸੇ ਪ੍ਰਕਾਰ ਇਹਦਾ ਤੀਸਰਾ ਵੀ ਅਰਥ ਬਣਦਾ, ਦੁਬਾਰੇ ਬੋਲ ਲਓ ਜੀ।
ਗਜ ਸਾਡੇ ਤੈ ਤੈ ਧੋਤੀਆ,
ਤੀਸਰੇ ਅਰਥ ਵਿੱਚ ਕਿਹਾ ਹੈ ਵੀ ਜਿਹੜਾ ਵੇਦ ਆਦਿਕ ਜੋ ਵੀ ਹੈ, ਜਿੰਨੇ ਇਹ ਪ੍ਰਥਮੇ ਵੇਦ ਬਾਣੀ ਪ੍ਰਕਾਸ਼ੀ, ਇਹਦਾ ਹੁਣ ਗਜ ਦਾ ਅਰਥ ਕੀ ਆ? ਗਾ ਜ ਗਾ ਦਾ ਅਰਥ ਹੈ ਗਿਆਨ, ਗਿਆਨ ਸਰੂਪ ਤੋਂ ਜਾ ਪੈਦਾ ਹੋਏ ਨੇ ਜਿਹੜੇ ਵੇਦ ਪੈਦਾ ਹੋਏ ਨੇ, ਗਿਆਨ ਸਰੂਪ ਤੋਂ ਪੈਦਾ ਹੋਏ ਨੇ ਉਹ ਸੰਤ ਜਨਾਂ ਨੇ, ਸਾਢੇ ਤੈ ਤੈ ਧੋਤੀਆਂ, ਉਹ ਸੰਤ ਜਨਾਂ ਨੇ ਸਾਢੇ ਤ੍ਰੈ ਮਾਤਰਾ ਵਿੱਚ ਉਚਾਰਨ ਕੀਤੇ ਓਅੰਕਾਰ ਸ਼ਬਦ ਦੀ ਉਪਾਸ਼ਨਾ ਕਰਕੇ ਆਪਣੇ ਤੈ, ਤਿੰਨ ਕਿਹੜੇ ਤੈ ਦਾ ਅਰਥ ਹੈ ਤਿੰਨ, ਤਿੰਨ ਕਿਹੜੇ? ਉੱਤਮ, ਮੱਧਮ, ਕਨਿਸ਼ਟਪਣਾ, ਇਹਦੇ ਸੁਭਾਅ ਨੂੰ ਕੀ ਕਰ ਲਿਆ? ਧੋਤੀਆਂ, ਧੋ ਹੀ ਦਿੱਤਾ ਹੈ। ਇਸ ਕਰਕੇ ਗਜ ਸਾਢੇ ਤੈ ਤੈ ਧੋਤੀਆਂ, ਨਾ ਸਤੋਗੁਣ ਕਰਕੇ ਉੱਤਮ ਪੁਣੇ ਦਾ ਹੰਕਾਰ, ਨਾ ਰਜੋਗੁਣ ਕਰਕੇ ਮੱਧਮ ਪੁਣੇ ਦਾ ਹੰਕਾਰ, ਨਾ ਤਮੋਗੁਣ ਕਰਕੇ ਕਨਿਸ਼ਟ ਪੁਣੇ ਦਾ ਹੰਕਾਰ, ਧੋ ਹੀ ਦਿੱਤਾ ਹੈ। ਤੇ ਨਾ ਕਾਰਨ ਸੂਖਮ ਜਿਹੜਾ, ਨਾ ਅਸਥੂਲ ਸਰੀਰ ਦਾ ਅਭਿਮਾਨ, ਨਾ ਸੂਖਮ ਸਰੀਰ ਦਾ ਅਭਿਮਾਨ, ਤੇ ਨਾ ਹੀ ਕਾਰਨ ਸਰੀਰ ਦਾ ਇਹਦੀ ਹੰਗਤ ਹੈ, ਇਹ ਧੋਤੀਆਂ, ਧੋ ਹੀ ਦਿੱਤੀਆਂ। ਤਿੰਨੇ ਰਾਜ ਸੀ, ਤਾਮਸੀ, ਸ਼ਾਂਤਕੀ ਵਾਸ਼ਨਾ ਸੀ ਜਿਹੜੀਆਂ, ਇਹ ਤਿੰਨੇ ਪ੍ਰਕਾਰ ਦੀਆਂ ਉਹ ਵੀ ਉਹਨਾਂ ਨੇ ਧੋਤੀਆਂ, ਧੋ ਦਿੱਤੀਆਂ ਹਨ।
ਤੇਰੇ ਪਾਇਨ ਤਗ,
ਤੇ ਇਸ ਕਰਕੇ ਫਿਰ ਉਹਨਾਂ ਨੇ ਤੇਰੇ ਜਿਹੜੇ ਮਨ ਵਾਣੀ ਸਰੀਰ ਨੂੰ ਵਿਸ਼ਿਆਂ ਵੱਲੋਂ ਰੋਕਣ ਰੂਪ ਤੇਰੇ ਜਿਹਨੇ ਉਪਾਏ ਹੋਏ, ਇਹੀ ਜਿਹਨੇ ਉਪਾਏ ਹੋਏ ਨੇ, ਸਰਬਣ ਮੰਨਣ ਨਿਧਿਆਸਨ ਰੂਪ ਤੀਰੇ ਜਿਹਨੇ ਉਪਾਏ ਹੋਏ ਨੇ ਉਹਨਾਂ ਨੇ, ਇਹ ਜਿਹਨੇ ਉਹਨੂੰ ਧਾਗਿਆਂ ਦੇ ਜਿਹਨੂੰ ਨਹੀਂ ਪਾਏ ਬ੍ਰਹਮ ਬੇਤਿਆਂ ਨੇ।
ਗਲੀ ਜਿਨ੍ਹਾਂ ਜਪ ਮਾਲੀਆ,
ਜਿਨ੍ਹਾਂ ਦੀ ਗੱਲੀ ਗਲਾ, ਗੱਲੀ ਤੋਂ ਪਾ ਪਹਿਲਾਂ ਤਾਂ ਗੱਲਾਂ ਕੀਤੀਆਂ ਸੀ ਨੀ, ਗਲੀ ਗਲਾ ਹੁੰਦਾ ਕੰਠ ਜਿੱਥੋਂ ਆਵਾਜ਼ ਨਿਕਲਦੀ ਹੈ, ਕਹਿੰਦੇ ਉਹਨਾਂ ਨੇ ਗਲੀ ਕੰਠ ਵੀ ਜਪਣ ਵਾਲੀ ਮਾਲਾ ਹੀ ਬਣਾ ਲਿਆ, ਕੰਠੇ ਰਹਿ ਗਏ ਉਹ ਰਾਮ, ਉਹ ਕੰਠ ਦੇ ਵਿੱਚ ਜਣੀ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਕੰਠ ਦੇ ਵਿੱਚ ਜਪਦੇ ਰਹਿੰਦੇ। ਇਹ ਚਾਰ ਸਟੇਜਾਂ ਨੇ, ਬੈਖਰੀ, ਮੱਧਮ, ਪਸੰਤੀ, ਪਰਾ, ਉਹ ਜਾਪ ਸ਼ੁਰੂ ਰਹਿੰਦਾ ਹਰ ਵੇਲੇ, ਬੰਦ ਨਹੀਂ ਹੋਣ ਦਿੰਦੇ, ਤੇ ਇਸ ਕਰਕੇ ਅੱਗੇ ਹੋਰ ਦੱਸਦੇ ਨੇ। ਲੋਟੇ
ਲੋਟੇ ਹੱਥ ਨੇ ਵਗ,
ਤੇ ਉਹਨਾਂ ਦੇ ਜਿਹੜੇ ਹੱਥ ਆਦਿ ਇੰਦਰੇ ਨੇ ਵਿਸ਼ਿਆਂ ਵੱਲੋਂ, ਉਹ ਲੋਟੇ ਦਾ ਅਰਥ ਲੌਟ ਕੇ ਬਾਬ ਮੁੜ ਗਏ ਨੇ, ਮੁੜ ਕੇ ਆਏ ਨੇ, ਤੇ ਉਹਨਾਂ ਦੇ ਹੱਥ ਆਦਿਕ ਇੰਦਰੇ ਪਾਪਾਂ ਵੱਲੋਂ ਲੌਟ ਕੇ, ਨੇ ਵਗ, ਨੇ ਵਿਸ਼ੇਸ਼ ਕਰਕੇ ਹੰਸਾਂ ਦੀ ਨਿਆਈ, ਬਗ ਉਜਲੇ, ਬਗ ਬੱਗੇ ਭਾਵ ਚੰਗੇ ਕਰਮ ਕਰਨ ਵਾਲੇ ਹੋ ਗਏ ਹਨ।
ਓਏ ਹਰ ਕੇ ਸੰਤਨ ਆਖੀਐ ਹੈ,
ਉਹ ਪਰਮੇਸ਼ਰ ਦੇ ਸੰਤਨ ਮਹਾਤਮਾ ਜਨ ਆਖੀਐ ਕਹੀ ਦੇ ਹਨ, ਤੇ ਪਾਠ ਦੇ ਵਿੱਚ ਸੰਤਨ ਆਖੀਐ ਇਹੀ ਕਰਨਾ, ਪਰ ਅਰਥ ਹੈ ਇਹ ਓਏ ਹਰ ਕੇ ਸੰਤਨ ਆਖੀਐ, ਸੰਤਾਂ ਦੇ ਉਹ ਪਰਮੇਸ਼ਰ ਦੇ ਸੰਤ ਕਹੇ ਜਾਂਦੇ ਨੇ ਕਿ ਇਹ ਮਹਾਤਮਾ ਅਸਲੀ।
ਬਾਨਾਰਸ ਕੀ ਠੱਗ,
ਉਹ ਫਿਰ ਮਹਾਤਮਾ ਬ੍ਰਹਮਾਨੰਦ ਰੂਪੀ ਰਸ ਬਣ ਰਿਹਾ ਉਹਨਾਂ ਨੂੰ, ਬਣਾ ਰਸ, ਬ੍ਰਹਮਾਨੰਦ ਰੂਪੀ ਰਸ ਬਣਾ ਬਣ ਰਿਹਾ ਉਹਦੇ ਤਾਂ ਹੀ ਠੱਗਣ ਵਾਲੇ ਭਾਅ ਪ੍ਰਾਪਤ ਕਰਨ ਵਾਲੇ ਨੇ। ਠੱਗ ਕੀ ਕਰਦਾ, ਦੂਜੇ ਦਾ ਧਨ ਆਪਣੇ ਕੋਲ ਲੈ ਲੈਂਦਾ। ਇਹ ਜਿਹੜਾ ਬ੍ਰਹਮਾਨੰਦ ਆਨੰਦ ਸਰੂਪ ਹੈ ਪਰਮੇਸ਼ਰ, ਉਹਨੂੰ ਆਪਣੇ ਵਿੱਚ ਲੈਣਾ, ਅਤੇ ਜਿਵੇਂ ਠੱਗਾਂ ਨੇ ਧਨ ਲੁੱਟਿਆ, ਐਂ ਆਨੰਦ ਲੁੱਟਦੇ ਆ। ਕਹਿੰਦੇ ਫਲਾਣਾ ਬੜਾ ਬੜਾ ਆਨੰਦ ਲੁੱਟਦਾ, ਉਹਦਾ ਇਹੀ ਭਾਵ ਹੈ, ਆਨੰਦ ਮਾਣਦੇ ਹਨ।
ਐਸੇ ਸੰਤਨਾ ਮੋਕੋ ਭਾਵ ਹੈ,
ਐਸੇ ਸੰਤਨ ਮੋਕੋ ਭਾਵ ਹੈ, ਅਰਥ ਵਿੱਚ ਕਰਨਾ ਇਹ। ਤੇ ਪਾਠ ਦੇ ਐਸੇ ਸੰਤ ਨਾਮ ਓਕੋ ਭਾਵ ਹੈ, ਤੇ ਇਹੋ ਜਿਹੇ ਸੰਤਨ ਮਹਾਤਮਾ ਜਨ, ਮਹਾਤਮਾ ਜਨ ਕੌ ਕੌ ਦਾ ਅਰਥ ਕਰਨਾ ਤਾਂ ਹੀ, ਤੇ ਉਹਨਾਂ ਨੂੰ ਕੀ ਕਰਨਾ ਬਣਦਾ, ਨਮੋ। ਨੰਨਾ ਤੇ ਮੰਮਾ ਇਕੱਠੇ ਕਰ ਲਏ ਹੁਣ ਇੱਥੇ, ਨਹੀਂ ਤਾਂ ਅਲੱਗ ਸੀ ਨਾ। ਨਮੋ ਨਮਸਕਾਰ ਕਰਨੀ ਭਾਵ ਹੈ, ਉਹਨਾਂ ਨੂੰ ਤਾਂ ਭਾਈ ਮੱਥਾ ਟੇਕਣਾ ਹੀ ਪਾਉਂਦਾ, ਨਮਸਕਾਰਾਂ ਕਰਨੀਆਂ ਹੀ ਪਾਉਂਦੀਆਂ ਹਨ ਇਹੋ ਜਿਹੇ ਜਿਹੜੇ ਮਹਾਤਮਾ ਕਮਾਈ ਵਾਲੇ ਹਨ। ਇਸ ਕਰਕੇ ਉਹਨਾਂ ਦਾ ਸਤਿਕਾਰ ਹੀ ਕਰਨਾ ਬਣਦਾ, ਸੰਤ ਰਾਮ ਮੈਂ ਭੇਦ ਕਛ ਨਾਹੀਂ। ਇਹਨੂੰ ਸਾਧ ਸਿੰਘ ਜੀ ਪਾਠ ਦੇ ਵਿੱਚ ਤਾਂ ਨੰਨਾ ਵੱਖਰਾ ਹੋਊਗਾ, ਅਰਥ ਦੇ ਵਿੱਚ ਇਹ ਨਾਲ ਮੰਮੇ ਦੇ ਜੋੜਿਆ ਹੈ, ਨਮੋ ਸ਼ਬਦ ਬਣਾਇਆ ਕਿਉਂਕਿ ਤੀਸਰਾ ਅਰਥ ਹੈ ਇਹ। ਇਸ ਕਰਕੇ ਜਦੋਂ ਪਾਠ ਕਰਨਾ, ਐਸੇ ਸੰਤ ਨਾਮ ਉਹ ਕੋ ਭਾਵੇ ਉਹ ਇਉਂ ਹੀ ਕਰਨਾ, ਇਹ ਤੇ ਐਸੇ ਸੰਤ ਤੇ ਉਹਨਾਂ ਨੂੰ ਕਹੋ ਕੀ ਪਾਉਂਦਿਆਂ ਸਾਨੂੰ, ਨਮੋ ਨਮਸਕਾਰਾਂ ਹੀ ਕਰਨੀਆਂ ਪਾਉਂਦੀਆਂ ਹਨ।
ਦਾਦਾ ਸਿਓ ਪੇਡਾ ਗਟਕਾਵੇ,
ਜੋ ਮਹਾਤਮਾ ਜਨ ਟਾਣੀਆਂ ਦੀ ਨਿਆਈ, ਕੌਣ ਤਿੰਨ ਗੁਣ, ਰਾਜਸੀ ਤਾਮਸੀ ਸਾਂਤਕੀ, ਇਹ ਸੁਭਾਅ ਨ, ਇਹ ਸੁਭਾਵਾਂ ਦੇ ਸਮੇਤ ਅਗਿਆਨ ਰੂਪੀ ਮੂਲ ਦੀ ਨਿਵਿਰਤੀ ਕਰ ਦਿੰਦੇ ਹਨ। ਡਾਲਾ ਸਿਓ ਪੇਡਾ ਗਟਕਾਵ ਹੈ, ਮੁੱਢ ਰੂਪ ਕੀ ਹੈ, ਦੇਹ ਅਧਿਆਸ, ਉਹਦੇ ਸਮੇਤ ਤਿੰਨੇ ਦੇਹਾਂ ਕਾਰਨ ਸੂਖਮ ਅਸਥੂਲ ਦਾ ਜਿਹੜਾ ਅਭਿਮਾਨ ਹੈ, ਇਹ ਗਟਕਾ ਜਾਂਦੇ ਨੇ, ਭਾਵ ਗਵਾ ਦਿੰਦੇ ਨੇ। ਟਾਣੀਆਂ ਦੀ ਨੇ ਕੀ ਹੈ, ਦੋਨੇ ਲੋਕ ਮੁੱਢ ਰੂਪ ਮਾਇਆ ਦੇ ਸਮੇਤ ਡਾਲਾ ਸਿਓ ਪੇਡਾ ਗਟਕਾਵ ਹੈ, ਇਹਦਾ ਅਭਾਵ ਕਰ ਦਿੰਦੇ ਹਨ, ਨਿਵਿਰਤੀ ਕਰ ਦਿੰਦੇ ਹਨ, ਅਸਥਾਈ ਦੇ ਕੇ ਫਰਮਾਉਂਦੇ ਆ ਜੀ। ਅਤੇ
ਬਾਸਨ ਮਾਂਜ ਚੜਾਵ ਹੈ ਉਪਰ,
ਉਹ ਆਪਣੇ ਚਿੱਤ ਨੂੰ ਸਵਰਗ ਲੋਕ ਬ੍ਰਹਮ ਲੋਕ ਆਦਿ ਜਿਹੜੀਆਂ ਵਾਸ਼ਨਾਵਾਂ ਨੇ, ਇਹਨਾਂ ਵੱਲੋਂ ਮਾਂਜ ਕੇ ਆਪਣੀ ਜਿਹੜੀ ਬਿਰਤੀ ਹੈ, ਉਸ ਬਿਰਤੀ ਨੂੰ ਸਾਧ ਸਿੰਘ ਜੀ, ਕਿਉਂਕਿ ਇਹ ਬਿਰਤੀਆਂ ਇਹਨਾਂ ਇਹ ਬਿਰਤੀਆਂ ਨੂੰ ਤੁਰਿਆ ਪਦ ਰੂਪ ਚੜਾ ਲੈਂਦੇ ਹਨ, ਤੇ ਉਦੋਂ ਜਦੋਂ ਤੁਰਿਆ ਪਦ ਰੂਪੀ ਜਿਹੜੀ ਉਹ ਪਦਵੀ ਤੇ ਚੜਾ ਦਿੱਤਾ ਹੈ, ਤੇ ਉਸ ਵੇਲੇ ਹੁਣ ਅੱਗੇ ਦੱਸਦੇ ਹਨ ਜਿਹੜੇ ਅੱਗੇ ਇਸੇ ਪ੍ਰਕਾਰ ਅਨੁਸਾਰ ਲੱਕੜਾਂ ਕਿਹੜੀਆਂ,
ਕਾਠੀ ਧੋਏ ਜਲਾਵੇ ਹੈ,
ਲੱਕੜਾਂ ਦੀ ਨਿਆਈ ਕਠੋਰ ਦੇਹ ਅਭਿਮਾਨ ਨੂੰ, ਤੇ ਇਹ ਜਿਹੜਾ ਦੇਹ ਅਭਿਮਾਨ ਸੀ, ਦੇਹ ਅਭਿਮਾਨ ਨੂੰ ਨਾਮ ਰੂਪੀ ਜਲ ਦੇ ਨਾਲ ਧੋ ਕੇ ਜਾਂ ਬ੍ਰਹਮ ਅਭਿਆਸ ਰੂਪੀ ਅਗਨੀ ਚ ਸਾੜੀ ਜਾਂਦੇ ਹਨ।
ਬਸਦਾ ਖੋਦ ਕਰਹਿ ਦੋਏ ਚੂਲੇ,
ਬਸਦਾ ਨਾਮ ਧਰਤੀ ਦਾ, ਧਰਤੀ ਦੀ ਨਿਆਂ ਕੀ ਹੈ, ਭੂਮਾ ਰੂਪ ਬ੍ਰਹਮ, ਉਹ ਬ੍ਰਹਮ ਨੂੰ ਭੂਮਾ ਕਹਿੰਦੇ ਨੇ, ਇਹ ਧਰਤੀ ਦੇ ਵਿੱਚੋਂ ਅਰਥ ਕੱਢਦੇ ਆ ਵਿਦਵਾਨ, ਸੰਸਕ੍ਰਿਤ ਦੇ ਵਿੱਚ ਵੀ ਆਉਂਦਾ ਇਸ ਭੂਮਾ ਰੂਪ ਬ੍ਰਹਮ ਨੂੰ, ਤੇ ਖੋਦ ਖੋਜ ਕੇ ਭਾਵ ਲੱਭ ਕੇ ਖੋਜ ਕੇ ਅੰਤਸਕਰਨ ਵਿੱਚੋਂ ਵਿਕਾਰਾਂ ਰੂਪੀ ਮਿੱਟੀ ਪੁੱਟ ਕੇ ਵਿਚਾਰ ਰੂਪੀ ਚੁੱਲ੍ਹੇ ਬਣਾਉਂਦੇ ਹੈ, ਤੇ ਫਿਰ ਦੁਆ ਚੁੱਲ੍ਹੇ ਦਵੈਤ ਨੂੰ ਵਿਚਾਰ ਰੂਪੀ ਚੁੱਲ੍ਹੇ ਵਿੱਚ ਸਾੜ ਦਿੰਦੇ ਹੈ। ਸਾਰੇ ਵਿਦਿਆ ਤਨ ਆਦਿਕ ਅੱਗੇ ਦੱਸਦੇ, ਸਾਰੇ ਮਾਨਸ
ਖਾਵੇ,
ਸਾਰੇ ਵਿਦਿਆ ਧਨ ਦਾ ਅਭਿਮਾਨ, ਵਿਦਿਆ ਦਾ ਅਭਿਮਾਨ, ਇਹਨਾਂ ਦੇ ਮਾਨਸ ਮਾਨ ਦੇ ਸਾ ਮਾਨ ਨੂੰ ਸਾ ਭਰੀਕ ਪ੍ਰਕਾਰ ਖਾਵੇ ਖਾ ਜਾਂਦੇ ਨੇ, ਭਾਵ ਖਤਮ ਕਰਦੇ, ਨਾ ਤਾਂ ਧਨ ਦਾ ਅਭਿਮਾਨ ਕਰਦੇ ਆ, ਨਾ ਦੇਹ ਦਾ ਅਭਿਮਾਨ ਕਰਦੇ ਆ, ਨਾ ਵਿਦਿਆ ਦਾ ਅਭਿਮਾਨ ਕਰਦੇ ਨੇ, ਸਾਰੇ ਮਾਨਸ ਖਾਵੇ। ਉਹ ਆਪ ਮਹਾਤਮਾ ਜਨ ਮਾਣ ਤੋਂ ਰਹਿਤ ਹੁੰਦੇ ਨੇ, ਤੇ ਪਰ ਦੂਸਰਿਆਂ ਨੂੰ ਸਾਰਿਆਂ ਨੂੰ ਤੇ ਉਹਨਾਂ ਨੂੰ ਆਦਰ ਕਰਨਾ ਸਿਖਾਉਂਦੇ ਨੇ, ਭਾਈ ਹੋਰਾਂ ਦਾ ਆਦਰ ਕਰੋ, ਆਪਣੇ ਆਦਰ ਦੀ ਇੱਛਾ ਨਾ ਰੱਖੋ, ਇਹ ਸਿਖਾਉਂਦੇ ਹਨ।
ਓਏ ਪਾਪੀ ਸਦਾ ਫਿਰਹਿ ਅਪਰਾਧੀ,
ਤੇ ਉਹਨਾਂ ਸੰਤ ਜਨਾਂ ਨੇ ਜਿਹੜੀ ਅਭਾਸ਼ ਬਿਰਤੀ ਦੁਆਰਾ ਪਾਪੀ, ਪੀ ਕੌਣ, ਪਤੀ, ਪਤੀ ਰੂਪ ਕੌਣ, ਸਾਖੀ ਚੇਤਨ, ਉਸ ਨੂੰ ਪਾ ਲਿਆ, ਅਤੇ ਅਪਰਾਧੀ, ਅਪਰਾਧੀ ਦੱਸ ਕੇ ਅਪਰਾ ਜਮਾ ਧੀ, ਧੀ ਨਾਮ ਬੁੱਧੀ ਦਾ ਸੰਸਕ੍ਰਿਤ, ਉਹਨਾਂ ਦੀ ਧੀ ਬੁੱਧੀ ਅਪਰਾ ਦੂਸਰੇ ਦੇਵੀ ਦੇਵਤਿਆਂ ਵੱਲੋਂ ਫਿਰ ਗਈ ਹੈ, ਫਿਰ ਹੈ, ਉਹਨਾਂ ਦੀ ਪੂਜਾ ਨਹੀਂ ਕਰਦੀ, ਨਿਸ਼ਚਾ ਨਹੀਂ ਕਰਦੀ ਵੀ ਮੁਕਤੀ ਦੇਣਗੇ। तो इस करके उन्होंने बुद्धि प्रकृति वालों पासे प्रकृति के पासे वालों हमेशा ही फिर गई है। वो पापी सदा फिरे अपराधी, उन्हां दी बुद्धि सदा ही पारावार तो रहत परमेश्वर के नाम विच फिरदी है, उत्थी चक्कर कटदी है, नाम जपदी है। फिर मुखों की कहंदे न
मुखो अपरस कहावे,
मुखों कहंदे न कि मैं माया लेस तो असंग हां। यह निश्चय है उन्हां दा कि मैं माया दे लेस तो असंग हां, भाव शुद्ध स्वरूप हां, अहं ब्रह्म अस्मी, तू सदा सलाम तिंद्रंकार। होरना जिग्यासुन भी इसे रास्ते पा के एहो कुछ कहाउंदे हन, कहावा है जिग्यासुआ तो भी ए निश्चा करा लेंदे, कहाउंदे ने भी भाई तू शुद्ध स्वरूप है, ए निश्चा कर।
सदा सदा फिर है अभिमानी,
तो महात्मा जो हमेशा सच स्वरूप नू पा के हमेशा ही ओ महात्मा जन सच स्वरूप नू पा लिया, पा के हमेशा लई कारण सूखम अस्थूल ए जड़िया देहां ने इन्हां दे अभिमान वल्लों ਉਹ ਫਿਰ ਹੈ, ਭਾਵ ਉਲਟ ਜਾਂਦੇ ਹਨ, ਅਲੱਗ ਹੋ ਗਏ ਹਨ, ਫਿਰ ਗਏ ਇਧਰੋਂ ਤੇ ਹੋਰਨਾਂ ਜਗਿਆਸੂਆਂ ਨੂੰ।
ਸਗਲ ਕੁਟੰਬ ਡੁਬਾਵੇ,
ਹੋਰਨਾਂ ਜਗਿਆਸੂਆਂ ਰੂਪੀ ਸਾਰੇ ਪਰਿਵਾਰ ਨੂੰ ਬ੍ਰਹਮਾਨੰਦ ਰੂਪੀ ਜਿਹੜਾ ਆਨੰਦ ਹੈ ਉਹਦੇ ਜੋ ਡੁਬਾਵੇ ਗੁੜਚ ਕਰ ਦਿੰਦੇ ਨੇ। ਨਾਮ ਚਿੰਤਨ ਰੂਪੀ ਸਮੁੰਦਰ ਦੇ ਡੁਬਕੀਆਂ ਲਗਾਉਣ ਲਾ ਦਿੰਦੇ ਆ, ਵੀ ਨਾਮ ਦੇ ਵਿੱਚ, ਨਾਮ ਸਮੁੰਦਰ ਦੇ ਵਿੱਚ ਡੁਬਕੀਆਂ ਲਾਓ, ਇਸ ਆਨੰਦ ਵਿੱਚ ਡੁਬਕੀਆਂ ਲਾਓ, ਉਹਨਾਂ ਦੀ ਸੁਰਤੀ ਇਉਂ ਉਸ ਪਰਮਾਨੰਦ ਦੇ ਵਿੱਚ ਡੁਬਕੀਆਂ ਲਾਉਣ ਲੱਗ ਜਾਂਦੀ ਹੈ।
ਜਿਤ ਕੋ ਲਾਇਆ ਤਿਤ ਹੀ ਲਾਗਾ,
ਜਿਸ ਪਾਸੇ ਅਧਿਕਾਰੀ ਜਨ ਨੂੰ ਮਹਾਤਮਾ ਜਨਾਂ ਨੇ ਲਗਾਇਆ ਹੈ ਉਸੇ ਪਾਸੇ ਅਧਿਕਾਰੀ ਜਨ ਲੱਗੇ ਹੋਏ ਹਨ।
ਤੈਸੇ ਕਰਮ ਕਮਾਵੇ,
ਜਿਹੋ ਜਿਹੇ ਨਿਸਕਾਮ ਕਰਮ ਮਹਾਤਮਾ ਜਨ ਤੇ ਜਿਹੜਾ ਜਿਹੋ ਜਿਹੇ ਨਿਸਕਾਮ ਕਰਮ ਜਿਹੜੇ ਨਾ ਜਿਹੋ ਜਿਹੇ ਨਿਸਕਾਮ ਕਰਮ ਮਹਾਤਮਾ ਜਨ ਜਾਂ ਅਧਿਕਾਰੀ ਕਰਦੇ, ਮਹਾਤਮਾ ਕਰਨ ਜਾਂ ਅਧਿਕਾਰੀ ਕਰਦੇ ਹਨ, ਉਹੇ ਜਿਹੇ ਅਧਿਕਾਰੀ ਕਰਮਾਂ ਨੂੰ, ਭਾਵ ਕਿ ਜਿਹੇ ਜਿਹੇ ਮਹਾਤਮਾ ਨੇ ਪਹਿਲਾਂ ਨਿਸਕਾਮ ਕਰਮ ਕੀਤੇ, ਫਿਰ ਉਹੇ ਜਿਹੇ ਕਰਮਾਂ ਨੂੰ ਜਿਹੜੇ ਜਗਿਆਸੂ ਜਨ ਉਹ ਕਹਿੰਦੇ ਵੀ ਅਸੀਂ ਵੀ ਨਿਸਕਾਮ ਕਰਮ ਕਰਾਂਗੇ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਇਹ ਰੱਬ ਨੂੰ ਮਿਲਣ ਦਾ ਰਸਤਾ ਹੈ। ਅਧਿਕਾਰੀ ਜਨ ਵੀ ਉਹ ਜਿਹੜੇ ਕਰਮਾਂ ਨੂੰ ਕਮਾਉਂਦੇ ਹਨ।
ਕਹੋ ਕਬੀਰ ਜਿਸ ਸਤਿਗੁਰ ਭੇਟੈ,
ਹੁਣ ਕਬੀਰ ਸਾਹਿਬ ਜੀ ਕਥਨ ਕਰਦੇ ਆ, ਸਮਾਪਤੀ ਕਰਦੇ ਆ ਸ਼ਬਦ ਦੀ ਕਿ ਇਉਂ ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲ ਜਾਂਦੇ ਹਨ, ਭੇਟੇ ਪ੍ਰਾਪਤ ਹੋ ਗਏ,
ਪੁਨਰਪ ਜਨਮ ਨਾ ਆਵੇ,
ਉਹ ਪੁਨਰਪ ਪੁਨਰ ਫੇਰ ਪੇ ਭਾਵ ਬਾਅਦ ਦੇ ਵਿੱਚ ਉਹਨਾਂ ਚ ਪੈਂਦੇ ਨਹੀਂ, ਜੂਨਾਂ ਦੇ ਕਦੀ ਜਨਮਾਂ ਵਿੱਚ ਨਹੀਂ ਆਉਂਦੇ, ਉਹ ਮੁਕਤ ਹੋ ਜਾਂਦੇ ਨੇ। ਤੋ ਇਸ ਪ੍ਰਕਾਰ ਸਾਧ ਸਿੰਘ ਜੀ, ਕਿਉਂਕਿ ਭਗਤ ਬਾਣੀ ਹੈ ਭਾਈ, ਇਹਦੇ ਚ ਆਪਾਂ ਕਾਹਲ ਵੀ ਨਹੀਂ ਕਰ ਸਕਦੇ, ਕਾਹਲ ਚੰਗੀ ਵੀ ਨਹੀਂ ਹੁੰਦੀ, ਆਨੰਦ ਵਿਗੜਦਾ। ਇਹ ਇਸ ਤਰ੍ਹਾਂ ਦੇ ਜਦੋਂ ਇੰਨੇ ਇੰਨੇ ਅਰਥ ਆ ਜਾਂਦੇ ਨੇ ਤੇ ਉਹਦੇ ਵਿੱਚ ਹੁਣ ਦੇਖੋ ਦੋ ਸ਼ਬਦ ਹੀ ਹੋਏ ਨੇ, ਉਹ ਵੀ ਮਸਾਂ ਮਸਾਂ ਆਪਾਂ ਇੱਥੇ ਤੱਕ ਟਾਈਮ ਪੂਰਾ ਹੋ ਗਿਆ ਤੇ ਸਹਿਜ ਭਾਵ ਦੇ ਨਾਲ ਹੀ ਠੀਕ ਹੈ, ਤਾਂ ਕਿ ਸਮਝ ਵੀ ਆਉਂਦੀ ਜਾਏ ਤੇ ਅਣਜਾਣ ਤੋਂ ਅਣਜਾਣ ਵੀ ਸਮਝਦੇ ਜਾਣ। ਗੁਰੂ ਕਿਰਪਾ ਕਰੇ ਮਹਾਰਾਜ ਸਾਹਿਬ ਦੀ ਸਭ ਦੀ ਹਾਜ਼ਰੀ ਦਰਗਹਿ ਪ੍ਰਵਾਨ ਕਰਨ ਜੀ। ਆਓ ਇੱਥੇ ਸਮਾਪਤੀ ਹੈ ਜੀ।
ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਵਾਲੈ, ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨਾ ਆਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।